ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਮਾਣਾ ਕੀ ਕਸਤਾ ਮੈਂ ਹੋ ਗਿਆ ਨੀਵਾਂ ਮਾਣਾ ਕੀ ਕਸਤਾ ਮੈਂ ਹੋ ਗਿਆ ਨੀਵਾਂ ਲਿਆਓ ਉਧੜੀ ਮੁਹੱਬਤ ਨੂੰ ਮੈਂ ਬਹਿ ਕੇ ਸੀਵਾਂ ਕਿਸ਼ਤੀ ਦੀ ਦੁਸ਼ਮਣ ਛਲ ਹੋ ਗਈ ਏ ਛੋਟੀ ਜਿਹੀ ਗੱਲ ਸੀ ਹੱਲ ਹੋ ਗਈ ਏ ਤੇ ਲਓ ਜੀ ਫਿਰ ਗੱਲਾਂ ਦੇ ਵਿੱਚੋਂ ਗੱਲਾਂ ਲੈ ਕੇ ਅੱਜ ਤੁਹਾਡੀ ਖਿਦਮਤ ਵਿੱਚ ਹਾਜ਼ਰ ਆ ਅੱਜ ਦੀ ਸਵੇਰ ਹਰਮ ਰੇਡੀਓ ਦੇ ਵਿਹੜੇ ਤੇ ਪ੍ਰੋਗਰਾਮ ਲਹਿਰਾਂ ਦੇ ਨਾਲ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਕ੍ਰਿਸਟਨ ਤੋਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਸੇ ਹੀ ਦੁਆ ਕਰਦੇ ਹਾਂ ਜੀ ਕਿ ਤੁਸੀਂ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵਸਦੇ ਹੋ ਆਪਣੇ ਪਰਿਵਾਰਾਂ ਆਪਣੇ ਰਿਸ਼ਤੇਦਾਰਾਂ ਆਪਣੇ ਸਾਕ ਸੰਬੰਧੀਆਂ ਤੇ ਆਪਣੀ ਸੋਸਾਇਟੀ ਦੇ ਵਿੱਚ ਇਸੇ ਤਰ੍ਹਾਂ ਰਲ ਮਿਲ ਕੇ ਰਹੋ ਹੱਸਦੇ ਵਸਦੇ ਰਹੋ ਤੇ ਹਮੇਸ਼ਾ ਹੀ ਤੁਹਾਡੇ ਵੱਲੋਂ ਸਾਨੂੰ ਠੰਡੀਆਂ ਹਵਾਵਾਂ ਆਉਣ ਤੇ ਕਰਦੇ ਹਾਂ ਜੀ ਸ਼ੁਰੂਆਤ ਅੱਜ ਦੇ ਦਿਨ ਦੀ ਤੇ ਇਹਨਾਂ ਚ ਵਾਕਈ ਬੜਾ ਸੋਹਣਾ ਚੜਿਆ ਬ੍ਰਿਸਬੇਨ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਬੱਦਲਵਾਈ ਕਾਫੀ ਸੀ ਤੇ ਬਾਰਿਸ਼ ਵੀ ਕਦੇ ਆ ਜਾਂਦੀ ਸੀ ਤੇ ਕਦੇ ਨਹੀਂ ਆਉਂਦੀ ਸੀ ਕਦੇ ਲੱਗਦਾ ਸੀ ਕਿ ਹੁਣੇ ਹੁਣੇ ਜਿੱਦਾਂ ਸੌਣ ਦੇ ਸ਼ਰਾਟੇ ਆਉਂਦੇ ਆ ਨਾ ਬਸ ਏਦਾਂ ਦਾ ਹੀ ਮੌਸਮ ਹੋਇਆ ਪਿਆ ਸੀ ਤੇ ਅੱਜ ਦੀ ਧੁੱਪ ਚੜੀ ਹੋਈ ਆ ਤੇ ਦਿਨ ਆ ਜਿਹੜਾ ਅੱਜ ਦਾ ਗਰਮ ਹੀ ਆ ਤੇ ਤੁਸੀਂ ਦੱਸਿਓ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮੌਸਮ ਆ ਤੇ ਇੰਡੀਆ ਦੇ ਵਿੱਚ ਵੀ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਖਰਾਬੀ ਸੀ ਕਾਫੀ ਜ਼ਿਆਦਾ ਬਾਰਿਸ਼ ਹੋਈ ਆ 3-4 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਕਈ ਥਾਵਾਂ ਤੇ ਪਾਣੀ ਹੈ ਜਿਹੜਾ ਉਹ ਭਰਿਆ ਹੋਇਆ ਵਾ ਤੇ ਕਈ ਥਾਵਾਂ ਤੇ ਜਿਹੜੀਆਂ ਫਸਲਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਤੇ ਲਓ ਜੀ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ ਤੇ ਦਿਨ ਆ ਜੀ ਅੱਜ ਸ਼ੁੱਕਰਵਾਰ ਤਰੀਕ 28 ਸਤੰਬਰ ਤੇ ਸਾਲ ਚੱਲ ਰਿਹਾ 2018 ਤੇ ਟਾਈਮ ਹੋ ਚੁੱਕਾ ਜੀ 8:02 ਸਵੇਰ ਦੀ ਤੇ ਹਮੇਸ਼ਾ ਦੀ ਤਰ੍ਹਾਂ ਆਪਣਾ ਅਹਿਸਾਸ ਇਸੇ ਤਰ੍ਹਾਂ ਹੀ ਬਣਿਆ ਰਹੂਗਾ ਥੋੜਾ ਟਾਈਮ ਮੇਰੇ ਨਾਲ ਤੇ ਉਸ ਤੋਂ ਬਾਅਦ ਹਰਮਨ ਰੇਡੀਓ ਤੇ ਜਿਹੜੇ ਬਾਕੀ ਦੇ ਪ੍ਰੋਗਰਾਮ ਚੱਲਦੇ ਆ ਦਿਨ ਦੇ ਟਾਈਮ ਗਾਣੇ ਵੀ ਸੁਣਾਵਾਂਗੇ ਤੇ ਤਾਏ ਵਿਸ਼ਨੇ ਤੋਂ ਮਹਿਫਲਾਂ ਵੀ ਲਵਾਵਾਂਗੇ ਤੇ ਸ਼ਾਮ ਨੂੰ ਤੁਹਾਡੇ ਨਾਲ ਸਾਂਝਾਂ ਵੀ ਪਾਵਾਂਗੇ ਪਰ ਤੁਸੀਂ ਕਿਤੇ ਨਾ ਚਾਹਿਓ ਬਸ ਇਸੇ ਤਰ੍ਹਾਂ ਮਾਣਦੇ ਰਹੋ ਹਰਮਨ ਰੇਡੀਓ ਦੇ ਸੰਗ ਕਈ ਤਰ੍ਹਾਂ ਦੇ ਰੰਗ ਤੇ ਲਓ ਫਿਰ ਮੌਸਮ ਦਾ ਹੱਲ ਆਪਾਂ ਤੁਹਾਨੂੰ ਦੱਸ ਦਿੱਤਾ ਵਾ ਤੇ ਤਰੀਕ ਵੀ ਦੱਸ ਦਿੱਤੀ ਆ ਤੇ ਇਸੇ ਹੀ ਦੁਆ ਦੇ ਨਾਲ ਕਿ ਜੋ ਇੰਡੀਆ ਦੇ ਵਿੱਚ ਵੀ ਜੋ ਕੁਛ ਵੀ ਹੋਇਆ ਵਾ ਜਿੰਨਾ ਵੀ ਨੁਕਸਾਨ ਹੋਇਆ ਵਾ ਜਾਂ ਜਿੰਨਾ ਦੇ ਦਿਲਾਂ ਦੇ ਵਿੱਚ ਮਾਯੂਸੀ ਵੀ ਛਾਈ ਆ ਪਰ ਕਹਿੰਦੇ ਹੁੰਦੇ ਆ ਨਾ ਕਿ ਕੁਦਰਤ ਦਾ ਆਪਣਾ ਹੀ ਇੱਕ ਵੇ ਹੁੰਦਾ ਵਾ ਕਿਸੇ ਵੀ ਕੰਮ ਨੂੰ ਕਰਨ ਦਾ ਹਨਾ ਅਸੀਂ ਉਹਦੇ ਵਿੱਚ ਅੜਚਨ ਨਹੀਂ ਬਣ ਸਕਦੇ ਕਿਉਂਕਿ ਸ਼ਾਇਦ ਸਾਨੂੰ ਲੱਗਦਾ ਇਸਦੇ ਵਿੱਚ ਬਹੁਤ ਕੁਛ ਬੁਰਾ ਵਾ ਪਰ ਕੁਦਰਤ ਦਾ ਨਿਯਮ ਆ ਉਹਨੇ ਆਪਣੇ ਨਿਯਮ ਦੇ ਅਨੁਸਾਰ ਹੀ ਚੱਲਣਾ ਵਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਇਸਦਾ ਕੀ ਹਿਸਾਬ ਕਿਤਾਬ ਨਿਕਲਦਾ ਹੋ ਸਕਦਾ ਇਸ ਦੇ ਵਿੱਚ ਵੀ ਕੁਛ ਚੰਗਾ ਹੋਵੇ ਕਿਉਂਕਿ ਪਰਮਾਤਮਾ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਕਰਦਾ ਠੀਕ ਆ ਉਹ ਤਾਂ ਬਸ ਸਾਡੀ ਹੀ ਸੋਚ ਆ ਚਾਹੇ ਉਹਨੂੰ ਚੰਗੇ ਪਾਸੇ ਲੈ ਲਈਏ ਤੇ ਚਾਹੇ ਉਹਨੂੰ ਮਾੜੇ ਪਾਸੇ ਲੈ ਲਈਏ ਪਰ ਹਾਂ ਜਦੋਂ ਕਿਸੇ ਦੀ ਮਿਹਨਤ ਤੇ ਪਾਣੀ ਫਿਰਦਾ ਉਦੋਂ ਪਛਤਾਵਾ ਜ਼ਰੂਰ ਹੁੰਦਾ ਪਰ ਕਹਿੰਦੇ ਹੁੰਦੇ ਆ ਨਾ ਕਿ ਇਨਸਾਨ ਨੂੰ ਆਪਣੀਆਂ ਗਲਤੀਆਂ ਤੇ ਜਾਂ ਫਿਰ ਆਪਣੇ ਨਾਲ ਜੋ ਕੁਛ ਵੀ ਹੁੰਦਾ ਵਾ ਉਹਦੇ ਤੋਂ ਕੁਛ ਨਾ ਕੁਛ ਹਮੇਸ਼ਾ ਸਿੱਖਦੇ ਹੀ ਰਹਿਣਾ ਚਾਹੀਦਾ ਵਾ ਕਹਿੰਦੇ ਨੇ ਕਿ ਜੇ ਤੁਹਾਡਾ ਕੋਈ ਵੀ ਦਿਨ ਜਾਂ ਰਾਤ ਬਿਨਾਂ ਕੁਝ ਸਿੱਖੇ ਹੀ ਲੰਘ ਰਿਹਾ ਵਾ ਤਾਂ ਤੁਹਾਡਾ ਜਿਹੜਾ ਜੀਵਨ ਆ ਉਹ ਵੀ ਵਿਅਰਥ ਆ ਸੋ ਹਰ ਪਲ ਹਰ ਦਿਨ ਤੋਂ ਕੁਛ ਨਾ ਕੁਛ ਸਿੱਖਦੇ ਰਹਿਣਾ ਹਿੰਮਤ ਨੀ ਹਾਰਨੀ ਚਾਹੀਦੀ ਕਿਉਂਕਿ ਹਿੰਮਤ ਵਾ ਤਾਂ ਸਭ ਕੁਛ ਆ ਜੇ ਤੁਹਾਡੇ ਵਿੱਚ ਹਿੰਮਤ ਆ ਤਾਂ ਜ਼ਿੰਦਗੀ ਦੀ ਹਰ ਮੁਸੀਬਤ ਹਰ ਮੁਸ਼ਕਲ ਨੂੰ ਸਰ ਕਰ ਜਾਓਗੇ ਲਓ ਫਿਰ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਹੀ ਗੀਤ ਇਸੇ ਤਰ੍ਹਾਂ ਦੀ ਹਿੰਮਤ ਵਾਲਾ ਕਿ ਇਨਸਾਨ ਨੂੰ ਹਿੰਮਤ ਕਦੇ ਨੀ ਹਾਰਨੀ ਚਾਹੀਦੀ ਅੱਜ ਨੀ ਤਾਂ ਕੱਲ ਵਕਤ ਤੁਹਾਡਾ ਜ਼ਰੂਰ ਆਵੇਗਾ ਸੋ ਲਓ ਜੀ ਇੱਕ ਪਿਆਰਾ ਜਿਹਾ ਗੀਤ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ
ਚੱਲਦੇ ਨੇ ਹਿੰਮਤ ਨਹੀਂ ਹਾਰੀ
ਪ੍ਰਿੰਸ ਜੋਤੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਹਿੰਮਤ, ਕਿ ਹਿੰਮਤ ਨਿਹਾਰੀ ਦੀ ਬੱਲਿਆ ਕੰਮ ਏਦਾਂ ਹੀ ਚੱਲਦੇ ਨੇ। ਸੋ ਵਾਕਈ ਚ ਇਨਸਾਨ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ, ਪਰ ਸਾਡਾ ਜਿਹੜਾ ਨਜ਼ਰੀਆ ਨਾ ਜ਼ਿੰਦਗੀ ਦੇ ਪ੍ਰਤੀ, ਉਹ ਕਿਤੇ ਨਾ ਕਿਤੇ ਦਿਨੋਂ ਦਿਨ ਨਿਰਾਸ਼ਾਵਾਦੀ ਜ਼ਿਆਦਾ ਹੁੰਦਾ ਜਾ ਰਿਹਾ ਵਾ। ਪਤਾ ਨਹੀਂ ਤਾਂ ਅਸੀਂ ਜ਼ਿੰਦਗੀ ਦੀਆਂ ਉਲਝਣਾਂ ਦੇ ਵਿੱਚ ਹੀ ਉਲਝਦੇ ਜਾ ਰਹੇ ਹਾਂ। ਜ਼ਿੰਦਗੀ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਕੋਈ ਵੀ ਧੰਨਵਾਦ ਨਹੀਂ ਹੈਗਾ, ਕੋਈ ਵੀ ਅਸੀਂ ਉਸ ਰੱਬ ਦਾ ਸ਼ੁਕਰ ਨਹੀਂ ਕਰਦੇ ਕਿ ਉਹਨੇ ਸਾਨੂੰ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਹੈ। ਜਦੋਂ ਵੀ ਕਰਾਂਗੇ ਹਮੇਸ਼ਾ ਸ਼ਿਕਾਇਤ ਹੀ ਕਰਾਂਗੇ, ਸ਼ਿਕਵਾ ਹੀ ਕਰਾਂਗੇ। ਗੁਰੂ ਘਰ ਜਾਂਦੇ ਹਾਂ, ਮੱਥਾ ਟੇਕਣ ਜਾਂਦੇ ਹਾਂ ਤਾਂ ਉਹਦਾ ਸ਼ੁਕਰੀਆ ਕਰਨ ਨਹੀਂ, ਜੋ ਸਾਨੂੰ ਨਹੀਂ ਮਿਲਿਆ ਉਹਦਾ ਸ਼ਿਕਵਾ ਕਰਨ ਜਾਂਦੇ ਹਾਂ, ਹਨਾ। ਪਤਾ ਨੀ ਕਿਉਂ ਜਿਹੜੀ ਸਾਡੀ ਸੋਚ ਆ ਏਦਾਂ ਦੀ ਹੁੰਦੀ ਜਾ ਰਹੀ ਆ, ਕਿਉਂ ਹੋ ਰਹੀ ਆ ਇਹ ਨੀ ਸਾਨੂੰ ਪਤਾ। ਜੋ ਸਾਨੂੰ ਰੱਬ ਨੇ ਦਿੱਤਾ ਉਹਦਾ ਸਾਡੇ ਨਾਲ ਕੋਈ ਉਹ ਨੀ ਹੈਗਾ, ਪਰ ਜੋ ਸਾਨੂੰ ਨਹੀਂ ਮਿਲਿਆ ਉਹਦੇ ਲਈ ਅਸੀਂ ਹਮੇਸ਼ਾ ਕਿੰਤੂ ਪ੍ਰੰਤੂ ਕਰਦੇ ਹਾਂ। ਉਹ ਕਹਿੰਦੇ ਆ ਨਾ ਕਿ ਦੇਹਿਆਂ ਮਤੇਹੀ ਹਰ ਪਲ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗ ਵਾਲੇ ਤਾਂ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਸੋ ਇਨਸਾਨ ਨੂੰ ਕਦੇ ਵੀ ਮਤਲਬ ਆਪਣੀ ਕਿਸਮਤ ਨੂੰ ਕੋਸਣਾ ਨੀ ਚਾਹੀਦਾ, ਬੇਸ਼ੁਕਰੇ ਨਹੀਂ ਹੋਣਾ ਚਾਹੀਦਾ, ਸਗਾਂ ਦੀ ਉਸ ਰੱਬ ਦਾ ਸ਼ੁਕਰੀਆ ਕਰਨਾ ਚਾਹੀਦਾ ਕਿ ਉਸਨੇ ਜੋ ਜ਼ਿੰਦਗੀ ਦਿੱਤੀ ਆ, ਜ਼ਿੰਦਗੀ ਦੇ ਜਿੰਨੇ ਵੀ ਪਲ ਦਿੱਤੇ ਆ ਉਹ ਬੜੇ ਵਧੀਆ ਦਿੱਤੇ ਆ। ਕਹਿੰਦੇ ਆ ਨਾ ਕਿ ਜਿਹੜੇ ਫੁੱਲ ਹੁੰਦੇ ਆ ਉਹਨਾਂ ਨੂੰ ਵੀ ਪਤਾ ਨੀ ਹੁੰਦਾ ਗਾ ਰਾਤ ਤੋਂ ਪਹਿਲਾਂ, ਉਹਨਾਂ ਨੂੰ ਵੀ ਪਤਾ ਨੀ ਹੁੰਦਾ ਕਿ ਉਹਨਾਂ ਨੇ ਕੱਲ ਨੂੰ ਕਿਸੇ ਗੁਰਦੁਆਰੇ ਜਾਂ ਮੰਦਿਰ ਦੀ ਦਹਿਲੀਜ਼ ਤੇ ਜਾਣਾ ਵਾ ਜਾਂ ਕਿਸੇ ਕਬਰ ਤੇ ਜਾਣਾ ਵਾ। ਸੋ ਜ਼ਿੰਦਗੀ ਦੇ ਵਿੱਚ ਕੱਲ ਕੀ ਹੋਣਾ, ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਜ਼ਿੰਦਗੀ ਦੇ ਵਿੱਚ ਕੀ ਲਿਖਿਆ, ਇਹ ਹਮੇਸ਼ਾ ਹੀ ਅਨਿਸ਼ਚਿਤ ਆ, ਇਸ ਦੇ ਬਾਰੇ ਸਾਨੂੰ ਕੁਛ ਨੀ ਪਤਾ, ਪਰ ਜੋ ਸਾਡਾ ਅੱਜ ਆ ਅਸੀਂ ਉਸਨੂੰ ਸਵਾਰ ਸਕਦੇ ਹਾਂ। ਸੋ ਬਿਲਕੁਲ ਜੀ, ਏਦਾਂ ਦੀ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਸੁਣਾਉਂਗੀ। ਇੱਕ ਵਾਰੀ ਕੀ ਹੁੰਦਾ, ਇੱਕ ਬੰਦਾ ਹੁੰਦਾ ਹਨਾ, ਉਹ ਬੜਾ ਅਮੀਰ ਆਦਮੀ ਹੁੰਦਾ, ਬੜਾ ਵੱਡਾ ਹੁੰਦਾ, ਬੜੇ ਪੈਸੇ ਹੁੰਦੇ ਆ ਉਸ ਇਨਸਾਨ ਦੇ ਕੋਲ, ਤੇ ਉਹ ਦੇਖਦਾ ਵੀ ਜਿਹੜੇ ਗਰੀਬ ਲੋਕ ਆ ਕਿੱਦਾਂ ਉਹ ਭੁੱਖੇ ਮਰਦੇ ਆ ਜਾਂ ਕੀ ਹਿਸਾਬ ਕਿਤਾਬ ਆ ਹਨਾ ਉਹਨਾਂ ਦਾ। ਉਹ ਕੀ ਕਰਦਾ, ਸਾਰੇ ਜਿਹੜੇ ਉਹ ਭਿਖਾਰੀ ਹੁੰਦੇ ਆ ਉਹਨਾਂ ਨੂੰ ਮਹੀਨੇ ਦਾ ਦਾਨ ਦੇਣ ਸ਼ੁਰੂ ਕਰ ਦਿੰਦਾ ਕਿ ਵੀ ਹਾਂ ਸਾਰਿਆਂ ਨੂੰ ਮੈਂ ਇੰਨੇ ਇੰਨੇ ਪੈਸੇ ਦਾਨ ਵਜੋਂ ਦਊਂਗਾ। ਜੇ ਕਿਸੇ ਜਿੰਨੀ ਕਿ ਕਿਸੇ ਭਿਖਾਰੀ ਦੀ ਫੈਮਿਲੀ ਸੀ ਨਾ, ਉਹਨੂੰ ਉਸ ਮੁਤਾਬਕ ਉਹ ਪੈਸੇ ਲਾ ਦਿੰਦਾ, ਕਿਸੇ ਨੂੰ 10, ਕਿਸੇ ਨੂੰ 20, ਕਿਸੇ ਨੂੰ 30 ਤੇ ਕਿਸੇ ਨੂੰ 40, ਕਿਸੇ ਨੂੰ 50, ਤੇ ਭਿਖਾਰੀ ਵੀ ਬੜੇ ਖੁਸ਼ ਹੁੰਦੇ ਆ। ਤੇ ਇਹ ਜਿਹੜੇ ਪੈਸਿਆਂ ਦਾ ਸਿਲਸਿਲਾ ਨਾ ਉਹਨਾਂ ਦਾ ਸਾਲਾਂ ਬੱਧੀ ਚੱਲਦਾ ਰਹਿੰਦਾ, ਤੇ ਉਹ ਇੱਕ ਦਿਨ ਨਿਸ਼ਚਿਤ ਹੁੰਦਾ ਜਿੱਦਾਂ ਕਿ ਮਹੀਨੇ ਬਾਅਦ ਤਨਖਾਹ ਨੀ ਮਿਲਦੀ ਹੁੰਦੀ, ਬਸ ਉਹੀ ਹਿਸਾਬ ਕਿਤਾਬ ਨਾਲ ਕਿ ਮਹੀਨੇ ਬਾਅਦ ਉਹ ਆਉਂਦੇ ਸੀ ਤੇ ਆਪਣੇ ਆਪਣੇ ਪੈਸੇ ਲੈ ਜਾਂਦੇ ਸੀ, ਤੇ ਚਲੋ ਜੀ ਉਹਨਾਂ ਨੂੰ ਉਸਦੀ ਆਦਤ ਪੈ ਗਈ। ਸੋ ਇੱਕ ਭਿਖਾਰੀ ਸੀ ਜਿਹਨੂੰ ਕਿ ਜਿਹਦੀ ਫੈਮਿਲੀ ਥੋੜੀ ਵੱਡੀ ਸੀ ਤੇ ਉਹਨੂੰ 50 ਮਿਲਦੇ ਸੀਗੇ ਇੱਕ ਮਹੀਨੇ ਦੇ, ਠੀਕ ਹੈ ਜੀ, ਤੇ ਉਹਦੀ ਵੀ ਉਹੀ ਆਦਤ ਬਣ ਗਈ। ਤਾਂ ਇੱਕ ਵਾਰੀ ਕੀ ਹੁੰਦਾ, ਜਿਹੜਾ ਉਹ ਬੁੱਢਾ ਭਿਖਾਰੀ ਹੁੰਦਾ ਨਾ ਜਿਹਨੂੰ ਸਭ ਤੋਂ ਜ਼ਿਆਦਾ ਪੈਸੇ ਮਿਲਦੇ ਹੁੰਦੇ, ਉਹ ਪੈਸੇ ਲੈਣ ਆਉਂਦਾ, ਤਾਂ ਉਹਦੇ ਪੈਸੇ ਆ ਨਾ ਜਿਹੜੇ ਉਹਨਾਂ ਦੇ ਵਿੱਚ ਥੋੜਾ ਜਿਹਾ ਚੇਂਜ ਹੋ ਜਾਂਦਾ, ਜਾਣੀ ਕਿ ਉਹਨੂੰ 50 ਦੀ ਬਜਾਏ ਥੋੜੇ ਪੈਸੇ ਮਿਲਦੇ ਆ। ਤਾਂ ਉਹ ਜਿਹੜਾ ਭਿਖਾਰੀ ਹੁੰਦਾ ਉਹ ਗੁੱਸੇ ਹੋ ਜਾਂਦਾ, ਉਹ ਕਹਿੰਦਾ ਵੀ ਇਹਦਾ ਕੀ ਮਤਲਬ ਆ ਵੀ ਇੰਨੇ ਟਾਈਮ ਤੋਂ ਮੈਨੂੰ 50 ਹੀ ਰੁਪਈਏ ਮਿਲਦੇ ਆ ਤੇ ਹੁਣ ਤੂੰ ਮੇਰੇ ਪੈਸੇ ਕਿੱਦਾਂ ਘਟਾ ਦਿੱਤੇ ਹਨਾ। ਤਾਂ ਉਹ ਜਿਹੜਾ ਬੰਦਾ ਹੁੰਦਾ ਵਾ ਨਾ ਉਹ ਕਹਿੰਦਾ ਵੀ ਏਦਾਂ ਕਰਕੇ ਵੀ ਜਿਹੜਾ ਮਾਲਕ ਆ ਜਿਹੜਾ ਤੁਹਾਨੂੰ ਪੈਸੇ ਦਿੰਦਾ ਸੀ ਉਹਦੀ ਕੁੜੀ ਦਾ ਵਿਆਹ ਵਾ ਤੇ ਉਹਦੇ ਤੇ ਕਾਫੀ ਜ਼ਿਆਦਾ ਉਹ ਤੋਂ ਖਰਚਾ ਹੋ ਗਿਆ, ਤੇ ਤਾਂ ਕਰਕੇ ਵੀ ਜਿਹੜਾ ਇਹ ਪੈਸੇ ਆ ਨਾ ਥੋੜੇ ਜਿਹੇ ਇਸ ਵਾਰੀ ਘੱਟ ਮਿਲਣਗੇ ਸਾਰਿਆਂ ਨੂੰ, ਵੀ ਤਾਂ ਕਰਕੇ ਵੀ ਤੈਨੂੰ ਐਤਕੀ 50 ਦੀ ਬਜਾਏ ਤੈਨੂੰ ਅੱਧੇ ਪੈਸੇ ਮਿਲਣੇ ਆ। ਤਾਂ ਜਿਹੜਾ ਉਹ ਭਿਖਾਰੀ ਸੀ ਉਹਨੇ ਬੜਾ ਉਹਦਾ ਵਿਰੋਧ ਵੀ ਕੀਤਾ, ਕਹਿੰਦਾ ਵੀ ਮੈਂ ਕੋਈ ਬੈਰਲਰ ਨੀ ਹੈਗਾ ਵੀ ਮੇਰੇ ਪੈਸੇ ਕੱਟ ਲਓ, ਤੇ ਜੇ ਤੁਸੀਂ ਆਪਦੀ ਬੇਟੀ ਦੀ ਉਹਨੇ ਆਪਦੀ ਵਿਆਹ ਕਰਨਾ ਹੀ ਸੀ ਤਾਂ ਉਹ ਆਪਣੇ ਪੈਸੇ ਨੂੰ ਯੂਜ ਕਰਦਾ ਨਾ ਕਿ ਸਾਡੇ ਪੈਸੇ ਨੂੰ ਯੂਜ ਕਰਦਾ। ਸੋ ਇੱਥੋਂ ਕੀ ਸੀ ਜੀ, ਕਿਉਂਕਿ ਉਹਦੇ ਮਨ ਦੇ ਵਿੱਚ ਉਹ ਧਾਰਨਾ ਬਣ ਚੁੱਕੀ ਸੀ ਕਿ ਇਹ ਜਿਹੜੇ ਪੈਸੇ ਉਹਨੂੰ ਦਾਨ ਦੇ ਵਿੱਚ ਮਿਲਦੇ ਉਹ ਪੈਸੇ ਦਾਨ ਦੇ ਵਿੱਚ ਨੀ, ਉਹਦੀ ਆਪਣੀ ਮਤਲਬ ਆਪਣਾ ਹੱਕ ਆ, ਆਪਣਾ ਆਪਣੇ ਉਹਦੇ ਆਪਦੇ ਪੈਸੇ ਆ। ਬਜਾਏ ਇਸ ਦੇ ਕਿ ਉਸ ਇਨਸਾਨ ਦਾ ਸ਼ੁਕਰੀਆ ਕਰਦਾ, ਉਸ ਇਨਸਾਨ ਨੂੰ ਬੁਰਾ ਭਲਾ ਕਹਿ ਕੇ ਉਸ ਨੂੰ ਗਾਲਾਂ ਕੱਢ ਕੇ ਉਥੋਂ ਆ ਜਾਂਦਾ ਵਾ। ਸੋ ਕਿਤੇ ਨਾ ਕਿਤੇ ਅਸੀਂ ਵੀ ਸਾਰੇ ਇੱਦਾਂ ਦੀ ਆ ਕਿ ਜੋ ਸਾਨੂੰ ਰੱਬ ਦਿੰਦਾ ਵਾ ਅਸੀਂ ਉਹਦਾ ਸ਼ੁਕਰੀਆ ਨਹੀਂ ਕਰਦੇ, ਬਸ ਜੋ ਨਹੀਂ ਹੈ ਜਾਂ ਨਹੀਂ ਪ੍ਰਾਪਤ ਕਰ ਸਕੇ ਜਾਂ ਨਹੀਂ ਮਿਲਿਆ ਹਜੇ, ਉਸ ਦੀ ਤਮਾ ਤੇ ਉਸਦਾ ਸ਼ਿਕਵਾ ਹਮੇਸ਼ਾ ਹੀ ਰਹਿੰਦਾ ਵਾ। ਸੋ ਜ਼ਿੰਦਗੀ ਦੇ ਵਿੱਚ ਅਗਰ ਕੁਛ ਕਰਨਾ ਚਾਹੁੰਦੇ ਤਾਂ ਸ਼ਿਕਵੇ ਸ਼ਿਕਾਇਤਾਂ ਛੱਡ ਕੇ ਜ਼ਿੰਦਗੀ ਨੂੰ ਜਿਉਣਾ ਸਿੱਖੋ। ਤੇ ਜ਼ਿੰਦਗੀ ਨੂੰ ਜਿਸ ਦਿਨ ਤੁਸੀਂ ਜਿਉਣਾ ਸਿੱਖ ਲਓਗੇ ਨਾ, ਸੱਚੀ ਕਹਿੰਦੇ ਆ ਜ਼ਿੰਦਗੀ ਦੀ ਹਰ ਖਾਹਿਸ਼ ਹਰ ਰੀਝ ਤੁਹਾਡੀ ਪੂਰੀ ਹੋਊਗੀ, ਕਿਉਂਕਿ ਜੇ ਤੁਸੀਂ ਖੁਸ਼ ਆ ਤਾਂ ਤੁਸੀਂ ਆਪਣੇ ਨਾਲ ਜੁੜਿਆ ਹਰ ਕੰਮ ਹਰ ਖੁਸ਼ੀ ਨੂੰ ਹਾਸਲ ਕਰ ਸਕਦੇ ਹੋ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਿਆ। ਲੈ ਮੈਂ ਨੰਬਰ ਤਾਂ ਅੱਜ ਤੁਹਾਨੂੰ ਦੱਸਿਆ ਹੀ ਨਹੀਂ, ਬਿਲਕੁਲ ਤੁਸੀਂ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਰਾਬਤਾ ਵੀ ਕਾਇਮ ਕਰ ਸਕਦੇ ਹੋ। ਟੈਲੀਗ੍ਰਾਮ ਦਾ ਨੰਬਰ ਆ +917508014489 ਤੇ ਈਮੇਲ request@harmaradio.com। ਤੇ ਲਓ ਜੀ ਅਗਲਾ ਗਾਣਾ ਸੁਣਦੇ ਆ, ਬੜਾ ਪਿਆਰਾ ਜਿਹਾ ਲੈਣਾ। ਕਹਿੰਦੇ ਮੈਲਬੋਰਨ ਵਾਲਿਆਂ ਤੇ ਗਾਣਾ ਬਣ ਗਿਆ ਹੈ ਕਿ ਜਿਹੜੀ ਮੈਲਬੋਰਨ ਦੀ ਮਿੱਟੀ ਹੈ ਨਾ ਬੜੀ ਹੀ ਐਕਸਪੈਂਸਿਵ ਆ, ਬੜੀ ਕੀਮਤੀ ਆ ਹਨਾ। ਤੇ ਬਾਕੀ ਜੇ ਨਹੀਂ ਯਕੀਨ ਆਉਂਦਾ ਤਾਂ ਤੁਸੀਂ ਆਪ ਹੀ ਸੁਣ ਲਓ ਇਹ ਗਾਣਾ, ਤੇ ਗਾਣੇ ਤੋਂ ਬਾਅਦ ਮਿਲਦੇ ਆ ਖਬਰਾਂ ਦੇ ਨਾਲ।
ਜੱਟੀ ਤੇਰੇ ਜਿਹੇ ਬੋਦੇ ਤੇ ਹੋਲਵੀ ਦਾ ਬੈਗ ਟੰਗੇ ਆਏ ਮੋਢੇ ਤੇ, ਢੁੱਲਦੀ ਨਾ ਜੱਟੀ ਤੇਰੇ ਜਿਹੇ ਬੋਦੇ ਤੇ, ਲੱਗ ਅੱਗ ਵਰਗੀ ਨਾ ਅੱਗ ਵਰਗੀ ਨਾ ਤੈਨੂੰ ਪੈਣਾ ਖੁਰਨਾ ਵੇ ਮੇਰੇ ਨਖਰੇ ਦਾ, ਨਖਰੇ ਦਾ ਮੁੱਲ ਤੈਥੋਂ ਨੀ ਮੁੜਨਾ ਵੇ ਮੇਰੇ ਨਖਰੇ ਦਾ, ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ ਵੇ ਮੇਰੇ ਨਖਰੇ ਦਾ। ਲੰਘ ਰਾਜ ਤਿੰਨ ਕੱਟੀਆਂ ਕਲੋਨੀਆਂ ਜਿੱਥੇ ਅੜ ਜੇ ਗਰਾਰੀ ਮੈਂ ਲਵਾ ਦਾ ਤਿੰਨ ਕੱਟੀਆਂ ਕਲੋਨੀਆਂ ਜਿੱਥੇ ਅੜ ਜੇ ਗਰਾਰੀ ਮੈਂ ਲਵਾ ਦਾ ਬੋਲੀਆਂ ਨੀ ਨਾਰਾ ਤੇਰੇ ਨਾਲੋਂ, ਤੇਰੇ ਨਾਲੋਂ ਮੈਂ ਗਏ ਸ਼ੀਸ਼ਿਆਂ ਤੋਂ ਤੱਕੀਆਂ ਨੀ ਮੈਂ ਹੁਣ ਤੱਕ, ਅਨੱਖ ਜਾ ਚੜਾਉਣ ਵਾਲੀਆਂ ਹੀ ਪੱਟੀਆਂ ਨੀ ਮੈਂ ਹੁਣ ਤੱਕ, ਅੱਖ ਦੀ ਕਰਾਉਣ ਵਾਲੀਆਂ ਹੀ ਪੱਟੀਆਂ ਨੀ ਮੈਂ ਹੁਣ ਤੱਕ। ਸ਼ਹਿਰ ਦੀ ਤੇਰੇ ਪਿੰਡ ਨਾਲੋਂ ਮਹਿੰਗੀ ਮਿੱਟੀ ਮੇਰੇ ਪੈਰ ਦੀ, ਮੈਂ ਜੰਮੀ ਪਲੀ ਕਾਕਾ ਮੈਲਬਨ ਸ਼ਹਿਰ ਦੀ ਤੇਰੇ ਪਿੰਡ ਨਾਲੋਂ ਮਹਿੰਗੀ ਮਿੱਟੀ ਮੇਰੇ ਪੈਰ ਦੀ, ਮੇਰਾ ਖਰਚੇ ਦਾ ਉਹ ਖਰਚੇ ਦਾ ਘਰ ਜੱਟੀ ਨਾਲ ਤੁਰਨਾ ਵੇ ਮੇਰੇ ਨਖਰੇ ਦਾ, ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ ਵੇ ਮੇਰੇ ਨਖਰੇ ਦਾ, ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ ਵੇ ਮੇਰੇ ਨਖਰੇ ਦਾ। ਜਿੰਨੀ ਪੜਦੀ ਫਿਰੇ ਤੂੰ ਐਡੀ ਵੀਰ ਕਾਨਣੀ ਆ, ਆਇਆ ਮੈਨੇ ਤੈਨੂੰ ਰੱਬ ਵਾਂਗ ਵੱਲੜ ਦਾ ਨਾਮ ਰੱਟ ਦੇ
ਹੋਰੀ ਹੋਣੇ ਬਜਾਰੀ
ਕਈ ਬੈਠੇ ਜ਼ੁਲਫਾਂ ਦੀ ਕੈਦ ਕੱਟ ਦੇ, ਰੱਬ ਵਾਂਗ ਵੱਲੜ ਦਾ ਨਾਮ ਰੱਟ ਦੇ, ਤੂੰ ਵੀ ਬਸ ਉਹ ਤੂੰ ਵੀ ਬਸ ਹੁਣ ਵਾਂਗੂ ਵੀ ਹੈ ਚੁਰਨਾ ਵੇ ਮੇਰੇ ਨਖਰੇ ਦਾ, ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ ਵੇ ਮੇਰੇ ਨਖਰੇ ਦਾ, ਉਹ ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ ਵੇ ਮੇਰੇ ਨਖਰੇ ਦਾ। ਚੜਾਉਣ ਵਾਲੀਆਂ ਹੀ ਪੱਟੀਆਂ
ਲਓ ਜੀ, ਗਾਣਾ ਸੁਣ ਰਹੇ ਸੀ ਤੁਸੀਂ ਨਖਰੇ ਦਾ ਮੁੱਲ ਗੁਰਪਿੰਦਰ ਤੇ ਗੁਰਲੇਜ ਆਖਰ ਦੀ ਆਵਾਜ਼ ਦੇ ਵਿੱਚ। ਸੋ ਲਓ ਫਿਰ, ਮੈਲਬੋਰਨ ਦੀ ਮਿੱਟੀ ਕਾਫੀ ਕਹਿੰਦੇ ਮਹਿੰਗੀ ਹੋ ਗਈ ਹੈ ਹੁਣ, ਤੇ ਲਓ ਫਿਰ ਹੁਣ ਆਪਾਂ ਖਬਰਾਂ ਬਾਰੇ ਵੀ ਗੱਲਬਾਤ ਕਰਦੇ ਹਾਂ। ਸੋ ਖਬਰਾਂ ਇੰਡੀਆ ਦੇ ਵਿੱਚ ਕੀ ਹੋ ਰਿਹਾ ਤੇ ਕੁਛ ਇੱਥੋਂ ਦੀਆਂ ਖਬਰਾਂ ਵੀ ਜ਼ਰੂਰ ਸਾਂਝੀਆਂ ਕਰਾਂਗੇ। ਸੋ ਖਬਰਾਂ ਬਾਰੇ ਗੱਲਬਾਤ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਮਿੰਟੂ ਬਰਾੜ ਜੀ ਨੂੰ ਜੀ ਆਇਆ ਕਹਿੰਦੇ ਹਾਂ ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ। ਸੋ ਸਾਰਿਆਂ ਤੋਂ ਪਹਿਲਾਂ ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਸੋ ਬਿਲਕੁਲ ਜੀ, ਦਿਨ ਦੀ ਸ਼ੁਰੂਆਤ ਬੜੀ ਸੋਹਣੀ ਹੋਈ ਹੈ, ਤੇ ਤੁਹਾਡੇ ਐਡੀਲੇਡ ਦੇ ਵਿੱਚ ਦਿਨ ਦੀ ਜਿਹੜੀ ਸ਼ੁਰੂਆਤ ਆ ਉਹ ਕਿੱਦਾਂ ਦੀ ਹੋਈ ਹੈ? ਸੋ ਕੀ ਕਹਿੰਦਾ, ਕਿਉਂਕਿ ਤੁਹਾਡੇ ਵਿਰਸਾ ਨਾਈਟ ਵੀ ਬੜੇ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਨੇ ਜੀ, ਬੜੀ ਮਤਲਬ ਕਿ ਬੜੀ ਮਿਹਨਤ ਕਰ ਰਹੇ ਆ ਸਾਰੇ ਜਾਣੇ ਉਸ ਨਾਈਟ ਨੂੰ ਕਾਮਯਾਬ ਬਣਾਉਣ ਦੇ ਲਈ। ਸੋ ਕੀ ਕਹੋਗੇ ਜੀ ਉਸ ਬਾਰੇ?
ਬਿਲਕੁਲ ਜੀ, ਮੌਸਮ ਸੁਬਹ ਸੁਬਹ ਕਿਹਾ ਇੱਕਦਮ ਬਦਲਵਾਈ ਜੀ ਛਾਈ ਸੀ, ਤੇ ਮੀਂਹ ਦਾ ਇੱਕ ਜਿਹੜਾ ਸ਼ਾਵਰ ਜਿਹਨੂੰ ਕਹਿ ਸਕਦੇ ਇੱਕ ਝਰੋਖਾ ਜਿਹਾ ਮੀਂਹ ਦਾ ਆਇਆ, ਤੇ ਉਦੋਂ ਬਾਅਦ ਫਿਰ ਧੁੱਪ ਨਿਕਲੀ ਹੋਈ ਆ ਹੁਣ ਮੌਸਮ ਚ, ਤੇ ਪਰ ਅੱਜ ਥੋੜਾ ਬਹੁਤ ਜਿਹੜੇ ਬਦਲਵਾਈ ਦੱਸੀ ਆ ਮੌਸਮ ਦੇ ਵਿੱਚ। ਤੇ ਬਾਕੀ ਜਿਹੜੀ ਵਿਰਸਾ ਨਾਈਟ ਕੱਲ ਨੂੰ ਹੋਣ ਜਾ ਰਹੀ ਹੈ ਜੀ, ਤੇ ਉਹਦੀਆਂ ਤਿਆਰੀਆਂ ਮੁਕੰਮਲ ਆ, ਤੇ ਉਮੀਦ ਆ ਜੀ ਕਾਮਯਾਬ ਨਾਈਟ ਹੋਊਗੀ। ਤੇ ਮੇਰੀ ਮੈਂ ਇੱਕ ਦੋ ਦਿਨਾਂ ਤੋਂ ਮੇਰੀ ਕਿਸੇ ਇਸ ਵਿਸ਼ੇ ਤੇ ਗੱਲ ਨਹੀਂ ਹੋ ਪਾਈ, ਪਰ ਮੈਨੂੰ ਵਿਕਰਮ ਭਾਜੀ ਹੋਰਾਂ ਨਾਲ ਗੱਲ ਹੋਈ ਸੀ, ਤੇ ਉਹਨਾਂ ਨੇ ਦੱਸਿਆ ਸੀ ਵੀ ਬਹੁਤ ਸੋਹਣਾ ਰਿਸਪੌਂਸ ਆ ਰਿਹਾ, ਤੇ ਸਾਰੇ ਹੀ ਜਿਹੜੀਆਂ ਟੀਮ ਆ ਪੂਰੇ ਜ਼ੋਰਾਂ ਸ਼ੋਰਾਂ ਤੇ ਉਸਨੂੰ ਕਾਮਯਾਬ ਕਰਨ ਦੇ ਉੱਤੇ ਲੱਗੀ ਹੋਈ ਆ। ਤੇ ਜੇ ਥੋੜੀਆਂ ਬਹੁਤ ਟਿਕਟਾਂ ਰਹਿੰਦੀਆਂ ਮੈਂ ਫੇਰ ਰਿਕੁਐਸਟ ਕਰਦਾ, ਜੇ ਕੋਈ ਸਾਊਥ ਆਸਟ੍ਰੇਲੀਆ ਚ ਰਹਿ ਰਹੇ ਆ ਤਾਂ ਮੈਂ ਸਟਰੋਂਗਲੀ ਰਿਕਮੈਂਡ, ਪਹਿਲਾਂ ਵੀ ਕੀਤਾ ਤੇ ਹੁਣ ਵੀ ਕਰਦਾ ਵੀ ਜ਼ਰੂਰ ਉਹ ਦੇਖਣ ਜਾਇਓ। ਕੱਲ ਨੂੰ ਸ਼ਾਮ ਨੂੰ ਮੈਨੂੰ ਲੱਗਦਾ 6 ਵਜੇ ਦਾ ਟਾਈਮ ਉਹਨਾਂ ਨੇ ਰੱਖਿਆ ਨੌਰਵੁੱਡ ਹਾਲ ਦੇ ਵਿੱਚ।
ਹਾਂਜੀ ਬਾਜੀ ਵਾ, ਬਿਲਕੁਲ। ਵੈਸੇ ਉਹਨਾਂ ਦੀ ਫੇਸਬੁੱਕ ਤੇ ਵੀ ਉਹ ਆਪਣੇ ਲਗਾਤਾਰ ਜਿਹੜੇ ਅਪਡੇਟ ਆ ਉਹ ਪਾ ਰਹੇ ਆ। ਸੋ ਬੜੀਆਂ ਸੋਹਣੀਆਂ ਤਿਆਰੀਆਂ ਹੋ ਰਹੀਆਂ, ਤੇ ਕਈ ਤਰ੍ਹਾਂ ਦੇ, ਇਹ ਨੀ ਕਿ ਸਿਰਫ ਗਿੱਧਾ ਭੰਗੜਾ ਹੀ ਆ, ਸੋ ਕਈ ਤਰ੍ਹਾਂ ਦੀਆਂ ਇਵੈਂਟਸ ਆ, ਕਈ ਤਰ੍ਹਾਂ ਦੇ ਕਲਚਰ ਐਕਟੀਵਿਟੀਜ਼ ਆ ਜਿਹੜੀਆਂ ਕਿ ਉੱਥੇ ਹੋ ਰਹੀਆਂ, ਨਾਟਕ ਤੇ ਹੋਰ ਵੀ ਬੜਾ ਕੁਛ। ਸੋ ਸਾਰੀ ਟੀਮ ਵੀ ਬੜੀ ਮਿਹਨਤ ਕਰ ਰਹੀ ਆ, ਤੇ ਮੈਨੂੰ ਪਤਾ ਯਕੀਨ ਸੀ ਜਿਹੜੇ ਵੀ ਉੱਥੇ ਜਾਣਗੇ ਆਸ਼ਾਸ਼ ਜ਼ਰੂਰ ਕਰਨਗੇ।
ਜੀ ਜੀ ਬਿਲਕੁਲ।
ਖਬਰਾਂ ਦੇ ਵਿੱਚ ਗੱਲਬਾਤ ਕਰਦੇ ਜੀ ਖਬਰਾਂ ਬਾਰੇ। ਸੋ ਅੱਜ ਜਿਹੜਾ ਕਿ ਸੁਪਰੀਮ ਕੋਰਟ ਦਾ ਬਿਆਨ ਆਇਆ ਵਾ, ਕਹਿੰਦੇ ਕਿ ਜਿਹੜੀ ਵਿਆਹ ਬਾਹਰਲੇ ਸੰਬੰਧ ਆ ਉਹ ਨਹੀਂ ਮੰਨੇ ਜਾਣਗੇ ਅਪਰਾਧ, ਪਰ ਕਹਿੰਦੇ ਜੇ ਏਦਾਂ ਦਾ ਕੁਛ ਪਰੂਫ ਹੋ ਜਾਂਦਾ ਵਾ ਤਾਂ ਤੁਸੀਂ ਉਹਨੂੰ ਐਜ ਏ ਡਿਵੋਰਸ ਯੂਜ ਕਰ ਸਕਦੇ ਹੋ। ਕੀ ਕਹੋਗੇ ਜੀ ਉਹਨਾਂ ਦੇ ਇਸ ਫੈਸਲੇ ਬਾਰੇ?
ਦੇਖੋ ਬੜਾ ਅਜੀਬ ਜਿਹਾ ਫੈਸਲਾ ਜੀ, ਪਹਿਲੀ ਤਾਂ ਇਹਨੂੰ ਪੜਨ ਤੋਂ ਬਾਅਦ, ਕਈ ਵਾਰੀ ਪੜਨ ਤੇ ਵਿਚਾਰਨ ਤੋਂ ਬਾਅਦ ਇਹਦੀ ਗੱਲ ਸਮਝ ਆਉਂਦੀ ਹੈ ਵੀ ਅਸਲ ਚ ਹੈ ਕੀ। ਪਰ ਇਹ ਅੱਜ ਦਾ ਨੀ ਜੀ, 497 ਜਿਹੜੀ ਧਾਰਾ ਤਕਰੀਬਨ 150 ਸਾਲ ਪਹਿਲਾਂ ਤੋਂ ਜਿਹੜੀ ਗੋਰਿਆਂ ਵੇਲੇ ਦੀ ਬਣੀ ਹੋਈ ਧਾਰਾ, ਇੱਥੇ ਮੈਂ ਦੱਸਦਾ ਜੀ ਵੀ ਜ਼ਿਆਦਾਤਰ ਆਪਣਾ ਸੰਵਿਧਾਨ, ਚਾਹੇ ਅਸੀਂ ਅੰਬੇਦਕਰ ਸਾਹਿਬ ਨੂੰ ਕਹਿੰਦੇ ਵੀ ਉਹਨਾਂ ਨੇ ਸੰਵਿਧਾਨ ਬਣਾਇਆ, ਪਰ ਸੰਵਿਧਾਨ ਉਹਨਾਂ ਨੇ ਬਣਾਇਆ ਨੀ, ਸੰਵਿਧਾਨ ਐਕਚੁਲੀ ਰਿਵਿਊ ਉਹਨਾਂ ਨੇ ਕੀਤਾ ਸੀ ਉਹਨੂੰ, ਉਹ ਦੁਨੀਆ ਭਰ ਦੇ ਦੇਖ ਕੇ ਜ਼ਿਆਦਾਤਰ ਤਾਂ ਦੇਖੋ ਇੰਗਲੈਂਡ ਦੇ ਸੰਵਿਧਾਨ ਦੀ ਹੀ ਜਿਹੜੀ ਉਹ ਕਾਪੀ ਆ, ਪਰ ਉਹਨੂੰ ਇੰਡੀਆ ਦੇ ਮੈਂਟੈਲਿਟੀ ਮੁਤਾਬਕ, ਇੰਡੀਆ ਮੁਤਾਬਕ ਢਾਲਣ ਦਾ ਕੰਮ ਆ ਜਿਹੜਾ ਡਾਕਟਰ ਅੰਬੇਦਕਰ ਨੇ ਕੀਤਾ ਸੀ, ਤੇ ਉਹਨਾਂ ਨੇ ਜਿਹੜੀਆਂ ਵੀ ਚੀਜ਼ਾਂ ਇੰਡੀਅਨ ਕਲਚਰ ਦੇ ਵਿੱਚ ਮੰਨੀਆਂ ਜਾ ਸਕਦੀਆਂ ਜਾਂ ਉਹਨਾਂ ਦੇ ਮੁਤਾਬਕ ਸੱਭਿਆਚਾਰ ਮੁਤਾਬਕ ਸੀ ਤਾਂ ਉਸ ਢੰਗ ਨਾਲ ਉਹਨੂੰ ਬਣਾਇਆ ਸੀ। ਤਾਂ 152 ਸਾਲ ਜਿਹੜਾ ਪੁਰਾਣਾ ਧਾਰਾ ਸੀ 497, ਉਹ ਤਕਰੀਬਨ ਉਵੇਂ ਦੀ ਉਵੇਂ ਹੀ ਸੀਗੀ ਜਦੋਂ 47 ਦੇ ਵਿੱਚ ਜਦੋਂ ਆਪਣਾ ਖੁਦ ਦਾ ਸੰਵਿਧਾਨ 50 ਜਾ ਕੇ ਲਾਗੂ ਹੋਇਆ, ਤਾਂ ਉਹ ਉਦੋਂ ਦੀ ਜਿਹੜੀ ਧਾਰਾ ਉਵੇਂ ਚੱਲੀ ਆ ਰਹੀ ਸੀ। ਜੇ ਤਾਂ ਹੁਣ ਇਹਨੂੰ ਪਿਛੋਕੜ ਦੱਸੀਏ ਤਾਂ ਉਹ 158 ਸਾਲ ਹੋਗੀ, ਤੇ ਪਰ ਜੇ ਹੁਣ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਸੰਵਿਧਾਨ ਚ ਤਾਂ ਆਪਾਂ ਮੰਨੀ ਜਾਊਗੀ ਜਦੋਂ ਤੋਂ ਆਜ਼ਾਦ ਹੋਇਆ 70 ਸਾਲਾਂ ਤੋਂ ਹੀ। ਸੋ ਇਸ ਫੈਸਲੇ ਨੂੰ ਕੱਲ ਜਿਹੜੀ ਉਹਦੇ ਚ ਨਵਾਂ ਇੱਕ ਟਵਿਸਟ ਆਇਆ ਜੀ, ਕਾਫੀ ਲੰਬੇ ਚਿਹਰਾਂ ਤੋਂ ਵਿਚਾਰਿਆ ਜਾ ਰਿਹਾ ਸੀ, ਤੇ ਉਹਨੂੰ ਦੋ ਪੱਖਾਂ ਤੋਂ ਦੇਖਿਆ ਗਿਆ। ਹੁਣ ਜਿਹੜਾ ਤਾਂ ਪੱਖ ਇਹ ਆ ਵੀ ਔਰਤ ਦੇ ਅਧਿਕਾਰਾਂ ਦੀ ਗੱਲ ਕੀਤੀ ਗਈ ਆ, ਇਹਨੂੰ ਜ਼ਿਆਦਾ ਰੋਲ ਇਹ ਦਿੱਤਾ ਜਾ ਰਿਹਾ ਵੀ ਔਰਤ ਨੂੰ ਆਜ਼ਾਦੀ, ਹੋਰ ਆਜ਼ਾਦੀ ਦੇਤੀ। ਬਹੁਤ ਸਾਰੇ ਕਾਰਟੂਨਿਸਟਾਂ ਨੇ ਵੀ ਇਹੋ ਜਿਹੇ ਕਾਰਟੂਨ ਬਣਾਏ ਆ, ਜਾਂ ਬਹੁਤ ਸਾਰੇ ਲੇਖਕਾਂ ਨੇ ਇਹ ਜਿਹਾ ਕੁਛ ਲਿਖਿਆ ਵੀ ਔਰਤ ਨੂੰ ਨਜਾਇਜ਼ ਜਾਂ ਵੱਧ ਆਜ਼ਾਦੀ ਦੇ ਦਿੱਤੀ ਗਈ। ਪਰ ਇੱਕ ਜਿਹੜਾ ਦੂਜਾ ਪੱਖ ਇਹਦਾ ਇਹ ਆ ਵੀ ਜਿਹੜੀ ਇਹ ਧਾਰਾ ਸੀ ਇਹ ਕਿਤੇ ਨਾ ਕਿਤੇ ਪੱਖਪਾਤੀ ਧਾਰਾ ਵੀ ਸੀ, ਤੇ ਪੱਖਪਾਤੀ ਧਾਰਾ ਇਹ ਸੀ ਵੀ ਜੇ ਤਾਂ ਕਿ ਮਰਦ ਚਾਹੁੰਦਾ ਤਾਂ ਕੇਸ ਕਰ ਸਕਦਾ ਜੇ ਔਰਤ ਕੁਛ ਕਰਦੀ ਆ, ਜੇ ਔਰਤ ਚਾਹੁੰਦੀ ਆ ਉਹ ਮਰਦ ਤੇ ਕੇਸ ਨਹੀਂ ਕਰ ਸਕਦੀ ਸੀ, ਇਹ ਇੱਕ ਇਸ ਧਾਰਾ ਦੇ ਵਿੱਚ ਡਿਸਕ੍ਰਿਮੀਨੇਸ਼ਨ ਸੀਗਾ ਦੋਨਾਂ ਦੇ ਵਿੱਚ। ਉਸ ਚੀਜ਼ ਨੂੰ ਜਿਹੜਾ ਮੇਰੇ ਹਿਸਾਬ ਨਾਲ ਇਹਨਾਂ ਨੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਉਹਦੇ ਤਹਿਤ ਇਹ ਆ ਵੀ ਜੇ ਤੁਸੀਂ ਇੱਕ ਵਿਆਹ ਦੇ ਪਵਿੱਤਰ ਬੰਧਨ ਚ ਵੱਧ ਗਏ ਹੋ ਤਾਂ ਉਦੋਂ ਬਾਅਦ ਜੋ ਵੀ ਤੁਹਾਡਾ ਰਿਲੇਸ਼ਨ ਆ ਉਹ ਪਹਿਲਾਂ ਗੈਰ ਕਾਨੂੰਨੀ ਸੀ, ਪਰ ਹੁਣ ਗੈਰ ਕਾਨੂੰਨੀ ਨਾ ਹੁੰਦੇ ਹੋਏ ਉਹਨੂੰ ਹੱਕ ਕਹਿਤਾ ਵੀ ਜੇ ਉਹ ਕੋਈ ਵੀ ਬੰਦਾ ਆਪਦੀ ਮਰਜ਼ੀ ਨਾਲ ਜੇ ਕੁਛ ਵੀ ਕਰਦਾ ਤਾਂ ਉਹ ਹੱਕ ਆ, ਪਰ ਨਾਲ ਨਾਲ ਇਹ ਵੀ ਕਹਿਤਾ ਵੀ ਵਿਭਚਾਰ ਨੂੰ ਦੇਖਦੇ ਹੋਏ ਤੇ ਤੁਸੀਂ ਜੇ ਕੱਲ ਨੂੰ ਤਲਾਕ ਦੀ ਗੱਲ ਆਉਂਦੀ ਆ ਕਿਤੇ ਵੀ ਤਲਾਕ ਦਾ ਆਧਾਰ ਵੀ ਉਹ ਬਣ ਸਕਦਾ ਕਿਉਂਕਿ ਅਕਸਰ ਹੀ ਇਹ ਤਲਾਕ ਦੇ ਆਧਾਰ ਇਹ ਬਣਾਏ ਜਾਂਦੇ ਆ, ਗਲਤ ਰਿਲੇਸ਼ਨਸ਼ਿਪ ਦਾ ਨਾਂ ਲੈ ਕੇ ਤੇ ਉਹਨੂੰ ਤਲਾਕ ਦਾ ਆਧਾਰ ਬਣਾਇਆ ਜਾਂਦਾ ਤੇ ਉਹ ਹਾਲੇ ਵੀ ਉਹ ਚੀਜ਼ ਮੰਨੀ ਜਾਊਗੀ, ਉਹ ਵਿਭਚਾਰ ਦੇ ਤੌਰ ਤੇ ਮੰਨੀ ਜਾਊ, ਪਰ ਕਾਨੂੰਨ ਉਹ ਜਿਹੜੀ 5 ਸਾਲ ਦੀ ਸਜ਼ਾ ਸੀ ਜਿਹੜੀ ਪਹਿਲਾਂ ਉਹ ਸਜ਼ਾ ਨੀ ਹੁਣ ਹੋਊਗੀ ਕਿਤੇ ਵੀ, ਇਸ ਨੂੰ ਕਾਨੂੰਨ ਗਲਤ ਨਹੀਂ ਮੰਨਿਆ ਜਾਊਗਾ। ਇਹ ਇੱਕ ਜਿਹੜਾ ਬੜਾ ਇਤਿਹਾਸਿਕ ਫੈਸਲਾ ਕਹਿ ਸਕਦੇ ਆ ਤੇ, ਪਰ ਇਸ ਫੈਸਲੇ ਦੀ ਜਿਹੜੀ ਦੋਨੇ ਪਾਸਿਓਂ ਬਹੁਤ ਜ਼ਿਆਦਾ ਜਿਹੜੀ ਖਿੱਚ ਖਿੱਚ ਸੁਣਾਈ ਦੇ ਰਹੀ ਹੈ ਸਾਰੇ, ਕੱਲ ਵੀ ਟੀਵੀ ਚੈਨਲਸ ਤੇ ਕਾਫੀ ਇਹਦੇ ਬਾਰੇ ਗੱਲਾਂ ਬਾਤਾਂ ਹੋ ਰਹੀਆਂ ਸਨ। ਸੋ ਇਹ ਫੈਸਲਾ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਇਹਨੂੰ ਮਿਸਯੂਜ਼ ਕੀਤਾ ਜਾਂਦਾ ਅਧਿਕਾਰਾਂ ਦੇ ਨਾਂ ਦੇ ਉੱਤੇ ਜਾਂ ਬਰਾਬਰਤਾ ਦੇ ਨਾਂ ਦੇ ਉੱਤੇ, ਇਹ ਨਾ ਹੋਵੇ ਕਿਤੇ ਜਿਹੜਾ ਇਹ ਬਹੁਤ ਜ਼ਿਆਦਾ ਮਿਸਯੂਜ਼ ਹੋਵੇ ਤੇ। ਪਰ ਇਹ ਕਈ ਵਾਰੀ ਕੀ ਚੀਜ਼ਾਂ ਕੁਝ ਕੁ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਵੀ ਜਿਨ੍ਹਾਂ ਦੀ ਕਾਮਨ ਸੈਂਸ ਦੇ ਤੌਰ ਦੇ ਉੱਤੇ ਵਰਤੀਆਂ ਜਾਂਦੀਆਂ ਹੁੰਦੀਆਂ, ਉਹ ਚੀਜ਼ਾਂ ਦੇ ਲੋੜ ਨਹੀਂ ਹੁੰਦਾ ਕਾਨੂੰਨ ਬਣਾਉਣ ਦੀ ਜਾਂ ਲਿਖਣ ਦੀ ਲੋੜ ਨਹੀਂ ਹੁੰਦੀ, ਉਹਦੇ ਤਾਂ ਸਿਰਫ ਤੇ ਸਿਰਫ ਇੱਕ ਜਿਹੜਾ ਸਾਡੀ ਕਾਮਨ ਸੈਂਸ ਜਾਂ ਸਾਡਾ ਅਖਲਾਕੀ ਫਰਜ਼ ਜਾਂ ਸਾਡੀ ਜ਼ਮੀਰ ਦੀ ਆਵਾਜ਼ ਉਹਨਾਂ ਦੇ ਆਧਾਰ ਤੇ ਮੰਨੇ ਜਾਣ ਵਾਲੀਆਂ ਗੱਲਾਂ ਹੁੰਦੀਆਂ। ਸੋ ਜੇ ਕੋਈ ਵੀ ਬੰਦਾ ਕਿਤੇ ਵੀ ਧਾਰਮਿਕ ਥਾਂ ਦੇ ਉੱਤੇ ਕੋਈ ਵੀ ਕਮਿਟਮੈਂਟ ਇੱਕ ਦੂਜੇ ਨਾਲ ਕਰ ਲੈਂਦਾ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਕਾਨੂੰਨ ਨਾਲੋਂ ਵੀ ਪਹਿਲਾਂ ਉਹਨਾਂ ਦੀ ਜ਼ਮੀਰ ਦੀ ਆਵਾਜ਼ ਜਿਹੜੀ ਨਿਗਾਹ ਮਾਰਦੀ ਉਹਨਾਂ ਨੂੰ। ਸੋ ਇਸ ਕਰਕੇ ਜਿਹੜਾ ਇਹ ਕਾਨੂੰਨ ਇਹ ਕਾਫੀ ਆਉਣ ਵਾਲੇ ਦਿਨਾਂ ਚ ਚਰਚਾ ਦਾ ਵਿਸ਼ਾ ਬਣਿਆ ਰਹੂਗਾ ਤੇ ਇਹਦੇ ਚ ਉਮੀਦ ਆ ਮੈਨੂੰ ਲੱਗਦਾ ਵੀ ਅਖੀਰ ਨੂੰ ਤਾਂ ਜਿਹੜਾ ਹੁਣ ਕਾਨੂੰਨ ਬਣ ਗਿਆ ਤੇ ਉਹ ਬਣ ਕੇ ਰਹਿਣਾ ਤੇ ਉਹਨੂੰ ਇਹਦੇ ਤੇ ਸ਼ਾਇਦ ਚਰਚਾ ਤਾਂ ਹੋਊਗੀ ਹੁਣ ਵੀ ਵਿਧਾਨ ਲੋਕ ਸਭਾ ਦੇ ਵਿੱਚ ਰਾਜ ਸਭਾ ਚਰਚਾ ਹੋਊਗੀ, ਪਰ ਦੇਖਦੇ ਹਾਂ ਉਦੋਂ ਤੱਕ ਬਹੁਤ ਸਾਰੇ ਹੋਰ ਜਿਹੜੇ ਦਿਮਾਗ ਫਿਲੋਸਫਰ ਇਸ ਗੱਲ ਬਾਰੇ ਸੋਚਣਗੇ ਤੇ ਇਹਦੇ ਨਫੇ ਨੁਕਸਾਨ ਜਾਣਨਗੇ ਤੇ ਫੇਰ ਪਤਾ ਲੱਗੂਗਾ ਵੀ ਫਾਈਨਲ ਕੀ ਨਿਕਲ ਕੇ ਆਉਂਦਾ।
ਜੀ ਸੋ ਅੱਗੇ ਗੱਲ ਕਰਦੇ ਹਾਂ ਜੀ, ਅਯੁੱਧਿਆ ਰਾਮ ਜਨਮ ਭੂਮੀ ਮਾਮਲਾ ਜਿਹੜਾ ਕਿ ਛੇਤੀ ਨਿਪਟਾਰੇ ਦਾ ਰਸਤਾ ਖੁੱਲ ਗਿਆ, ਸੋ ਇਸਦੇ ਬਾਰੇ ਕੀ ਕਹੋਗੇ ਤੁਸੀਂ, ਕੀ ਅਪਡੇਟ ਆ ਤੇ ਕੀ ਇਹ ਜਿਹੜਾ ਮਾਮਲਾ ਕੀ ਸੀ ਤੇ ਕਿਹੜਾ ਐਸਾ ਰਸਤਾ ਵਾ ਜਿਹੜਾ ਕਿ ਹੁਣ ਇਹਦਾ ਨਿਪਟਾਰਾ ਛੇਤੀ ਹੋ ਜਾਊਗਾ?
ਦੇਖੋ ਕੁਝ ਕੁ ਚੀਜ਼ਾਂ ਦਾ ਨਿਪਟਾਰੇ ਕਹਿਣ ਦਾ ਨਾ ਹੀ ਹੁੰਦਾ ਪਰ ਛੇਤੀ ਹੁੰਦੇ ਨੀ। ਅਯੁੱਧਿਆ ਦਾ ਮਾਮਲਾ ਚ 30 ਸਾਲਾਂ ਤੋਂ ਉੱਤੇ ਵਾਲਾ ਜਿਹੜਾ ਪ੍ਰੋਜੈਕਟ ਤਾਂ ਇਹ ਹੁਣ ਹੋ ਗਿਆ, ਪਰ ਹੈ ਬਹੁਤ ਪੁਰਾਣਾ ਪ੍ਰੋਜੈਕਟ ਚੱਲੀ ਜਾਂਦਾ, ਪਰ ਜਦੋਂ ਤੋਂ ਬਾਬਰੀ ਮਸਜਿਦ ਢਾਈ ਆ ਉਦੋਂ ਦਾ ਥੋੜਾ ਜਿਹਾ ਜ਼ਿਆਦਾ ਇਹਨੂੰ ਤੂਲ ਫੜਿਆ ਹੋਇਆ। ਹੁਣ ਜਿਹੜੀ ਇੱਕ ਗੱਲ ਕੇਸ ਇਹ ਕੀਤਾ ਗਿਆ ਸੀਗਾ ਵੀ ਨਮਾਜ਼ ਅਦਾ ਕਰਨ ਲਈ ਮਸਜਿਦ ਜ਼ਰੂਰੀ ਆ, ਪਰ ਹੁਣ ਉਹਦੇ ਖਿਲਾਫ ਇਹ ਗੱਲ ਆਈ ਹੈ ਵੀ ਨਮਾਜ਼ ਕਿਤੇ ਵੀ ਅਦਾ ਕੀਤੀ ਜਾ ਸਕਦੀ ਹੈ, ਇਹਦੇ ਲਈ ਮਸਜਿਦ ਜ਼ਰੂਰੀ ਨਹੀਂ ਹੈ। ਇਹ ਇਹ ਇੱਕ ਜਿਹੜਾ ਹੁਣ ਕੋਰਟ ਨੇ ਇੱਕ ਗੱਲ ਤਾਂ ਇਹ ਕਹੀ ਆ। ਦੂਜੇ ਪਾਸੇ 3 ਮੈਂਬਰੀ ਬੈਂਚ ਸੀ ਜੀ, ਉਸ ਬੈਂਚ ਦੇ ਵਿੱਚ 2 ਜਿਹੜੇ ਜੱਜ ਸਨ, ਜਿਵੇਂ ਨਾਂ ਤੋਂ ਹੀ ਕਲੀਅਰ ਹੁੰਦਾ ਹਿੰਦੂ ਜੱਜ ਸਨ, ਇੱਕ ਜੱਜ ਆ ਜਿਹੜੇ 2 ਤਾਂ ਜਿਵੇਂ ਦੀਪਕ ਮਿਸ਼ਰਾ ਤੇ ਅਸ਼ੋਕ ਭੂਸ਼ਣ ਜੀ ਜਿਹੜੇ ਹਿੰਦੂ ਸੀ, ਤੇ ਪਰ ਇੱਕ ਜੱਜ ਅਬਦੁਲ ਨਜ਼ੀਰ ਜਿਹੜਾ ਮੁਸਲਮਾਨ ਸੀ। ਸੋ ਜਦੋਂ ਇਹ ਇਹ ਤਾਂ ਇੱਕ ਗੱਲ ਹੋਈ ਆ ਵੀ ਇਹਨੂੰ ਇੱਕ ਵੱਡੇ ਬੈਂਚ 7 ਮੈਂਬਰੀ ਬੈਂਚ ਦੇ ਵਿੱਚ ਭੇਜਿਆ ਜਾਵੇ ਇਸ ਫੈਸਲੇ ਨੂੰ ਤਾਂ ਕਿ ਇਹਦੇ ਤੇ ਹੋਰ ਨਜ਼ਰਸਾਨੀ ਹੋ ਸਕੇ, ਤਾਂ ਜਿਹੜੇ 2 ਹਿੰਦੂ ਜੱਜ ਸੀ ਉਹਨਾਂ ਨੇ ਤਾਂ ਕਹਿਤਾ ਜੀ ਵੀ ਜਿਹੜਾ ਸਾਡਾ ਫੈਸਲਾ ਫਾਈਨਲ ਫੈਸਲਾ ਤੇ ਸਾਨੂੰ ਇਹਨੂੰ ਲੋੜ ਨੀ ਹੈ ਕਿਤੇ ਭੇਜਣ ਦੀ, ਤੇ ਪਰ ਜਿਹੜਾ ਇੱਕ ਮੁਸਲਮਾਨ ਜੱਜ ਸੀ ਉਹਨੇ ਕਿਹਾ ਜੀ ਨਹੀਂ ਇਹਨੂੰ 7 ਮੈਂਬਰੀ ਜਿਹੜੇ ਬੈਂਚ ਕੋਲੇ ਭੇਜਣਾ ਚਾਹੀਦਾ। ਸੋ ਇਹ ਇੱਕ ਜਿਹੜਾ ਵੱਡੀ ਗੱਲ ਤਾਂ ਜੇ ਸਾਹਮਣੇ ਦੇਖੀ ਜਾਏਗੀ ਵੀ ਜੇ ਤੁਸੀਂ ਏਦਾਂ ਕਰਕੇ ਇਹੋ ਜਿਹੇ ਬੈਂਚ ਬਣਾਓਗੇ ਕਿਸੇ ਵੀ ਇੱਕ ਧਰਮ ਦੇ ਮੁਖੀਆਂ ਨੂੰ ਜਾਂ ਇੱਕ ਧਰਮ ਦੇ ਪਿਛੋਕੜ ਵਾਲੇ ਬੰਦਿਆਂ ਦੀ ਬਹੁਤਾਤ ਰੱਖੋਗੇ ਤਾਂ ਫੈਸਲਾ ਉੱਧਰ ਹੀ ਹੋਣਾ। ਸੋ ਕਿਉਂਕਿ ਕਈ ਵਾਰ ਕੀ ਹੁੰਦਾ ਇਹ ਲੋਕ ਚਾਹੇ ਕਿੱਡੇ ਵੱਡੇ ਅਹੁਦਿਆਂ ਤੇ ਪਹੁੰਚ ਜਾਣ, ਕਿੱਡਾ ਵੱਡਾ ਹੋਵੇ, ਅਖੀਰ ਨੂੰ ਇਹ ਸੋਚਦੇ ਆ ਵੀ ਇਤਿਹਾਸ ਦੇ ਵਿੱਚ ਸਾਡਾ ਨਾਂ ਕੀ ਆਊਗਾ, ਵੀ ਇਹ ਨਾ ਹੋਵੇ ਵੀ ਇੱਕ ਹਿੰਦੂ ਹੁੰਦਿਆਂ ਅਸੀਂ ਮੰਦਿਰ ਦੀ ਵਿਰੋਧਤਾ ਕਰਤੀ ਤੇ ਜੇ ਜਾਂ ਇੱਕ ਮੁਸਲਮਾਨ ਹੁੰਦਿਆਂ ਅਸੀਂ ਉਹਦਾ ਸਾਥ ਦੇਤਾ, ਇੱਥੇ ਆ ਕੇ ਧਰਮ ਦਾ ਪੱਤਾ ਤੇ ਤਾਂ ਇਹ ਇਹ ਕਿਤੇ ਨਾ ਕਿਤੇ ਜੱਜਾਂ ਦੇ ਅੰਦਰੋਂ ਵੀ ਜਾਂਦਾ ਨੀ। ਸੋ ਉਹੀ ਚੀਜ਼ ਇੱਥੇ ਆ ਜੀ, ਪਰ ਗੱਲ ਤਾਂ ਇਹ ਆ ਵੀ ਹੁਣ ਤੀਜੇ ਬੰਦੇ ਤੋਂ ਫੈਸਲਾ ਵੀ ਨੀ ਕਰਾਇਆ ਜਾ ਸਕਦਾ, ਇਹ ਤਾਂ ਹੈ ਨੀ ਵੀ ਕੋਈ ਤੀਜਾ ਪੈਨਲ ਅਮਰੀਕਾ ਦਾ ਬਿਠਾ ਕੇ ਫੈਸਲਾ ਕਰਾ ਲਿਆ ਜਾਏ, ਇੱਥੇ ਤਾਂ ਹੁਣ ਜੇ ਕਰਾਉਣਗੇ ਤਾਂ ਉਹੀ ਹਿੰਦੂ ਮੁਸਲਿਮ ਦਾ ਜਿਹੜਾ ਰਹਿਣਾ ਤੇ ਜਾਂ ਫਿਰ ਕੋਈ ਇੰਨੇ ਕੁ ਵੱਡੀ ਜ਼ਮੀਰ ਵਾਲਾ ਬੰਦਾ ਆ ਜੇ ਜਿਹੜਾ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਵਾਲੀ ਗੱਲ ਦੇ ਉੱਤੇ ਅਸਰ ਕਰਦਾ ਹੋਵੇ। ਸੋ ਇਸ ਕਰਕੇ ਜਿਹੜਾ ਇਹ ਫੈਸਲਾ ਇਹਦਾ ਨਿਪਟਾਰਾ ਮੈਨੂੰ ਨੀ ਲੱਗਦਾ ਵੀ ਇੰਨਾ ਛੇਤੀ ਹੋਣ ਜਾ ਰਿਹਾ, ਕਿਉਂਕਿ ਇਹ ਮੰਨਤਾ ਜੇ ਦੋ ਜੱਜਾਂ ਨੇ ਇੱਕ ਪਾਸਾ ਤਰਫਾ ਫੈਸਲਾ ਸੁਣਾਤਾ ਤਾਂ ਪਰ ਆਮ ਪਬਲਿਕ ਨੇ ਨਾ ਇਹਨੂੰ ਮੰਨਣਾ। ਬਹੁਤ ਇਹੋ ਜਿਹੇ ਫੈਸਲੇ ਆ ਜਿਹੜੇ ਆਮ ਪਬਲਿਕ ਨਾ ਮੰਨਣ ਕਾਰਨ ਜੋ ਵਿੱਚੇ ਲਟਕਦੇ ਰਹਿੰਦੇ ਆ
ਜੀ। ਅੱਗੇ ਗੱਲ ਕਰਦੇ ਆ ਜੀ। ਜੀ ਐਸ ਚਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਵੈਸੇ ਤੁਹਾਡੀ ਮੀਟਿੰਗ ਵੀ ਹੋਈ ਸੀਗੀ ਇਸ ਮਾਮਲੇ ਵਿੱਚ ਐਡੀਲੇਡ, ਇਮੀਗ੍ਰੇਸ਼ਨ ਸ਼ੈਡੋ ਮੰਤਰੀ ਸੇਨ ਨਿਊਮਨ ਵੱਲੋਂ ਮਾਪਿਆਂ ਦੇ ਵੀਜ਼ੇ ਸੰਬੰਧੀ ਪ੍ਰੋਸੈਸ, ਉਸ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰਦੇ ਆ ਜੀ। ਸਾਡੇ ਸਾਰੇ ਲਿਸਨਰ ਨੂੰ ਵੀ ਥੋੜਾ ਜਿਹਾ ਦੱਸੋ ਕਿ ਕੀ ਸੀ ਉਸ ਮੀਟਿੰਗ ਦਾ ਮੁੱਦਾ, ਤਾਂ ਤੁਸੀਂ ਦੱਸ ਹੀ ਦਿੱਤਾ ਕਿ ਕੀ ਉਸ ਦੇ ਵਿੱਚ ਮੀਟਿੰਗ ਦੇ ਵਿੱਚ ਹੋਇਆ।
ਦੇਖੋ ਮੀਟਿੰਗ ਦੀ ਅਪਡੇਟ ਪਰਸੋਂ ਦੇਤੀ ਸੀ, ਕਾਫੀ ਸਾਰੀ ਚੀਜ਼ਾਂ ਦੀ ਗੱਲ ਲਿਸਨਰ ਨੇ ਤਕਰੀਬਨ ਸੁਣੀ ਵੀ ਹੋਣੀ ਆ, ਪਰ ਮੈਂ ਦੁਬਾਰਾ ਬਰੀਫ ਚ ਦੱਸ ਦਿੰਦਾ ਜੀ ਵੀ ਜਿਹੜੇ ਇਹ ਸ਼ੈਡੋ ਮੰਤਰੀ ਸਨ ਤੇ ਜਿਹੜੇ ਇਮੀਗ੍ਰੇਸ਼ਨ ਸ਼ੈਡੋ ਮੰਤਰੀ ਆਏ ਸਨ ਤੇ ਉਹਨਾਂ ਨੇ ਜਿਹੜੀ ਲੋਕਾਂ ਦੇ ਸਵਾਲ ਜਵਾਬ ਡਾਇਰੈਕਟ ਪੁੱਛੇ ਤੇ ਉਹਨਾਂ ਸਵਾਲਾਂ ਜਵਾਬਾਂ ਦੇ ਵਿੱਚ ਉਹਨਾਂ ਨੇ ਇਹੀ ਕਿਹਾ, ਆਸ਼ਵਾਸਨ ਦਿੱਤਾ ਵੀ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਲੇਬਰ ਪਾਰਟੀ ਨੇ ਜਿਹੜੀ ਗੱਲ ਕਹੀ ਸੀ ਉਸੇ ਗੱਲ ਦੇ ਉੱਤੇ ਅਸੀਂ ਸਟਾਕ ਆ, ਜੇ ਸਾਡੀ ਸਰਕਾਰ ਆਉਂਦੀ ਆ ਤੇ ਅਸੀਂ ਉਸ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਜੇ ਸਰਕਾਰ ਨਹੀਂ ਆਉਂਦੀ ਤਾਂ ਜਿੰਨਾ ਚਿਕ ਅਸੀਂ ਉਹਨਾਂ ਚਿਕ ਅਪੋਜੀਸ਼ਨ ਦੇ ਤੌਰ ਦੇ ਉੱਤੇ ਜਿਹੜਾ ਦਬਾਅ ਉਹ ਬਣਾਈ ਰੱਖਾਂਗੇ। ਸੋ ਇਹ ਬਹੁਤ ਸਾਰੇ ਸੱਜਣ ਮਿੱਤਰ ਇਸ ਤੋਂ ਆਸ਼ਵਸਤ ਆ ਵੀ ਚਲੋ ਇੱਕ ਮੰਤਰੀ ਆ ਜਾਂ ਸ਼ੈਡੋ ਮਿਨਿਸਟਰ ਆ ਜਾਂ ਆਉਣ ਵਾਲਾ ਮੰਤਰੀ ਆ ਉਹਦੇ ਨਾਲ ਸਾਡੀ ਸਿੱਧੀ ਗੱਲ ਹੋਈ ਆ ਤਾਂ ਉਹਨੂੰ ਸਿੱਧਾ ਪਤਾ ਸਾਡੀਆਂ ਕੀ ਸਮੱਸਿਆਵਾਂ, ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਮੰਤਰੀ ਬਣ ਜਾਂਦਾ ਤੇ ਉਦੋਂ ਬਾਅਦ ਉਹ ਸਿੱਧੀਆਂ ਸਮੱਸਿਆਵਾਂ ਉਹਦੇ ਤੱਕ ਅਸੀਂ ਨਹੀਂ ਪਹੁੰਚਾ ਸਕਦੇ, ਚਾਹੇ ਉਹਨੂੰ ਪਤਾ ਹੁੰਦਾ ਹੀ ਆ ਪਰ ਫਿਰ ਵੀ ਅਸੀਂ ਨਹੀਂ ਪਹੁੰਚਾ ਸਕਦੇ। ਸੋ ਇਸ ਕਰਕੇ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਕੋਈ ਇਹਦੇ ਨਾਲ ਫਰਕ ਨੀ ਪੈਣਾ ਇਲੈਕਸ਼ਨਾਂ ਦੇ ਸਟੰਟ ਆ, ਪਰ ਮੇਰਾ ਇਹ ਮੰਨਣਾ ਗਾ ਵੀ ਜੇ ਕੋਈ ਤਾਰ ਹਿਲਦੀ ਆ ਤਾਂ ਉਹ ਚੰਗੀ ਗੱਲ ਆ, ਉਹਦੇ ਕੋਈ ਤਾਂ ਨਤੀਜੇ ਆਉਂਦੇ ਆ। ਇਹ ਨੀ ਹੁੰਦਾ ਵੀ ਤਾਰ ਹਿੱਲੇ ਤੇ ਉਹਦਾ ਸਾਊਂਡ ਨਾ ਨਿਕਲੇ, ਉਹਦੇ ਚੋਂ ਆਵਾਜ਼ ਤਾਂ ਨਿਕਲਦੀ ਆ ਨਾ, ਕੋਈ ਹਰਕਤ ਤਾਂ ਉਹਦੇ ਚ ਹੁੰਦੀ ਆ। ਸੋ ਇਸ ਕਰਕੇ ਇਹ ਜਿਹੀਆਂ ਤਾਰਾਂ ਹਿਲਦੀਆਂ ਰਹਿਣੀਆਂ ਚਾਹੀਦੀਆਂ ਤੇ ਇਹਨਾਂ ਦੇ ਵਿੱਚੋਂ ਫਿਰ ਕੁਛ ਨਾ ਕੁਛ ਤਾਂ ਨਿਕਲ ਕੇ ਆਉਂਦਾ। ਸਾਨੂੰ ਆਸ ਰੱਖਣੀ ਚਾਹੀਦੀ ਆ ਜੀ, ਚਲੋ ਹੋ ਸਕਦਾ ਵੀ ਸਾਡੀ ਪੀੜ੍ਹੀ ਲਈ ਇਹ ਨਾਲ ਲਾਹੇਵੰਦ ਹੋਵੇ, ਚੱਲ ਕਿਸੇ ਅਗਲਿਆਂ ਨੂੰ ਕੋਈ ਫਾਇਦਾ ਮਿਲ ਜੇ, ਜੇ ਅੱਜ ਕੋਸ਼ਿਸ਼ ਕਰਾਂਗੇ ਤਾਂ ਅਸੀਂ
ਜੀ ਬਿਲਕੁਲ। ਸੋ ਅਗੇ ਗੱਲ ਕਰਦੇ ਹਾਂ ਜੀ ਕਰਤਾਰਪੁਰ ਲਾਂਘੇ ਬਾਰੇ, ਉਸ ਦੀ ਕੀ ਨਵੀਂ ਅਪਡੇਟ ਆ, ਕਿੱਥੋਂ ਕੁ ਤੱਕ ਜਿਹੜੀ ਭਾਰਤ ਪਾਕਿਸਤਾਨ ਦੀ ਗੱਲਬਾਤ ਆ ਉਸਦੇ, ਕਹਿੰਦੇ ਕਿ ਲਾਂਘੇ ਬਾਰੇ ਪਾਕਿਸਤਾਨ ਦੇ ਮੰਤਰੀ ਨੇ ਵੀ ਭਰੋਸਾ ਦਿੱਤਾ, ਸੋ ਕੀ ਕਹੋਗੇ ਜੀ ਇਸ ਬਾਰੇ?
ਦੇਖੋ ਪਰਸਨਲ ਪੱਧਰ ਤੇ ਤਾਂ ਸਾਰੇ ਭਰੋਸੇ ਦੇਈ ਜਾਂਦੇ ਆ, ਪਰਸਨਲ ਪੱਧਰ ਤੇ ਤਾਂ ਸਾਰੇ ਇੱਕ ਦੂਜੇ ਨੂੰ ਕਹੀ ਜਾਂਦੇ ਆ ਵੀ ਇੱਕ ਅਸੀਂ ਇਸ ਚੀਜ਼ ਦੇ ਹੱਕ ਚ ਆ, ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਜਦੋਂ ਵੀ ਕੋਈ ਨੇੜੇ ਲੱਗਣ ਲੱਗਦੀਆਂ ਸਰਕਾਰਾਂ ਜਾਂ ਕੋਈ ਗੱਲ ਕਰਨ ਲੱਗਦੀਆਂ ਉਦੋਂ ਇੱਕ ਇਹੋ ਜਿਹੀ ਵਾਰਦਾਤ ਹੋ ਕਰ ਦਿੱਤੀ ਜਾਂਦੀ ਆ ਜਿਹੜੀ ਕਿ ਇਨਸਾਨੀਅਤ ਦਾ ਘਾਣ ਹੁੰਦੀ ਆ, ਤੇ ਫਿਰ ਉਦੋਂ ਆਮ ਪਬਲਿਕ ਹੀ ਜਿਹੜੀ ਕਹਿੰਦੀ ਅਸੀਂ ਇਕੱਠੇ ਹੋਣਾ ਤੇ ਉਹ ਆਮ ਪਬਲਿਕ ਹੀ ਚੀਕਣ ਲੱਗ ਜਾਂਦੀ ਆ ਵੀ ਅਸੀਂ ਨੀ ਇਕੱਠੇ ਹੋਣਾ। ਹੁਣ ਤੁਸੀਂ ਪਿਛਲੇ ਦਿਨ ਹੀ ਦੇਖਿਆ ਵੀ ਇੱਕ ਵਾਰਤਾ ਦੀ ਗੱਲ ਹੋਈ ਵੀ ਭਾਈ ਸੁਸ਼ਮਾ ਸਵਰਾਜ ਦੇ ਉੱਥੋਂ ਦੇ ਵਿਦੇਸ਼ ਮੰਤਰੀ ਕੁਰੈਸ਼ੀ ਇੱਕ ਮੁਲਾਕਾਤ ਕਰਨ ਜਾ ਰਹੇ ਆ, ਇੱਕ ਰਾਤ ਪਹਿਲਾਂ ਤੱਕ ਉਹ ਮੁਲਾਕਾਤ ਦੀਆਂ ਪੂਰੀਆਂ ਤਿਆਰੀਆਂ ਹੋ ਰਹੀਆਂ ਤੇ ਅਗਲੀ ਸੁਬਹਾ ਜਦੋਂ ਅਸੀਂ ਖਬਰ ਪੜ੍ਹਦੇ ਹਾਂ ਤਾਂ ਉਹ ਉਦਾਂ ਵੀ ਮੁਲਾਕਾਤ ਕੈਂਸਲ ਹੋ ਗਈ। ਹੁਣ ਉਹਦਾ ਕਾਰਨ ਕੀ ਹੋਇਆ? ਕਾਰਨ ਇਹ ਹੈ ਵੀ ਜਿਹੜੀਆਂ ਇਹਦੀਆਂ ਸ਼ਕਤੀਆਂ ਹੁੰਦੀਆਂ ਨਾ ਜਿਹੜੀਆਂ ਇੱਕ ਨਹੀਂ ਨੇੜੇ ਲੱਗਣ ਦੇਣ ਤਾਂ ਚਾਹੁੰਦੀਆਂ ਸ਼ਕਤੀਆਂ ਉਹ ਕਿਹੋ ਜਿਹਾ ਕੁਛ ਕਰਦੀਆਂ ਉਸ ਟਾਈਮ ਦੇ ਵਿੱਚ ਵੀ ਲੋਕਾਂ ਦਾ ਧਿਆਨ ਉਧਰ ਤੇ ਜਜ਼ਬਾਤੀ ਕਰ ਲੈਂਦੀਆਂ, ਜਿਹਦੇ ਚ ਕੀ ਹੋਇਆ ਵੀ ਇੱਕ ਫੌਜੀ ਦਾ ਜਿਹੜਾ ਗਲ ਵੱਢ ਕੇ ਮਾਰ ਦਿੱਤਾ ਗਿਆ ਤੇ ਉਹਦੀ ਜਿਹੜੀ ਉਹਦੇ ਨਾਲ ਉਹਦੀ ਜਿਹੜੀ ਲਾਸ਼ ਨਾਲ ਦੁਰਦਸ਼ਾ ਕੀਤੀ ਗਈ। ਸੋ ਉਹ ਦੁਰਦਸ਼ਾ ਦਾ ਇੱਕ ਕਾਰਨ ਬਣੀ ਤੇ ਉਸ ਕਾਰਨ ਕਰਕੇ ਨਾਲ ਦੀ ਨਾਲ ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਇਹ ਫੈਸਲਾ ਲਿਆ ਵੀ ਬਾਰਡਰ ਦੇ ਉੱਤੇ ਤਾਂ ਤੁਸੀਂ ਸ਼ਾਂਤੀ ਬਣਾਉਂਦੇ ਨੀ, ਬਾਰਡਰ ਦੇ ਉੱਤੇ ਤਾਂ ਤੁਸੀਂ ਐਸਾ ਕੁਛ ਕਰੀ ਜਾਂਦੇ ਹੋ ਤਾਂ ਫਿਰ ਅਸੀਂ ਕਿਉਂ ਗੱਲਬਾਤ ਕਰੀਏ। ਦੇਖੋ ਇਹ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਵੀ ਤੀਜੀਆਂ ਤਾਕਤਾਂ ਇਹ ਨੇੜੇ ਨਹੀਂ ਲੱਗਣ ਦਿੰਦੀਆਂ, ਜਦੋਂ ਵੀ ਕੁਛ ਹੋਣ ਲੱਗਦਾ ਉਦੋਂ ਬਾਰਡਰ ਦੇ ਉੱਤੇ ਹਲਚਲ ਕਰ ਦਿੱਤੀ ਜਾਂਦੀ ਆ, ਬਾਰਡਰ ਦੇ ਉੱਤੇ ਕੁਛ ਕਰ ਦਿੱਤਾ ਜਾਂਦਾ, ਇੱਥੋਂ ਤੱਕ ਕਿ ਕੋਈ ਇਹ ਨੀ ਸੋਚਿਆ ਜਾਂਦਾ ਵੀ ਕਿਸੇ ਦੀ ਗੱਲ ਆ ਕਿਸੇ ਦੀ ਬਾਤ ਆ ਨਿਹੱਤਿਆਂ ਦੀ ਕਿਉਂ ਜਾਣ ਜਾਵੇ। ਜਿਵੇਂ ਇੱਕ ਵਾਰੀ ਕਲਿੰਟਨ ਜਦੋਂ ਮੁੱਖ ਰਾਸ਼ਟਰਪਤੀ ਸਨ ਅਮੈਰੀਕਾ ਦੇ ਤੇ ਉਹ ਜਦੋਂ ਇੰਡੀਆ ਦੇ ਟੂਰ ਤੇ ਉੱਤੇ ਆਏ ਤੇ ਕਿੰਨੇ ਨਿਹੱਥਿਆਂ ਦਾ ਉਹ ਕਤਲ ਹੋਇਆ, ਜੰਮੂ ਕਸ਼ਮੀਰ ਦੇ ਵਿੱਚ ਇੱਕ ਪੂਰੇ ਦਾ ਪੂਰਾ ਪਿੰਡ ਮਾਰ ਦਿੱਤਾ ਗਿਆ ਸੀ। ਉਹਦਾ ਕਾਰਨ ਇਹ ਸੀਗਾ ਵੀ ਉਹ ਕਲਿੰਟਨ ਨੂੰ ਇਹ ਦਿਖਾਉਣਾ ਵੀ ਇੱਥੇ ਬਹੁਤ ਗੜਬੜ ਆ, ਇੱਥੇ ਇਹ ਜਿਹਾ ਕੁਛ ਹੀ ਚੱਲਦਾ। ਸੋ ਇਹ ਇਹ ਚੀਜ਼ਾਂ ਨਾ ਇੱਕ ਸਿਆਸੀ ਪੱਧਰ ਦੇ ਉੱਤੇ ਜਿਹੜੇ ਬਹੁਤ ਵੱਡੇ ਵੱਡੇ ਜਿਹੜੇ ਲੋਕਾਂ ਦੇ ਧਿਆਨ ਭੰਗ ਕਰਨ ਲਈ ਕੀਤੀਆਂ ਜਾਂਦੀਆਂ ਗੱਲਾਂ, ਪਰ ਮੈਨੂੰ ਲੱਗਦਾ ਵੀ ਇੱਥੇ ਹੀ ਸਿਆਣਪ ਕੰਮ ਕਰਦੀ ਹੈ ਇੱਕ ਵਿਦੇਸ਼ ਮੰਤਰੀ ਦੀ ਜਾਂ ਇੱਕ ਸਰਕਾਰ ਦੀ, ਜੋ ਸੱਚੀ ਇੱਕ ਦੂਜੇ ਨਾਲ ਜੋੜਨਾ ਚਾਹੁੰਦੇ ਆ ਨਾ, ਤਾਂ ਫਿਰ ਇਹੋ ਜਿਹੀਆਂ ਵਾਰਦਾਤਾਂ ਤੋਂ ਉੱਚਾ ਉੱਠਣਾ ਪਊਗਾ। ਇਹ ਇੱਕ ਕਤਲ ਹੋ ਗਿਆ, ਦੋ ਕਤਲ ਹੋ ਗਏ, ਚਾਰ ਕਤਲ ਹੋ ਗਏ, ਤੇ ਵੱਡੀ ਵਾਰਦਾਤ ਉਹਨੂੰ ਹੋਣ ਤੋਂ ਰੋਕਣ ਲਈ ਇਹਨਾਂ ਨੂੰ ਗੱਲਬਾਤ ਕਰਨੀ ਹੀ ਪਊਗੀ। ਜੇ ਆਏ ਵਾਰੀ ਏਦਾਂ ਹੁੰਦਾ ਰਿਹਾ ਵੀ ਗੱਲਬਾਤ ਸ਼ੁਰੂ ਹੁੰਦੀ ਆ, ਉਦੋਂ ਨੂੰ ਬਾਰਡਰ ਦੇ ਉੱਤੇ ਕੋਈ ਦੋ ਚਾਰ ਹਾਦਸੇ ਕਰ ਦਿੱਤੇ ਜਾਂਦੇ ਆ, ਤੇ ਚਲੋ ਜੀ ਫੇਰ ਹੈ ਕਿ ਹੁਣ ਨੀ ਇਹ ਕੁਛ ਹੋਊਗਾ। ਹੁਣ ਅੱਜ ਫੇਰ ਜਿਹੜੀ ਸਰਜੀਕਲ ਸਟ੍ਰਾਈਕ ਦੀ ਇੱਕ ਨਵੀਂ ਵੀਡੀਓ ਜਿਹੜੀ ਰਿਲੀਜ਼ ਕੀਤੀ ਗਈ ਆ, ਮੈਨੂੰ ਕੋਈ ਤੁੱਕ ਨੀ ਲੱਗ ਰਿਹਾ ਇਹਨਾਂ ਗੱਲਾਂ ਦਾ ਵੀ ਇਹਨਾਂ ਨਾਲ ਕੋਈ ਨੇੜੇ ਨੀ ਲੱਗਣ ਲੱਗਾ, ਨਾ ਇਹਨਾਂ ਨਾਲ ਤੁਸੀਂ ਕੋਈ ਮਹਾਨ ਬਣਨ ਲੱਗੇ ਹੋ। ਇਹ ਚੀਜ਼ਾਂ ਤੁਹਾਨੂੰ ਦੂਰ ਹੀ ਕਰਦੀਆਂ ਤੇ ਦੂਰ ਹੀ ਜਿਹੜਾ ਦੋਨੇ ਮੁਲਕਾਂ ਦੇ ਵਿੱਚ ਜਿਹੜਾ ਨੁਕਸਾਨ ਹੋ ਰਿਹਾ ਮਾਲੀ ਤੌਰ ਦੇ ਉੱਤੇ ਜਾਨੀ ਤੌਰ ਦੇ ਉੱਤੇ, ਇਹ ਕੁਝ ਕੁ ਸ਼ਕਤੀਆਂ ਨਹੀਂ ਹੋਣ ਦਿੰਦੀਆਂ। ਪਰ ਮੈਨੂੰ ਮੈਨੂੰ ਇਸ ਗੱਲ ਦੀ ਹੈਰਾਨੀ ਆ ਵੀ ਇਹਨਾਂ ਸ਼ਕਤੀਆਂ ਮੂਹਰੇ ਸਰਕਾਰਾਂ ਝੁਕ ਜਾਂਦੀਆਂ, ਜਦੋਂ ਸਰਕਾਰਾਂ ਮੂਹਰੇ ਭੱਜ ਲੈਂਦੀਆਂ ਉਦੋਂ ਕਿਤੇ ਦੁੱਖ ਹੁੰਦਾ, ਸਰਕਾਰਾਂ ਚ ਆ ਕੇ ਕਿਸੇ ਨੂੰ ਤਾਂ ਸਖ਼ਤ ਫੈਸਲੇ ਲੈਣੇ ਹੀ ਪੈਣੇ ਆ।
ਜੀ ਸੋ ਅੱਗੇ ਬ੍ਰਾਡ ਸਾਹਿਬ ਜੀ ਐਸ ਚਾਹਲ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਨਾ ਖਬਰ ਸਾਂਝੀ ਕੀਤੀ ਆ, ਕਹਿੰਦੇ ਕਿ ਵੀ 2 ਮਹੀਨੇ ਪਹਿਲਾਂ ਇਲੈਕਸ਼ਨ ਤੋਂ ਜਿਹੜਾ ਵਿਕਟੋਰੀਆ ਦਾ ਪ੍ਰੇਮਰ ਡੈਨੀਅਲ ਐਂਡਰਿਊ ਆ ਤੇ ਉਹਨੇ ਇੱਕ ਪ੍ਰਪੋਜ਼ਲ ਰੱਖਿਆ ਵਾ ਸਿੱਖ ਕਮਿਊਨਿਟੀ ਤੇ ਅੱਗੇ ਕਿ ਜੇ ਉਹਨਾਂ ਦੀ ਜਿਹੜੀ ਗੌਰਮੈਂਟ ਆ ਉਹਨਾਂ ਦੀ ਜਿਹੜੀ ਸਰਕਾਰ ਆ ਜਾਂਦੀ ਆ ਤਾਂ 2019 ਦੇ ਵਿੱਚ ਉਹ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਕਿ ਬਰਥਡੇ ਸੈਲੀਬ੍ਰੇਸ਼ਨ ਐਨਵਰਸਰੀ ਹੋ ਰਹੀ ਆ ਸੋ ਉਹ ਉੱਥੇ ਵੀ ਮਨਾਈ ਜਾਊਗੀ ਤੇ ਉਸਦੇ ਵਿੱਚ ਉਹ ਫਾਈਨੈਂਸ਼ੀਅਲ ਹੈਲਪ ਵੀ ਕਰਨਗੇ, ਸੋ ਕੀ ਕਹੋਗੇ?
ਦੇਖੋ ਪਿਛਲੇ ਦਿਨੀ ਲਾਇਬ੍ਰੇਰੀ ਦਾ ਜਿਹੜਾ ਉਦਘਾਟਨ ਹੋਇਆ ਤੇ ਉਸ ਉਦਘਾਟਨ ਦੇ ਮੌਕੇ ਜੇ ਕਿਸੇ ਨੂੰ ਤੁਸੀਂ ਬੁਲਾਉਣੇ ਹੋ ਤਾਂ ਉਹ ਮੰਤਰੀ ਨੂੰ ਆਸ਼ਵਾਸਨ ਦੇਣੇ ਪੈਂਦੇ ਹੁੰਦੇ ਇਹ ਜਿਹੀਆਂ ਚੀਜ਼ਾਂ। ਪਰ ਮੈਂ ਇੱਥੇ ਦੱਸ ਦਿਆਂ ਜੀ ਵੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਮਲਟੀਕਲਚਰਲ ਦੇ ਫੰਡ ਬਹੁਤ ਜ਼ਿਆਦਾ ਆਉਂਦੇ ਆ। ਵੱਖਰੀ ਗੱਲ ਆ ਵੀ ਸਾਨੂੰ ਉਹਨਾਂ ਫੰਡਾਂ ਨੂੰ ਅਪਲਾਈ ਨਹੀਂ ਕਰਨਾ ਆਉਂਦਾ ਸੀ, ਹੁਣ ਤੱਕ ਸਾਨੂੰ ਉਹਨਾਂ ਫੰਡਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਸੀ, ਜ਼ਮੀਨੀ ਪੱਧਰ ਦੇ ਉੱਤੇ ਸੀ ਉਹਨੂੰ ਟੱਚ ਨਹੀਂ ਕਰ ਪਾਉਂਦੇ ਸੀ, ਇਹ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਸੀ। ਪਰ ਹੁਣ ਗੱਲ ਇਹ ਆਈ ਹੈ ਵੀ ਜਿਹੜੀ ਸਾਨੂੰ ਥੋੜਾ ਜਿਹਾ ਇਸਦਾ ਤਜਰਬਾ ਆ ਗਿਆ, ਹੁਣ ਸਾਡੇ ਭਾਈਚਾਰੇ ਨੇ ਆਸਟ੍ਰੇਲੀਆ ਭਰ ਚ ਬਹੁਤ ਵਾਰੀ ਫੰਡ ਜਿਹੜੇ ਲੈ ਲਏ ਆ ਤੇ ਉਹਨਾਂ ਨਾਲ ਜਿਹੜੀ ਅਸੀਂ ਆਪਣੀ ਹੋਂਦ ਨੂੰ ਹੋਰ ਅੱਗੇ ਵਧਾ ਸਕਦੇ ਹਾਂ। ਸੋ ਇਹੀ ਕੁਛ ਭਾਈ ਗੁਰਦਾਸ ਜੀ ਲਾਇਬ੍ਰੇਰੀ ਦਾ ਉਦਘਾਟਨ ਹੋਇਆ ਸੀ ਜੀ, ਤੇ ਮੈਂ ਵੀ ਉੱਥੇ ਜਾ ਕੇ ਆਇਆ ਸੀ, ਮੈਨੂੰ ਥੋੜੇ ਦਿਨ ਪਹਿਲਾਂ ਜਾਣ ਦਾ ਮੌਕਾ ਮਿਲਿਆ। ਕੱਲ ਹੀ ਪਿੰਡ ਆਸਟ੍ਰੇਲੀਆ ਦਾ ਇੱਥੋਂ ਦੀ ਵੀਡੀਓ ਵੀ ਅਸੀਂ ਲਾਂਚ ਕੀਤੀ ਸੀ ਕੱਲ ਜਾਂ ਪਰਸੋਂ, ਜਿਹਦੇ ਚ ਅਸੀਂ ਡਾਕਟਰ ਸੁਰਿੰਦਰ ਸਿੰਘ ਹੋਰਾਂ ਨਾਲ ਸਿੱਧੀ ਗੱਲਬਾਤ ਉੱਥੋਂ ਕੀਤੀ ਆ ਉਹ ਲਾਇਬ੍ਰੇਰੀ ਦੇ ਵਿੱਚੋਂ, ਤੇ ਉਸੇ ਦੇ ਉਦਘਾਟਨ ਦੇ ਮੌਕੇ ਦੇ ਉੱਤੇ ਜਿਹੜੇ ਇਹ ਆਏ ਸਨ ਤੇ ਇਹਨਾਂ ਨੇ ਜਿਹੜੀਆਂ ਇਹ ਅਨਾਊਂਸਮੈਂਟ ਕੀਤੀਆਂ। ਚੰਗੀ ਗੱਲ ਆ ਜੀ, ਹੁਣ ਸਾਡੇ ਕੁਝ ਇੱਕ ਪੜ੍ਹੇ ਲਿਖੇ ਲੋਕਾਂ ਨੇ ਜਾਂ ਉਹਨਾਂ ਉੱਦਮੀ ਲੋਕਾਂ ਨੇ ਜਿਹੜੀ ਇਹ ਚੀਜ਼ ਦੀ ਕਮਾਂਡ ਲਈ ਆ, ਜਿਹਨਾਂ ਨਾਲ ਕਿ ਉਹ ਸਰਕਾਰਾਂ ਕੋਲੇ ਪੇਪਰ ਵਰਕ ਕਰਦੇ ਆ, ਅਪਲਾਈ ਕਰਦੇ ਆ, ਗ੍ਰਾਂਟ ਮਿਲਦੀ ਆ, ਚਾਹੇ ਉਹ ਐਡਲੇਡ ਸਿੱਖ ਖੇਡਾਂ ਲਾਓ, ਮੈਲਬਰਨ ਸਿੱਖ ਖੇਡਾਂ ਲਾਓ, ਜਾਂ ਡਾਰਬਨ ਗੁਰੂ ਘਰ ਦੀ ਗੱਲ ਕਰੀਏ, ਐਲਕ ਸਪ੍ਰਿੰਗ ਦੀ ਗੱਲ ਕਰੀਏ, ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਏਦਾਂ ਜਿਹੜੇ ਫੰਡ ਆ ਜਿਹੜੇ ਗੁਰੂ ਘਰਾਂ ਨੂੰ ਮਿਲਦੇ ਰਹੇ ਆ, ਐਡਲੇਡ ਚ ਵੀ ਰਿਵਰਲੈਂਡ ਚ ਵੀ ਗੁਰੂ ਘਰਾਂ ਨੂੰ ਮਿਲੇ ਆ। ਸੋ ਇਹਨਾਂ ਇਹ ਇੱਕ ਇਹ ਦਰਸਾਉਂਦਾ ਵੀ ਜਿਹੜੀ ਸਰਕਾਰਾਂ ਇੱਥੇ ਮਲਟੀਕਲਚਰ ਨੂੰ ਸਾਥ ਦਿੰਦੀਆਂ ਜੇ ਸਾਨੂੰ ਲੈਣਾ ਆਉਂਦਾ ਹੋਵੇ। ਕਈ ਵਾਰ ਅਸੀਂ ਬੈਠੇ ਦੋਸ਼ ਲਾ ਦਿੰਦੇ ਹਾਂ ਵੀ ਨਹੀਂ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਆ ਸਾਡੀ ਭਾਸ਼ਾ ਦੇ ਉੱਤੇ, ਪਰ ਤੁਸੀਂ ਜੇ ਵੀਡੀਓ ਦੇਖੋਗੇ ਮੇਰੀ ਜਿਹੜੀ ਗੱਲਬਾਤ ਹੋਈ ਆ ਡਾਕਟਰ ਸੁਰਿੰਦਰ ਸਿੰਘ ਹੋਰਾਂ ਨਾਲ, ਤਾਂ ਉਹਦੇ ਵਿੱਚ ਕਲੀਅਰ ਕੱਟ ਇਹ ਗੱਲ ਉਹਨਾਂ ਨੇ ਕਹੀ ਆ ਵੀ ਸਾਨੂੰ ਸਰਕਾਰਾਂ ਖੁਦ ਕਹਿੰਦੀਆਂ ਵੀ ਤੁਸੀਂ ਦੱਸੋ ਤੁਹਾਡੀ ਲੈਂਗੁਏਜ ਆ ਜਿਹੜੀ ਅਸੀਂ ਉਹਨੂੰ ਫੈਲਾਉਣ ਵਾਸਤੇ ਕੀ ਕਰੀਏ। ਤੇ ਉਹਨਾਂ ਨੇ ਦੱਸਿਆ ਵੀ 25 ਸਕੂਲਾਂ ਚ ਹੁਣ ਸਾਡੇ ਟੀਚਰ ਵੀ ਜਾਂਦੇ ਆ। ਸੋ ਕੰਮ ਤਾਂ ਹੋ ਰਹੇ ਆ ਜੀ, ਕੰਮ ਕਰਾਉਣ ਦੇ ਢੰਗ ਹੋਣੇ ਚਾਹੀਦੇ ਆ, ਪਰ ਜ਼ਿਆਦਾਤਰ ਸਾਡੇ ਲੋਕ ਆ ਜਿਹੜੇ ਫੇਸਬੁੱਕੀਏ ਲੀਡਰ, ਫੇਸਬੁੱਕੀਏ ਪੱਤਰਕਾਰ, ਫੇਸਬੁੱਕੀਏ ਨਿਗੋਚਕਾਰ, ਜਿਨ੍ਹਾਂ ਨੇ ਕਰਨਾ ਕੁਛ ਨੀ, 5 ਮਿੰਟ ਕਿਤੇ ਕਿਸੇ ਸੋਸ਼ਲ ਕੰਮ ਨੂੰ ਨੀ ਦਿੱਤੇ, ਪਰ ਫੇਸਬੁੱਕ ਤੇ ਬੈਠ ਕੇ ਇੱਕ ਦੂਜੇ ਦੀ ਮਿੱਟੀ ਪੱਟਣ ਪਸਵਾਏ, ਹੋਰ ਉਹਨਾਂ ਕੋਲੇ ਦੂਜਾ ਕੋਈ ਕੰਮ ਨੀ ਹੁੰਦਾ। ਦੇਖੋ ਵੈਸੇ ਤਾਂ ਲੋਕ ਹੁਣ ਉਹਨਾਂ ਨੂੰ ਸਮਝ ਗਏ, ਉਹਨਾਂ ਦੇ ਮਾਮਲੇ ਸਮਝ ਗਏ, 10 ਕੁ ਜਾਣੇ ਆਸਟ੍ਰੇਲੀਆ ਚ ਜਿਹੜਾ ਇਹ ਕੁਛ ਕਰਦੇ ਆ। ਵੈਸੇ ਤਾਂ ਲੋਕ ਉਹਨਾਂ ਨੂੰ ਜ਼ਮੀਨੀ ਪੱਧਰ ਤੇ ਸਮਝ ਗਏ ਵੀ ਇਹ ਜ਼ਮੀਨੀ ਪੱਧਰ ਵਾਲੇ ਬੰਦੇ ਨੀ, ਇਹ ਸਿਰਫ ਤੇ ਸਿਰਫ ਫੋਟੋ ਫੋਬੀ ਵਾਲੇ ਤੇ ਚਰਚਾ ਚ ਰਹਿਣ ਵਾਲੇ ਬੰਦੇ ਆ, ਵੀ ਕਿਸੇ ਦਾ ਕੋਈ ਕੰਮ ਹੋਇਆ ਉਹਦੇ ਦਿਨੋਂ ਉਹਦੀ ਟੇਢ ਮਿੰਗ ਕਰਕੇ ਤੇ ਅਸੀਂ ਚਰਚਾ ਚ ਆ ਜਾਂਗੇ, ਬਸ ਉਹ ਇੰਨੀ ਕੁ ਵਾਲੇ ਗੱਲ ਆ। ਜਿਹੜੇ ਕੰਮ ਕਰਨ ਵਾਲੇ ਬੰਦੇ ਆ ਨਾ ਉਹ ਤਾਂ ਕਰੀ ਜਾਂਦੇ ਆ ਤੇ ਗਵਰਨਮੈਂਟ ਤੋਂ ਹੈਲਪਾਂ ਲਈ ਜਾਂਦੇ ਆ।
ਜੀ ਬਿਲਕੁਲ ਜੀ, ਤੇ ਅੱਗੇ ਜੀ ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਤੇ ਮੇਰੇ ਖਿਆਲ ਚ ਜਿਹੜੀ ਆਪਾਂ ਪਹਿਲਾਂ ਗੱਲਬਾਤ ਕੀਤੀ ਆ ਕਰਤਾਰਪੁਰ ਲਾਂਘੇ ਬਾਰੇ, ਉਸ ਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਕਿ ਬ੍ਰਾਡ ਸਾਹਿਬ ਬਾਰਡਰ ਤੇ ਫੌਜੀ ਦੀ ਹੱਤਿਆ ਤੋਂ ਇਲਾਵਾ ਦੂਸਰਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਨੇ ਹੁਣ ਬੋਹਰਾਨ ਵਾਣੀ ਨੂੰ ਸ਼ਹੀਦ ਘੋਸ਼ਿਤ ਕਰਕੇ ਉਸ ਦੇ ਨਾਂ ਤੇ ਡਾਕ ਟਿਕਟ ਵੀ ਜਾਰੀ ਕੀਤੀ ਹੈ। ਸ਼ਿਵਰਾਜ ਸਾਹਿਬ
ਦੇਖੋ ਇਹ ਵੀ ਕਈ ਵਾਰੀ ਕੀ ਹੁੰਦਾ ਨਾ ਜਿਵੇਂ ਹੁਣ ਮੰਨ ਲਓ ਜਿਹੜਾ ਬੁਹਰਾਣੀ ਨੂੰ ਇਮਰਾਨ ਨੇ ਤਾਂ ਅੱਗੇ ਕਰ ਨੀ ਦਿੱਤਾ ਘੋਸ਼ਿਤ, ਇਹ ਜ਼ਰੂਰ ਇਹਦੇ ਪਿੱਛੇ ਕੋਈ ਲੰਮੀ ਚੀਜ਼ ਚੱਲਦੀ ਹੋਣੀ ਆ, ਪੁਰਾਣੀਆਂ ਸਰਕਾਰਾਂ ਦੇ ਕੋਈ ਨਾ ਕੋਈ ਚੱਲ ਇਹਦਾ ਪ੍ਰੋਜੈਕਟ ਬਣੇ ਹੁੰਦੇ ਆ, ਉਹ ਪ੍ਰੋਜੈਕਟ ਨੂੰ ਹੁਣ ਹਾਈਲਾਈਟ ਕਰਤਾ ਹੋਣਾ ਜਦੋਂ ਦੇਖਿਆ ਵੀ ਇਹ ਗੱਲਬਾਤ ਕਰ ਰਹੇ ਆ ਜਾਂ ਨੇੜੇ ਹੋ ਰਹੇ ਆ ਤੇ ਉਹਨੂੰ ਉਹਨੂੰ ਹਾਈਲਾਈਟ ਕਰ ਦਿੰਦੇ ਆ। ਸੋ ਮੈਂ ਇਹੀ ਮੰਨਣਾ ਮੇਰਾ ਵੀ ਸਰਕਾਰਾਂ ਨੂੰ ਜਾਂ ਪ੍ਰਧਾਨ ਮੰਤਰੀਆਂ ਨੂੰ ਕਹੀਏ ਜਾਂ ਵਿਦੇਸ਼ ਮੰਤਰੀਆਂ ਨੂੰ ਕਹੀਏ ਤਾਂ ਸਭ ਤੋਂ ਉੱਚਾ ਉੱਠ ਕੇ ਪਹਿਲਾਂ ਇਸ ਚੀਜ਼ ਨੂੰ ਕੋਸ਼ਿਸ਼ ਵਿੱਢਣੀ ਚਾਹੀਦੀ ਹੈ ਵੀ ਅਸੀਂ ਇਹਨੂੰ ਨੇੜੇ ਲਾ ਲਈਏ। ਮੇਰੇ ਹਿਸਾਬ ਨਾਲ ਕੋਈ ਏਡਾ ਦੁਰਲਭ ਕੰਮ ਨਹੀਂ ਹੈ, ਬਹੁਤ ਈਜ਼ੀ ਕੰਮ ਆ ਦੋ ਮੁਲਕਾਂ ਨੂੰ ਇੱਕ ਦੂਜੇ ਦੇ ਨੇੜੇ ਹੋਣਾ, ਤੇ ਜੇ ਹੋ ਜਾਣ ਤਾਂ ਦੋਨੇ ਮੁਲਕਾਂ ਦੀ 3 ਸਾਲਾਂ ਦੇ ਵਿੱਚ ਇਹ ਦਸ਼ਾ ਹੋ ਜੇ ਵੀ ਦੁਨੀਆਂ ਤੋਂ ਵਧੀਆ ਸੌਖੇ ਤੇ ਸੁਖਾਲੇ ਮੁਲਕ ਬਣ ਜਾਣੇ।
ਜੀ ਬਿਲਕੁਲ। ਸੋ ਬਰਾਜ ਸਾਹਿਬ ਅੱਗੇ ਅੰਮ੍ਰਿਤਸਰ ਤੇ ਜਲੰਧਰ ਦੇ ਇੰਪਰੂਵਮੈਂਟ ਟਰੱਸਟ ਦੇ ਵਿੱਚ 500 ਕਰੋੜ ਦਾ ਘੁਟਾਲਾ ਤੇ ਸਿੱਧੂ ਨੇ ਕਿਹਾ ਕਿ ਜਾਂਚ ਜਾਰੀ ਛੇਤੀ ਸਾਹਮਣੇ ਆਵੇਗੀ ਰਿਪੋਰਟ। ਸੋ ਕੀ ਕਹੋਗੇ ਜੀ ਇਸ ਬਾਰੇ? ਵੈਸੇ ਘੁਟਾਲੇ ਤਾਂ ਹਰ ਜਗ੍ਹਾ ਹਰ ਥਾਂ ਤੇ ਬਹੁਤ ਹੋ ਰਹੇ ਆ, ਸੋ ਇਸੇ ਬਾਰੇ ਕੀ ਕਹੋਗੇ?
ਦੇਖੋ ਅੰਮ੍ਰਿਤਸਰ ਘੁਟਾਲਾ ਤਾਂ ਕੋਈ ਅੱਜ ਦਾ ਨੀ ਹੋਇਆ, ਬਹੁਤ ਪਹਿਲਾਂ ਫੜਿਆ ਗਿਆ ਸੀ। ਉਸ ਤੋਂ ਬਾਅਦ ਨਵਜੋਤ ਸਿੱਧੂ ਜਿਹੜੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਆ ਉਹਨਾਂ ਨੇ ਉਥੋਂ ਬੰਦਿਆਂ ਵੀ ਕੱਢਤਾ ਸੀ, ਪਰ ਕੀ ਕਰੂਗਾ ਜੋ ਦੂਜੇ ਦਿਨ ਹੀ ਚੱਕ ਕੇ ਕੈਪਟਨ ਨੇ ਉਹੀ ਉਹੀ ਬੰਦੇ ਨੂੰ ਫੇਰ ਉੱਥੇ ਲਾਤਾ, ਉੱਥੇ ਲਿਆ ਕੇ ਫੇਰ ਉਹਦਾ ਹੈਡ ਲਾਤਾ, ਮੁਖੀ ਲਾਤਾ ਕਾਰਪੋਰੇਸ਼ਨ ਦਾ ਹੈਡ। ਸੋ ਤੁਸੀਂ ਕੀ ਕਰੋਗੇ? ਇੱਕ ਮੰਤਰੀ ਕੰਮ ਕਰਨਾ ਚਾਹੁੰਦਾ ਤਾਂ ਮੁੱਖ ਮੰਤਰੀ ਉਹਨੂੰ ਉੜਿੱਕਾ ਲਾ ਲੈਂਦਾ, ਜੇ ਮੁੱਖ ਮੰਤਰੀ ਕਰਨਾ ਚਾਹੁੰਦਾ ਤਾਂ ਕੋਈ ਹੋਰ ਤੀਜਾ ਉਹਨੂੰ ਸੈਂਟਰ ਚ ਉੜਿੱਕਾ ਲੱਗ ਜਾਂਦਾ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਆੜੇ ਆ ਰਹੀਆਂ। ਜਿਵੇਂ ਅੰਮ੍ਰਿਤਸਰ ਵਾਲੇ ਘਟਾਲਾ 250 ਕਰੋੜ ਦਾ ਫੜਿਆ ਸੀ, ਉਹਦੇ ਚ ਕੁਛ ਨੀ ਨਿਕਲ ਗਿਆ, ਇਵੇਂ ਜੇ ਇੱਕ ਕੱਲ ਜਲੰਧਰ 250 ਕਰੋੜ ਫੜਿਆ ਗਿਆ ਨਿਕਲਦਾ ਇਹਦੇ ਵਿੱਚੋਂ ਵੀ ਕੁਛ ਨੀ। ਕਾਰਨ ਕੀ ਹੈ? ਜਿਹੜੇ ਲੋਕ 250-250 ਕਰੋੜ ਦੇ ਘੁਟਾਲੇ ਕਰਦੇ ਆ ਨਾ, ਉਹ ਕੱਲੇ ਆਪਦੀ ਜੇਬ ਚ ਨੀ ਪਾਉਂਦੇ, ਉਹਨਾਂ ਨੇ ਉਹਨਾਂ ਲੋਕਾਂ ਦੀ ਜੇਬਾਂ ਚ ਵੀ ਪਾਏ ਹੁੰਦੇ ਆ ਜਿਹੜੇ ਲੋਕਾਂ ਤੋਂ ਉਹਨਾਂ ਨੂੰ ਖਤਰਾ ਹੁੰਦਾ ਜਾਂ ਜਿਹੜੇ ਲੋਕਾਂ ਦਾ ਡਰ ਹੁੰਦਾ ਵੀ ਕੁਛ ਕਰ ਦੇਣਗੇ ਸਾਡੇ ਲਈ। ਸੋ ਇਸ ਕਰਕੇ ਮੈਨੂੰ ਨੀ ਲੱਗਦਾ ਇਹ ਚੋਂ ਕੁਛ ਨਿਕਲ ਕੇ ਆਊ।
ਜੀ ਸੋ ਅੱਗੇ ਜਗਤਾਰ ਟੁੱਡੀ ਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੁਹਾਨੂੰ, ਤੇ ਕਹਿੰਦੇ ਕਿ ਕੱਲ ਸਟੇਟਸ ਵੇਖਣ ਨੂੰ ਮਿਲਿਆ ਵੇਸਾ ਰਾਤ ਵੇਖ ਚੁੱਕੀ ਹੈ, ਹਾਂਗਕਾਂਗ ਵਿੱਚ ਆਜ਼ਾਦੀ ਦੀ ਲੜਾਈ ਦੇ ਯੋਧਿਆਂ ਦੀ ਯਾਦ ਵਿੱਚ ਨਵਾਂ ਕਾਮਾਗਾਟਾ ਮਾਰੀ ਯੂਥ ਹਾਕੀ ਟੂਰਨਾਮੈਂਟ ਪੰਜਾਬ ਯੂਥ ਕਲੱਬ ਹਾਂਗਕਾਂਗ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਵਾਰ ਇਸ ਵਿੱਚ 3 ਗਰੁੱਪ ਹਿੱਸਾ ਲੈ ਰਹੇ ਹਨ। ਸੋ ਉਹਨਾਂ ਨੇ ਜੇ ਇਨਫੋਰਮੇਸ਼ਨ ਦਿੱਤੀ ਹੈ ਤੇ ਨਾਲ ਉਹਨਾਂ ਨੇ ਉਸਦਾ ਪੋਸਟਰ ਆ ਜਿਹੜਾ ਉਹ ਵੀ ਸਾਂਝਾ ਕੀਤਾ ਵਾ। ਤੇ ਇੱਕ ਜੀ ਉਹਨਾਂ ਨੇ ਖਬਰ ਵੱਲ ਧਿਆਨ ਦਵਾਇਆ, ਕਹਿੰਦੇ ਕਿ ਪਿਛਲੇ ਦਿਨੀ ਇੱਕ ਖਬਰ ਮੀਡੀਆ ਵਿੱਚ ਆਈ ਸੀ ਚੁਣੇ ਹੋਏ ਸਾਬਕਾ ਮੌਜੂਦਾ ਨੇਤਾਵਾਂ ਦੀਆਂ ਤਨਖਾਹਾਂ ਬਾਰੇ। ਪਬਲਿਕ ਲਈ ਸਰਕਾਰਾਂ ਲਈ ਵੱਖ ਵੱਖ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਦੇਸ਼ ਸਮਾਜਿਕ ਤੌਰ ਤੇ ਤਰੱਕੀ ਵਿੱਚ ਹਿੱਸਾ ਪਾਉਣ ਵਾਲੇ ਲੋਕਾਂ ਦੀਆਂ ਤਨਖਾਹਾਂ ਤਾਂ ਰੋਕੀਆਂ ਜਾ ਸਕਦੀਆਂ ਹਨ ਸਕਦੀਆਂ ਪਰ ਖਬਰ ਸਾਬਕਾ ਮੌਜੂਦਾ ਨੇਤਾਵਾਂ ਦੀਆਂ ਪੈਨਸ਼ਨਾਂ ਹਰ ਪਹਿਲੀ ਤਰੀਕ ਬੈਂਕ ਖਾਤਿਆਂ ਵਿੱਚ ਆ ਜਾਂਦੀਆਂ। ਕੋਈ ਨੇਤਾ ਜਿੰਨੀ ਵਾਰ ਚੁਣਿਆ ਜਾਂਦਾ ਹੈ ਓਨੀਆਂ ਹੀ ਪੈਨਸ਼ਨਾਂ ਮਿਲਦੀਆਂ। ਜਿਹੜਾ ਵਿਧਾਨ ਸਭਾ ਪਾਰਲੀਮੈਂਟ ਤੇ ਰਾਜ ਸਭਾ ਵਾਰੀ ਵਾਰੀ ਚੁਣਿਆ ਜਾਂਦਾ ਹੈ ਉਹ 3 ਜਗ੍ਹਾ ਤੋਂ ਪੈਨਸ਼ਨ ਲੈਂਦਾ ਹੈ। ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਬੰਦ ਕਰਨ ਹੋ ਰਹੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਖਜ਼ਾਨੇ ਨੂੰ ਇੱਕ ਵੱਡਾ ਚੂਨਾ ਨਹੀਂ ਲੱਗ ਰਿਹਾ? ਕੀ ਕਹਿਣਾ ਜੀ ਇਸ ਬਾਰੇ ਤੁਹਾਡਾ? ਜੀ ਬਰਾਜ ਸਾਹਿਬ
ਦੇਖੋ ਕੋਈ ਅੱਜ ਦਾ ਨੀ ਲੱਗਦਾ ਆ ਰਿਹਾ ਜੀ ਇਹ ਚੂਨਾ, ਇਹ ਬਹੁਤ ਪਹਿਲਾਂ ਤੋਂ ਲੱਗਦਾ ਆ ਰਿਹਾ ਜੀ। ਤੇ ਪਰ ਦੂਜੀ ਗੱਲ ਤਾਂ ਇਹ ਹੈ ਜੀ ਖਜ਼ਾਨੇ ਚ ਜਦੋਂ ਕੁਛ ਹੈ ਹੀ ਨੀ ਤੇ ਖਜ਼ਾਨੇ ਨੂੰ ਹੁਣ ਚੂਨਾ ਲੱਗੂਗਾ ਦਾ? ਪਹਿਲੀ ਗੱਲ ਤਾਂ ਇਹ ਵੀ ਹੁਣ ਮੰਨਣ ਵਾਲੀ ਗੱਲ ਆ। ਹੁਣ ਪੋਜੀਸ਼ਨ ਇਹ ਆ ਵੀ 3 ਤੋਂ 4 ਮਹੀਨੇ ਜਿਹੜੀਆਂ ਤਨਖਾਹਾਂ ਪਿੱਛੇ ਚੱਲ ਰਹੀਆਂ ਜੀ, ਤੇ ਪਰ ਜਿਹੜੀਆਂ ਪੈਨਸ਼ਨ ਲਾਗੂ ਸਕੀਮਾਂ ਹੋਈਆਂ ਜਾਂ ਹੋਰ ਇਹ ਜਿਹੜੇ ਬੰਦਿਆਂ ਨੂੰ ਬੈਨੀਫਿਟ ਆ ਉਹਨਾਂ ਨੇ ਲਾਗੂ ਕਰਨੀਆਂ ਹੁੰਦੀਆਂ ਤੇ ਉਹ ਕਰੀ ਜਾਂਦੇ ਆ ਜੀ। ਇਹ ਬਹੁਤ ਵਾਰੀ ਮਸਲੇ ਉੱਠ ਚੁੱਕੇ ਆ, ਚਾਹੇ ਮੈਸ ਦੇ ਖਾਣੇ ਦੀਆਂ ਗੱਲਾਂ ਆਈਆਂ ਵੀ ਉੱਥੇ ਸਸਤੀ ਰੋਟੀ ਮਿਲਦੀ ਆ, ਚਾਹੇ ਇਹ ਗੱਲਾਂ ਆਈਆਂ ਸਾਹਮਣੇ ਬਹੁਤ ਵਾਰੀ ਆ ਚੁੱਕੀਆਂ, ਪਰ ਇਹ ਚ ਅਸੀਂ ਕਰ ਕੁਛ ਨੀ ਸਕਦੇ। ਅਸੀਂ ਤਾਂ ਇੱਕੋ ਕੁਛ ਕਰ ਸਕਦੇ ਹਾਂ ਵੀ ਅਸੀਂ ਜਦੋਂ ਵੋਟਾਂ ਪਾਉਣੇ ਆ ਉਦੋਂ ਕੋਈ ਜਾਗਦੀ ਜ਼ਮੀਰ ਵਾਲੇ ਬੰਦੇ ਲੱਭ ਲਈਏ ਜਿਹੜੇ ਕਿ ਸਾਡੀ ਗੱਲ ਨੂੰ ਸਹੀ ਤਰੀਕੇ ਨਾਲ ਜਿਹੜਾ ਅਸੀਂ ਚਾਹੁੰਦੇ ਹਾਂ ਉਹ ਦੁਨੀਆਂ ਜਿੱਥੇ ਪਹੁੰਚਣੀ ਚਾਹੀਦੀ ਹੈ ਜਿਹੜੇ ਥਾਂ ਤੇ ਉੱਥੇ ਪਹੁੰਚਦੀ ਕਰ ਦੇਣ, ਬਸ ਇਹੀ ਇਹਦਾ ਹੱਲ ਆ ਜੀ।
ਜੀ ਸੋ ਬਰਾਜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ ਚੜ੍ਹਦੀ ਕਲਾ ਚ ਰਹੋ ਜੀ, ਜ਼ਿੰਦਗੀ ਛੋਟੀ ਆ, ਬੜੇ ਫਿਕਰਾਂ ਚ ਨਾ ਕੱਢ ਲਈਏ, ਅਸੀਂ ਆਲੇ ਦੁਆਲੇ ਨੂੰ ਵੀ ਸੁਧਾਰ ਦਈਏ, ਆਲੇ ਦੁਆਲੇ ਬਾਰੇ ਵੀ ਚੰਨੇਗਾ ਰੱਖੀਏ ਪਰ ਉਦੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਤੇ ਜ਼ਿਆਦਾ ਨਿਗਾਹ ਰੱਖੀਏ ਜਾਂ ਆਪਣੇ ਆਪ ਨੂੰ ਇੰਨਾ ਕੁ ਸੁਧਾਰ ਲਈਏ ਵੀ ਜਿਹਦੇ ਨਾਲ ਤੁਹਾਡਾ ਆਲਾ ਦੁਆਲੇ ਨੂੰ ਆਪ ਹੀ ਰੰਗ ਚੜਨ ਲੱਗ ਜੇ ਤੇ ਆਲਾ ਦੁਆਲਾ ਆਪ ਹੀ ਸਹੀ ਹੋਣ ਲੱਗ ਜੇ। ਸੋ ਇਸ ਕਰਕੇ ਮੇਰੀ ਤਾਂ ਇਹੀ ਬੇਨਤੀ ਹੈ ਸਾਰਿਆਂ ਨੂੰ ਵੀ ਸ਼ੁਰੂਆਤ ਆ ਜਿਹੜੀ ਆਪਣੇ ਤੋਂ ਕਰ ਲਈਏ ਤੇ ਸੁਧਾਰ ਸ਼ੁਰੂ ਕਰ ਲਈਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪੇ ਹੀ ਜਿਹੜੇ ਸੁਧਾਰ ਹੁੰਦੇ ਇੱਕ ਵਧੀਆ ਜਿਹੜਾ ਆਲਾ ਦੁਆਲਾ ਵਧੀਆ ਮੁਲਕ ਤੇ ਸਾਰਾ ਕੁਛ ਅਸੀਂ ਬਣਾਉਣ ਚ ਕਾਮਯਾਬ ਹੋ ਜਾਵਾਂਗੇ
ਜੀ। ਸੋ ਜਾਂਦੇ ਜਾਂਦੇ ਜੀ ਇੱਕ ਹੋਰ ਸਾਨੂੰ ਮੈਸੇਜ ਆਇਆ ਬਚੇਤਰ ਮੌਰ ਭੁੱਲਰ ਦਾ, ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ, ਬਰਾੜ ਸਾਹਿਬ ਜੀ ਦੇ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਇਕੱਠੇ ਹੋ ਕੇ ਲੋਕ ਸਭਾ ਚੋਣ ਲੜਨ ਤਾਂ ਕੀ ਨਤੀਜੇ ਬਦਲ ਸਕਦੇ ਹਨ ਜੀ? ਬਰਾੜ ਸਾਹਿਬ ਜਾਂਦੇ ਜਾਂਦੇ ਜੀ ਇਸ ਬਾਰੇ ਵੀ ਜ਼ਰੂਰ ਦੱਸ ਕੇ ਚਾਹੋ।
ਫਿਲਹਾਲ ਤਾਂ ਨੀ ਲੱਗਦੇ ਜੀ, ਫਿਲਹਾਲ ਤਾਂ ਨੀ ਲੱਗਦੇ, ਜਿੰਨਾ ਮਰਜ਼ੀ ਇਕੱਠੇ ਹੋਈ ਜਾਣ, ਕਿਉਂਕਿ ਕਹਿੰਦੇ ਨੀ ਜਦੋਂ ਇੱਕ ਉਹ ਨੀ ਇੱਕ ਗੀਤ ਆ ਵੀ ਉਂਜ ਡਿੱਗਦੀ ਤਾਂ ਚੁੱਕ ਲੈਂਦੇ ਨਜ਼ਰਾਂ ਚੋਂ ਗਿਰ ਗਈ ਕੀ ਕਰੀਏ, ਇੱਕ ਗੀਤ ਆ ਤੇ ਉਹ ਗੀਤ ਦੀਆਂ ਜਿਹੜੀਆਂ ਲਾਈਨਾਂ ਇਸ ਟਾਈਮ ਆਮ ਆਦਮੀ ਪਾਰਟੀ ਦੇ ਉੱਤੇ ਬਹੁਤ ਜ਼ਿਆਦਾ ਢੁਕਦੀਆਂ। ਆਮ ਆਦਮੀ ਪਾਰਟੀ ਜਿੰਨੀ ਉਹਨੂੰ ਅੱਖਾਂ ਤੇ ਬਿਠਾਈ ਸੀ ਨਾ ਤੇ ਉਨੀ ਉਹ ਨਜ਼ਰਾਂ ਚੋਂ ਜਿਹੜੀਆਂ ਆਮ ਬੰਦੇ ਤੇ ਡਿੱਗ ਚੁੱਕੀ ਆ, ਕਿਉਂਕਿ ਉਹਨਾਂ ਨੇ ਫੈਸਲੇ ਇਹੋ ਜਿਹੇ ਕਰੇ ਵੀ ਜਦੋਂ ਪਾਵਰ ਆ ਗਈ ਮਾੜੀ ਜੀ ਉਦੋਂ ਉਹ ਟੁੱਕ ਨੂੰ ਕੀ ਕਹਿੰਦੇ ਚੁੱਚ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ ਉਸ ਟਾਈਮ ਦੇ ਉੱਤੇ ਤੇ ਉਹ ਚੀਜ਼ਾਂ ਆੜੇ ਆ ਰਹੀਆਂ ਉਹਨਾਂ ਦੇ ਤੇ ਜਿਹੜੀਆਂ ਉਹਨਾਂ ਦੀ ਡਿਕਟੇਟਰਸ਼ਿਪ ਜਾਂ ਜੋ ਉਹਨਾਂ ਦੇ ਜਿਹੜੇ ਟੋਨ ਚ ਗੱਲ ਕਰਦੇ ਹੁੰਦੇ ਸੀ ਸੰਜੇ ਸਿੰਘ ਵਰਗੇ ਤੇ ਭਗਵੰਤ ਮਾਨ ਵਰਗੇ ਚੁਟਕਲਿਆਂ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਦੇ ਸੀ, ਆਮ ਬੰਦੇ ਨੂੰ ਸਮਝਣ ਕੁਛ ਹੋਰ ਰਹਿਣ ਲੱਗ ਗਏ ਸੀ, ਉਹ ਚੀਜ਼ਾਂ ਆੜੇ ਆ ਰਹੀਆਂ ਜੀ। ਸੋ ਹੁਣ ਨਜ਼ਰਾਂ ਚੋਂ ਡਿੱਗ ਪਈ ਚਾਹੇ ਜਿੰਨੇ ਮਰਜ਼ੀ ਇਕੱਠੇ ਹੋਈ ਜਾਣ, ਜਿਹੜਾ ਉਦੋਂ ਸਵਾਬੋ ਬਣਿਆ ਸੀ ਨਾ ਇਕੱਠੇ ਹੋਣ ਦਾ ਜਦੋਂ ਸਿੱਧੂ ਪ੍ਰਗਟ ਸਿੰਘ ਬੈਂਸ ਤੇ ਆਪਣਾ ਮਨਪ੍ਰੀਤ ਬਾਦਲ ਤੇ ਆਪਣਾ ਜਗਮੀਤ ਬਰਾੜ ਇਹ ਸਾਰੀ ਇੱਕ ਟੀਮ ਜੇ ਇਕੱਠੀ ਹੁੰਦੀ ਤਾਂ ਮੈਂ ਉਦੋਂ ਕੋਈ ਸਬੱਬ ਹੋਰ ਹੀ ਸੀ, ਅੱਜ ਨੂੰ ਜਿਹੜਾ ਮਾਹੌਲ ਕੁਛ ਹੋਰ ਹੀ ਹੁੰਦਾ ਪੰਜਾਬ ਦਾ, ਕਿਸੇ ਨੇ ਬਾਦਲ ਕੈਪਟਨਾਂ ਨੂੰ ਭੁੱਲ ਹੀ ਜਾਣਾ ਸੀ ਸਭ ਨੇ ਜਿਹੜਾ ਜੇ ਸਹੀ ਤਰੀਕਾ ਸੀ, ਪਰ ਇਹ ਉੱਥੇ ਮਾਰ ਖਾ ਗਏ, ਹੁਣ ਉਸ ਪੋਜੀਸ਼ਨ ਤੇ ਆਉਣ ਲਈ ਬਹੁਤ ਲੰਮਾ ਟਾਈਮ ਲੱਗੂਗਾ।
ਵਾਕਈ ਜੀ ਤੁਸੀਂ ਗਾਣੇ ਤੋਂ ਸ਼ੁਰੂ ਕੀਤੀ ਸੀ ਤੇ ਇੱਕ ਗਾਣਾ ਹੋਰ ਵੀ ਹੈ ਕਿ ਤੂੰ ਫੈਸਲੇ ਹੀ ਫਾਸਲੇ ਵਧਾਉਣ ਵਾਲੇ ਕੀਤੇ, ਨਹੀਂ ਤਾਂ ਤੇਰੇ ਤੋਂ ਕਰੀਬ ਮੇਰੇ ਦੱਸ ਕੌਣ ਸੀ। ਸੋ ਲੋਕਾਂ ਨੇ ਬੜਾ ਮਾਣ ਇੱਜ਼ਤ ਤੇ ਪਿਆਰ ਬਖਸ਼ਿਆ ਸੀਗਾ ਆਮ ਆਦਮੀ ਪਾਰਟੀ ਨੂੰ, ਪਰ ਇਹਨਾਂ ਦੇ ਜਿਹੜੇ ਫੈਸਲੇ ਉਹਨਾਂ ਨੇ ਕਿਤੇ ਨਾ ਕਿਤੇ ਇਹ ਫਾਸਲੇ ਬਹੁਤ ਜ਼ਿਆਦਾ ਵਧਾ ਦਿੱਤੇ ਜੀ। ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢਦੇ ਹੋ ਖਬਰਾਂ ਬਾਰੇ ਜਾਂ ਪੰਜਾਬ ਦੇ ਹਾਲਾਤਾਂ ਬਾਰੇ ਇੱਥੋਂ ਦੇ ਹਾਲਾਤਾਂ ਬਾਰੇ ਡਿਸਕਸ਼ਨ ਕਰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ,
ਬਹੁਤ
ਚਲ ਜੀ ਇਹ ਸਨ ਮਿੰਟੂ ਬਰਾੜ ਜੀ ਜਿਨ੍ਹਾਂ ਨੇ ਕਿ ਖਬਰਾਂ ਬਾਰੇ ਕਾਫੀ ਕੁਛ ਦੱਸਿਆ ਤੇ ਚਲੋ ਜੀ ਖਬਰਾਂ ਦਾ ਜਿਹੜਾ ਅੰਤ ਆ ਉਹ ਵੀ ਹੋਇਆ ਇੱਕ ਗਾਣੇ ਤੋਂ, ਹਨਾ। ਸੋ ਗਾਣਾ ਆਮ ਆਦਮੀ ਪਾਰਟੀ ਤੇ ਦੋਨੇ ਹੀ ਟੁੱਕ ਗਏ, ਹਨਾ, ਤੇ ਉਂਝ ਡਿੱਗ ਦੀਤਾਂ ਚੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ। ਸੋ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਇੱਕ ਗਾਣਾ ਸੁਣਦੇ ਹਾਂ, ਕਿਉਂਕਿ ਪ੍ਰੋਗਰਾਮਾਂ ਚ ਮੈਂ ਵੀ ਥੋੜਾ ਟਾਈਮ ਪਹਿਲਾਂ ਹੀ ਛੱਡ ਕੇ ਚਲੀ ਜਾਣਾ, ਥੋੜਾ ਕੰਮ ਆ ਜਾਣਾ ਵਾ ਕਿਤੇ ਜ਼ਰੂਰੀ ਆ, ਪਰ ਓਨਲੀ ਆਹੀ ਟਾਈਮ ਤੇ ਆ, ਅੱਜ ਦਾ ਦਿਨ ਆ, ਅਗਲੇ ਹਫਤੇ ਅੱਗੇ ਤੋਂ ਕੋਈ ਐਬਸੈਂਟ ਨੀ ਲੱਗੂਗੀ, ਵਧੀਆ ਖੂਬ ਗੱਲਾਂ ਬਾਤਾਂ ਕਰਿਆ ਕਰਾਂਗੇ, ਹਨਾ। ਸੋ ਫਿਲਹਾਲ ਤੁਸੀਂ ਜੇ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਫਟਾਫਟ ਮੈਸੇਜ ਕਰ ਦੋ, ਮੈਸੇਜ ਮੈਂ ਤੁਹਾਡੇ ਜ਼ਰੂਰ ਪੜ੍ਹ ਕੇ ਜਾਊਂਗੀ ਤੇ ਇੱਕ ਸਵਾਲ ਵੀ ਪਾਸੇ ਜਾਊਂਗੀ। ਵੈਸੇ ਉਹਦਾ ਜਵਾਬ ਮੈਨੂੰ ਵੀ ਨੀ ਪਤਾ, ਮੈਂ ਕਈ ਜਣਿਆਂ ਨੂੰ ਪੁੱਛਿਆ, ਉਹਦਾ ਜਵਾਬ ਨੀ ਮੈਨੂੰ ਉਹਦਾ ਮਿਲਿਆ, ਤੇ ਮੈਂ ਜਵਾਬ ਉਹਦਾ ਲੱਭਦੀ ਵੀ ਹਾਂ ਪਰ ਕਿਤੇ ਨਾ ਕਿਤੇ ਇੱਕ ਅੱਖਰ ਦਾ ਫਰਕ ਪੈ ਜਾਂਦਾ ਵਾ। ਸੋ ਕੀ ਪਤਾ ਜੀ ਤੁਹਾਡੇ ਵਿੱਚੋਂ ਸਾਰਿਆਂ ਦੇ ਵਿੱਚੋਂ ਉਹ ਇੱਕ ਅੱਖਰ ਦਾ ਜਿਹੜਾ ਫਰਕ ਆ, ਇੱਕ ਨੰਬਰ ਦਾ ਫਰਕ ਆ, ਕੋਈ ਕਲੀਅਰ ਕਰ ਦੇਵੇ। ਸੋ ਜ਼ਰੂਰ ਜੀ ਪਹਿਲਾਂ ਇੱਕ ਗਾਣਾ ਸੁਣਦੇ ਹਾਂ, ਗਾਣੇ ਤੋਂ ਬਾਅਦ ਮੈਂ ਤੁਹਾਨੂੰ ਉਹ ਸਵਾਲ ਵੀ ਦੱਸੂਗੀ ਤੇ ਤੁਹਾਡੇ ਮੈਸੇਜ ਵੀ ਲਵਾਂਗੇ, ਤੇ ਪਰ ਤੁਸੀਂ ਕਿਤੇ ਨਾ ਚਾਹਿਓ ਸੁਣਦੇ ਰਹੋ ਇਸੇ ਤਰ੍ਹਾਂ ਆਪਣਾ ਹਰਮਨ ਰੇਡੀਓ।
ਤੂੰ ਡਿੱਗਦਾ ਆਉਂਦਾ ਸੀ ਰਾਤੀ ਕਿੱਥੋਂ ਬੀਤੀ ਤੂੰ
ਪੱਟਾਂ ਦੇ ਉੱਤੇ ਪੈਂਦੀਆਂ ਨੇ ਰੇਡਾਂ, ਨਾਲੇ ਜਾਫੀਆਂ ਦੇ ਜ਼ੋਰਾਂ ਦੀਆਂ ਹੁੰਦੀਆਂ ਆਜ਼ਮਾਇਸ਼ਾਂ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ। ਹਾਂਜੀ ਜਨਾਬ, ਸਾਨ ਇੱਕ ਵਾਰੀ ਫੇਰ ਭਿੜਨਗੇ, ਰੇਡਾਂ ਵੀ ਪੈਣਗੀਆਂ ਤੇ ਜਾਫੀਆਂ ਦੇ ਜ਼ੋਰਾਂ ਦੀਆਂ ਆਜ਼ਮਾਇਸ਼ਾਂ ਵੀ ਹੋਣਗੀਆਂ ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ 2018 ਚ। ਤੇ ਤੁਹਾਡੇ ਫੇਵਰੇਟ ਸੈਲੀਬ੍ਰਿਟੀਜ਼ ਵੀ ਯੋਗਰਾਜ ਸਿੰਘ, ਗ੍ਰੇਟ ਖਲੀ ਅਤੇ ਬੈਟਲੀ ਮੁੱਖ ਮਹਿਮਾਨਾਂ ਵਜੋਂ ਆ ਰਹੇ ਨੇ। ਬੱਚਿਆਂ ਦੇ ਲਈ ਝੂਲੇ, ਫੂਡ ਸਟਾਲਸ ਅਤੇ ਸ਼ਾਪਿੰਗ ਸਟਾਲਸ ਵੀ ਅਵੇਲੇਬਲ ਹੋਣਗੇ। ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵਧੀਆ ਖੇਡਣ ਵਾਲੇ ਪਲੇਅਰ ਨੂੰ ਮਿਲੇਗੀ ਫੋਰਡ ਮਸਟੈਂਗ V8। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਅਰਸ਼ ਖੱਕ 0424-150-132। ਸਟਾਲਸ ਅਤੇ ਹੋਰ ਇਨਕੁਆਇਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਲਵ ਖੱਕ ਨੂੰ 0404-200-011। ਸਾਬੀ ਸਿੰਘ 0425-962-890। ਟਿਕਟਾਂ ਦਾ ਪ੍ਰਾਈਸ ਹੈ $25 ਜਨਰਲ ਇੱਕ ਦਿਨ ਦੇ ਲਈ ਅਤੇ $35 ਦੋਨਾਂ ਦਿਨਾਂ ਦੇ ਲਈ। ਤੁਸੀਂ ਆਨਲਾਈਨ ਵੀ ਟਿਕਟ ਖਰੀਦ ਸਕਦੇ ਹੋ www.premiertickets.com.au ਤੋਂ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਲਓ ਜੀ, ਹੈਰੀ ਸੰਧੂ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਕਿ ਪੈਗ ਦੇ ਪੰਗੇ ਤੋਂ ਵਾਕਈ ਜੀ ਇੱਕ ਤਾਂ ਹੈ ਵੀਕਐਂਡ, ਇੱਕ ਗਾਣਾ ਓਦਾਂ ਦਾ ਲੱਗ ਗਿਆ ਤੇ ਬਾਕੀ ਉਹ ਕਹਿੰਦੀ ਪੁੱਟ ਪੈਣੇ ਆ ਵੀ ਦੱਸ ਹਨਾ, ਵੀ ਹੁਣ ਉਹ ਘੜੀ ਵੀ ਸੁੱਟ ਆਇਆ ਤੇ ਵੀਤੀ ਵੀ ਸੁੱਟ ਆਇਆ ਤੇ ਹੁਣ ਉਹ ਵੀ ਬੇਚਾਰੀ ਕੀ ਕਰੇ ਹਨਾ, ਟੁੱਟ ਪੈਣੇ ਆਵੇ ਦੱਸ ਹਨਾ। ਉਹ ਕਹਿੰਦੀ ਕਿੱਥੇ ਸੁੱਟ ਗਏ ਆ ਤੇ ਕਿੱਥੋਂ ਤੂੰ ਪੀਤੀ ਸੀ। ਲਓ ਜੀ, ਫਿਰ ਇਹ ਪੈਗ ਦੇ ਜਿਹੜੇ ਪੰਗੇ ਆ ਇਹ ਬੜੇ ਆ, ਕਈ ਤਾਂ ਫਿਰ ਇੱਥੇ ਤਾਂ ਚਲੋ ਕੀ ਹੋਣਾ ਇੰਡੀਆ ਦੇ ਵਿੱਚ, ਕਈ ਤਾਂ ਰਾਹਾਂ ਦੇ ਵਿੱਚ ਡਿੱਗਦੇ ਆ, ਕਈਆਂ ਦਾ ਮੂੰਹ ਫਿਰ ਕਿੱਥੇ ਕਿੱਥੇ ਹੁੰਦਾ ਵਾ, ਜੇ ਕਈ ਵਾਰੀ ਕੁੱਤੇ ਹੀ ਚੱਟ ਜਾਂਦੇ ਆ ਨਾ, ਇੰਨੀ ਪੀਤੀ ਹੁੰਦੀ ਆ। ਤੋ ਆਪਾਂ ਕਿਉਂ ਨਾ ਇੱਕ, ਵੈਸੇ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਜਿਹੜਾ ਸਾਡਾ ਰੇਡੀਓ ਆ ਉਹ ਕਿਸੇ ਵੀ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ, ਜਸਟ ਇੰਟਰਟੇਨਮੈਂਟ ਲਈ ਅਸੀਂ ਕਦੇ ਨਾ ਕਦੇ ਇੱਦਾਂ ਦਾ ਗਾਣਾ ਕੋਈ ਚਲਾ ਦਿੰਦੇ ਹਾਂ। ਤੇ ਪਰ ਮੇਰੇ ਖਿਆਲ ਦੇ ਵਿੱਚ ਕਿਉਂ ਨਾ ਆਪਾਂ ਅਗਲਾ ਪ੍ਰੋਗਰਾਮ ਇੱਦਾਂ ਦਾ ਹੀ ਕਰੀਏ ਕਿ ਪੈਗ ਜਦੋਂ ਲਾਉਣਾ ਹੁੰਦਾ ਪੀਣ ਦੇ ਬਹਾਨੇ ਕਿਹੜੇ ਕਿਹੜੇ ਹੁੰਦੇ ਆ। ਵੈਸੇ ਤੁਸੀਂ ਵੀ ਇੱਥੇ ਬਹਾਨੇ ਤਾਂ ਪੱਕਾ ਲੱਭਦੇ ਹੀ ਹੋਵੋਗੇ, ਕਿਉਂਕਿ ਇਕੱਲੇ ਬੰਦੇ ਦਾ ਕਈ ਵਾਰੀ ਪੀਣ ਨੂੰ ਵੀ ਨੀ ਜੀ ਕਰਦਾ, ਫਿਰ ਆਪਣੇ ਯਾਰਾਂ ਦੋਸਤਾਂ ਨੂੰ ਸਾਦਾ ਵੀ ਆ ਜਾ ਆ ਜਾ, ਕਈਆਂ ਦਾ ਕੰਮ ਹੁੰਦਾ, ਫਿਰ ਜਦੋਂ ਉਹ ਕਹਦੇ ਵੀ ਮੇਰੀ ਤਾਂ ਸ਼ਿਫਟ ਆ, ਫਿਰ ਉਦੋਂ ਬੜਾ ਹੀ ਗੁੱਸਾ ਚੜਦਾ ਹੁੰਦਾ ਹਨਾ, ਵੀ ਹੋ ਹੁਣ ਮੈਂ ਇਕੱਲਾ ਕੀ ਕਰਾਂ ਹਨਾ। 2-4 ਜਣੇ ਹੋਣਗੇ ਫੇਰ ਹੀ ਪੀਣ ਤੋਂ ਬਾਅਦ ਤੂੰ ਮੇਰਾ ਬਾਈ ਤੇ ਮੈਂ ਤੇਰਾ ਬਾਈ ਵਾਲੀਆਂ ਗੱਲਾਂ ਯਾਦ ਆਉਂਦੀਆਂ ਨੇ। ਸੋ ਬਿਲਕੁਲ ਜੀ, ਅੱਜ ਥੋੜਾ ਜਿਹਾ ਛੇਤੀ ਜਾਣਾ, ਨਹੀਂ ਤਾਂ ਅੱਜ ਹੀ ਆਪਾਂ ਇਹ ਗੱਲ ਆ ਜਿਹੜੀ ਸ਼ੁਰੂਆਤ ਅੱਜ ਹੀ ਇਹਦੇ ਬਾਰੇ ਗੱਲਬਾਤ ਜ਼ਰੂਰ ਕਰਨੀ ਸੀ, ਪਰ ਨੈਕਸਟ ਵੀਕ ਹਨਾ। ਫਰਾਈਡੇ ਦੇ ਪ੍ਰੋਗਰਾਮ ਦੇ ਵਿਚ ਆਪਾਂ ਦੇਖਾਂਗੇ, ਇਹ ਗਾਣਾ ਵੀ ਦੁਬਾਰਾ ਸੁਣਾਂਗੇ ਤੇ ਨਾਲੇ ਤੁਸੀਂ ਸਾਰੇ ਦੱਸਿਓ ਹਨਾ ਆਪਣੇ ਬਾਰੇ ਨਾ ਸਹੀ, ਕਿਸੇ ਬਾਰੇ ਦੱਸਦੇ ਮੈਨੂੰ ਪਤਾ ਆਪਣੇ ਬਾਰੇ ਤਾਂ ਕਿਸੇ ਨੇ ਕੀ ਦੱਸਣਾ, ਵੀ ਜਦੋਂ ਟੈਗ ਲਾਉਣਾ ਹੁੰਦਾ ਫਿਰ ਕਿੱਦਾਂ ਕਿੱਦਾਂ ਦੇ ਬਹਾਨੇ ਤੁਸੀਂ ਲੱਭਦੇ ਹੋ ਹਨਾ, ਜਾਂ ਕਿੱਦਾਂ ਕਿੱਦਾਂ ਦੇ ਬਹਾਨੇ ਕੋਈ ਲੱਭਦਾ ਵਾ, ਕੋਈ ਤੇ ਦੱਸ ਦਿਓ ਆਪਣੇ ਤੇ ਨਾ ਦੱਸਿਓ ਹਨਾ। ਤੇ ਲਓ ਜੀ ਫਿਰ ਹੁਣ ਆਪਾਂ ਤੁਹਾਡੇ ਮੈਸੇਜ ਬਹੁਤ ਟਾਈਮ ਦੇ ਆਏ ਹੋਏ ਆ ਪ੍ਰੋਗਰਾਮ ਦੇ ਵਿੱਚ, ਉਹ ਵੀ ਸ਼ਾਮਿਲ ਕਰ ਲੈਂਦੇ ਆ। ਤੇ ਸੁਖਵਿੰਦਰ ਸੰਧ ਹਮੇਸ਼ਾ ਦੀ ਤਰ੍ਹਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਉਹ ਪ੍ਰੋਗਰਾਮ ਹਮੇਸ਼ਾ ਸੁਣਦੇ ਆ ਪਰ ਮੈਨੂੰ ਪਤਾ ਉਹ ਬਹੁਤ ਬਿਜ਼ੀ ਹੁੰਦੇ ਆ, ਸੋ ਇਸੇ ਲਈ ਉਹ ਇੰਨੀ ਕੀ ਹਾਜ਼ਰੀ ਪ੍ਰੋਗਰਾਮ ਦੇ ਵਿੱਚ ਲਵਾਉਂਦੇ ਆ। ਤੇ ਇੱਧਰ ਜਗਤਾਰ ਚੌਹਲ ਕਹਿੰਦੇ ਮੈਨੂੰ ਤੇ ਮਿੰਟੂ ਭਾਜੀ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਜੀ ਐਸ ਚਾਹਲ ਸਤਿ ਸ੍ਰੀ ਅਕਾਲ ਦੇ ਨਾਲ ਉਹਨਾਂ ਨੇ ਖ਼ਬਰਾਂ ਭੇਜੀਆਂ ਸੀ ਜਿਹੜੀਆਂ ਉਹਨਾਂ ਬਾਰੇ ਵੀ ਅਸੀਂ ਗੱਲਬਾਤ ਕਰ ਚੁੱਕੇ ਹਾਂ। ਸੋ ਕੁਲਦੀਪ ਕੌਰ ਮੇਰੀ ਭੈਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਾਰਿਆਂ ਨੂੰ ਬੁਲਾ ਰਹੇ ਆ, ਸਰਬਜੀਤ ਭਾਜੀ ਨੂੰ, ਮਿੰਟੂ ਭਾਜੀ ਨੂੰ ਤੇ ਸਾਰੇ ਹਰਮ ਰੇਡੀਓ ਤੇ ਬੈਠੇ ਜਿੰਨੇ ਵੀ ਸੁਣ ਰਹੇ ਆ ਸਾਡੇ ਲਿਸਨਰ। ਕਹਿੰਦੇ ਮੈਂ ਹਮੇਸ਼ਾ ਹੀ ਰਾਜਨੀਤੀ ਵਿੱਚ ਦਿਲਚਸਪੀ ਨਹੀਂ ਸੀ ਲੈਂਦੀ, ਮੈਨੂੰ ਬਹੁਤ ਨਫ਼ਰਤ ਰਹੀ ਹੈ ਧੜੇਬਾਜ਼ੀਆਂ ਤੋਂ, ਪਰ ਥੋੜਾ ਥੋੜਾ ਇੰਟਰਸਟ ਬਣਿਆ ਭਾਜੀ ਤੁਹਾਡੀ ਸਹੀ ਜਾਣਕਾਰੀ ਕਰਕੇ। ਹਾਂ ਬਿਲਕੁਲ ਕੁਲਦੀਪ, ਵੈਸੇ ਮੈਨੂੰ ਤਾਂ ਹਾਲੇ ਵੀ ਨੀ ਹੈਗਾ, ਮੈਨੂੰ ਥੋੜਾ ਕੁ ਹੋਇਆ ਸੀ ਇੰਟਰਸਟ ਜਦੋਂ ਕਿ ਆਮ ਆਦਮੀ ਪਾਰਟੀ ਵਾਲੇ ਆਏ ਸੀ, ਤਾਂ ਲੱਗਦਾ ਸੀਗਾ ਕਿ ਇੱਕ ਵਧੀਆ ਪਾਰਟੀ ਆ ਗਈ ਆ, ਸੋ ਲੋਕਾਂ ਨੂੰ ਉਮੀਦ ਬਣ ਗਈ ਸੀ, ਤੇ ਉਹਨਾਂ ਲੋਕਾਂ ਦੇ ਵਿੱਚ ਮੈਂ ਵੀ ਆਉਂਦੀ ਸੀ ਕਿ ਸ਼ਾਇਦ ਸਾਰੀ ਯੰਗ ਜਨਰੇਸ਼ਨ ਵੀ ਹੈਗੀ ਆ ਉਹਦੇ ਵਿੱਚ, ਕਿ ਸ਼ਾਇਦ ਥੋੜਾ ਬਹੁਤ ਕੁਛ ਬਦਲ ਜੂਗਾ। ਪਰ ਕਹਿੰਦੇ ਹੁੰਦੇ ਨਾ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਤੇ, ਤੇ ਰਾਜਨੀਤੀ ਵੈਸੇ ਵੀ ਸਿਆਣੇ ਕਹਿੰਦੇ ਆ ਕਿ ਰਾਜਨੀਤੀ ਆ ਜਿਹੜੀ ਉਹ ਗੇਮ ਹੀ ਏਦਾਂ ਦੀ ਆ ਹਨਾ, ਗੰਦੀ ਖੇਡ ਆ ਜਿਵੇਂ ਕਹਿੰਦੇ ਆ। ਤੇ ਚਲੋ ਜੀ ਹੁਣ ਅੱਗੇ ਦੇਖਦੇ ਆ, ਸਾਡੇ ਨਾਲ ਬਚਿੱਤਰ ਕੌਰ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਜੋ ਗੱਲ ਕੀਤੀ ਸੀ ਉਸਦੇ ਬਾਰੇ ਬ੍ਰਾਟ ਸਾਹਿਬ ਗੱਲ ਕਰ ਚੁੱਕੇ ਆ। ਤੇ ਗੌਰਵ ਸ਼ਰਮਾ ਕਹਿੰਦੇ ਕਿ ਬਾਰੀ ਵਰਸੀ ਖੱਟਣ ਗਿਆ ਸੀ, ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਸੋਟਾ, ਨੀ ਸਲਮਾਨ ਖਾਨ ਰਹਿ ਗਿਆ, ਨੀ ਸਲਮਾਨ ਖਾਨ ਕੁਵਾਰਾ ਰਹਿ ਗਿਆ, ਸਾਰੀਆਂ ਮੌਜਾਂ ਲੁੱਟ ਗਿਆ ਜਲੋਟਾ। ਲਓ ਜੀ ਹਾਂ, ਅੱਜ ਕੱਲ ਜਿਹੜਾ ਬਿਗ ਬੋਸ ਦਾ ਇਹ ਵੀ ਇੱਕ ਮੁੱਦਾ ਚੱਲ ਰਿਹਾ ਵਾ ਕਿ ਜਿਹੜਾ ਜਲੋਟਾ ਵਾ ਉਹਨੇ ਕਾਫੀ ਏਸਾ ਵਾ, ਤੇ ਉਹਦੇ ਨਾਲ ਇੱਕ ਯੰਗ ਏਸ ਦੀ ਜਿਹੜੀ ਕੁੜੀ ਆ ਉਹ ਕਹਿ ਰਹੀ ਆ ਕਿ ਮੈਂ ਉਹਦੇ ਨਾਲ ਵਿਆਹ ਕਰਾਉਣਾ, ਸ਼ਾਇਦ ਉਹਦਾ ਗੁਰੂ ਆ ਉਹ, ਤੇ ਪਰ ਉਹਦੇ ਜਿਹੜੇ ਪੇਰੈਂਟਸ ਆ ਉਹ ਕਿਸੇ ਨਾ ਕਿਸੇ ਕਾਰਨ ਇਸ ਗੱਲ ਤੋਂ ਖਫਾ ਨੇ, ਉਹ ਇਸ ਰਿਸ਼ਤੇ ਤੋਂ ਵੀ ਖੁਸ਼ ਨੀ ਹੈਗੇ। ਤੇ ਉਹ ਇੰਟਰਵਿਊ ਵੀ ਮੈਂ ਦੇਖੀ ਸੀਗੀ ਤੇ ਉਹ ਵੀ ਕਹਿ ਰਹੇ ਸੀ ਕਿ ਅਗਰ ਏਦਾਂ ਦਾ ਕੁਛ ਹੁੰਦਾ ਵਾ ਤਾਂ ਉਹਨਾਂ ਦਾ ਅਸਰ ਉਹਨਾਂ ਦੀ ਬੇਟੀ ਦੇ ਨਾਲ ਵੀ ਏਦਾਂ ਦਾ ਕੋਈ ਰਿਸ਼ਤਾ ਨੀ, ਉਹ ਉਸ ਤੋਂ ਪਰੇ ਹੋ ਜਾਣਗੇ। ਪਰ ਉਹ ਇੱਕ ਵਾਰੀ ਪੁੱਛਣਾ ਜ਼ਰੂਰ ਚਾਹੁੰਦੇ ਆ ਕਿ ਉਹ ਏਦਾਂ ਦਾ ਫੈਸਲਾ ਕਿਉਂ ਲੈ ਰਹੀ ਆ। ਤੇ ਲਓ ਜੀ ਫਿਰ ਅੱਗੇ ਗੁਰਦੀਪ ਸਿੰਘ, ਉਹਨਾਂ ਨੇ ਇੱਕ ਗਾਣਾ ਫੋਨ ਸੁਣੀ ਪਰਦੇਸੀਆ, ਫੋਨ ਸੁਣੀ ਪਰਦੇਸੀਆ ਗਾਣੇ ਦੀ ਫਰਮਾਇਸ਼ ਕੀਤੀ ਹੈ ਜੀ ਦਰਸ਼ਨ ਖੇਲਾ ਤੇ ਜੀਤ ਜੋਗਿੰਦਰ ਦੀ ਆਵਾਜ਼ ਦੇ ਵਿੱਚ। ਤੇ ਕਹਿੰਦੇ ਬੋਬੀ ਜੀ ਸਤਿ ਸ੍ਰੀ ਅਕਾਲ, ਆਹ ਸੌਂਗ ਕਹਿੰਦੇ ਵੱਡੇ ਵੀਰ ਦਰਸ਼ਨ ਖੇਲਾ ਦਾ ਵਾ, ਤੇ ਕਹਿੰਦੇ ਟਰੱਕਾਂ ਵਾਲੇ ਵੀਰਾਂ ਲਈ ਪਲੇ ਕਰ ਦਿਓ, ਬਾਈ ਅਰਸ਼, ਕਮਲ, ਸੁਖੀ, ਗਗਨ ਤੇ USA, ਕੈਨੇਡਾ, UK ਵਾਲੇ ਸਾਰੇ ਮਿੱਤਰਾਂ ਲਈ। ਲਓ ਜੀ ਫਿਰ ਉਹਨਾਂ ਨੇ ਸਾਰੇ ਆਪਣੇ ਯਾਰਾਂ ਬੇਲੀਆਂ ਦੇ ਲਈ ਇੱਕ ਗਾਣਾ ਫੋਨ ਸੁਣੀ ਪਰਦੇਸੀਆ ਡੈਡੀਕੇਟ ਕੀਤਾ ਵਾ। ਸਰ ਜ਼ਰੂਰ ਪ੍ਰਦੀਪ ਜੀ, ਆਪਾਂ ਤੁਹਾਡਾ ਗਾਣਾ ਵਾ ਜਿਹੜਾ ਪ੍ਰੋਗਰਾਮ ਦੇ ਵਿੱਚ ਅਗਲਾ ਇਹੀ ਚਲਾਵਾਂਗੇ। ਤੇ ਜਗਤਾਰ ਟੁਡੀਕੇ ਹਾਂਗਕਾਂਗ ਵਾਲੇ, ਇਹਨਾਂ ਨੇ ਪਹਿਲਾਂ ਬੜਾ ਹੀ ਸੋਹਣਾ ਵਿਚਾਰ ਭੇਜਿਆ ਸੀ, ਕਹਿੰਦੇ ਕਿ ਆਤਮ ਵਿਸ਼ਵਾਸ ਇੱਕ ਐਸੀ ਤਾਕਤ ਹੈ ਕਿ ਜੇ ਇਹ ਲੋੜ ਅਨੁਸਾਰ ਹੋਵੇ ਤਾਂ ਜ਼ਿੰਦਗੀ ਜਾਦੂਮਈ ਢੰਗ ਨਾਲ ਬਦਲਦੀ ਹੈ। ਸ਼ੁਭ ਸਵੇਰ ਦੋਸਤੋ। ਸੋ ਬੜਾ ਸੋਹਣਾ ਵਿਚਾਰ ਦੇ ਨਾਲ ਬੜੀ ਸੋਹਣੀ ਫੋਟੋ ਆ ਜੀ, ਕੁਦਰਤ ਦੀ ਹਰਿਆਲੀ ਤੇ ਸੂਰਜ ਬੱਦਲਾਂ ਵਿੱਚੋਂ ਝਾਤੀ ਮਾਰਦਾ ਵਾ, ਸੁਬਹਾ ਸੁਬਹਾ ਦਾ ਮੌਸਮ ਆ ਤੇ ਬੜਾ ਅੱਖਾਂ ਨੂੰ ਸੋਹਣਾ ਲੱਗਦਾ, ਤੇ ਵਿਚਾਰ ਵੀ ਵਾਕਈ ਜੀ ਬਹੁਤ ਸੋਹਣਾ ਵਾ। ਆਤਮ ਵਿਸ਼ਵਾਸ ਬਹੁਤ ਵਧੀਆ, ਕਹਿੰਦੇ ਹੁੰਦੇ ਆ ਨਾ ਕਿ ਵਿਸ਼ਵਾਸ ਸਫਲਤਾ ਦੀ ਕੁੰਜੀ ਵੀ ਆ, ਜੇ ਤੁਹਾਡੇ ਵਿੱਚ ਵਿਸ਼ਵਾਸ ਆ ਤਾਂ ਯੂ ਕੈਨ ਵਿਨ, ਤੁਸੀਂ ਅਚੀਵ ਕਰ ਸਕਦੇ ਹੋ ਆਪਣੀ ਲਾਈਫ ਦੇ ਵਿੱਚ ਕੁਛ ਵੀ। ਤੇ ਬਾਕੀ ਜੀ ਮੈਂ ਸਰਬਜੀਤ ਬਾਜੀ ਨੂੰ ਜ਼ਰੂਰ ਕਹੂੰਗੀ ਕਿ ਉਹਨਾਂ ਨੇ ਜਿਹੜਾ ਸਾਡੇ ਨਾਲ ਪੋਸਟਰ ਸਾਨੂੰ ਭੇਜਿਆ ਵਾ ਉਹ ਜ਼ਰੂਰ ਸਾਡੇ ਰੇਡੀਓ ਵਾਲੇ ਪੇਜ ਤੇ ਵੀ ਸ਼ੇਅਰ ਕਰ ਦੇਣ, ਜਿਹੜਾ ਕਿ ਪੰਜਾਬੀ ਯੂਥ ਕਲੱਬ ਹਾਂਗਕਾਂਗ ਵੱਲੋਂ ਨੌਵਾਂ ਜੀ ਕਾਮਾਗਾਟਾ ਮਾਰੂ ਮੈਮੋਰੀਅਲ ਯੂਥ ਹਾਕੀ ਟੂਰਨਾਮੈਂਟ 1 ਅਕਤੂਬਰ 2018 ਨੂੰ ਹੋ ਰਿਹਾ ਵਾ, ਜਿਸ ਦੇ ਵਿੱਚ ਜਿਹੜੇ ਵਿਨਰ ਆ ਉਹਨਾਂ ਨੂੰ $5100, $3100 ਤੇ ਹੋਰ ਬਹੁਤ ਸਾਰਾ ਜਿਹੜੇ ਕੈਸ਼ ਪ੍ਰਾਈਜ ਆ ਉਹ ਵੀ ਦਿੱਤੇ ਜਾਣਗੇ। ਤੇ ਲਓ ਜੀ ਫਿਰ ਇਹ ਪੋਸਟਰ ਜ਼ਰੂਰ ਸਾਡੇ ਰੇਡੀਓ ਦੇ ਪੇਜ ਤੇ ਭਾਜੀ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ। ਤੇ ਅੱਗੇ ਜੀ ਉਹਨਾਂ ਨੇ ਹੋਰ ਵੀ ਸਾਨੂੰ ਖਬਰਾਂ ਦੇ ਬਾਰੇ ਵਿੱਚ ਭੇਜਿਆ ਵਾ, ਤੇ ਇੱਕ ਕਹਿੰਦੇ ਕਿ ਜੇਕਰ ਬਾਰ ਬਾਰ ਪੜੂੰਗੇ ਤਾਂ ਦੁਬਾਰਾ ਪੜਨ ਨੂੰ ਜ਼ਰੂਰ ਜੀ ਕਰੇਗਾ। ਸੋ ਦੇਖਾਂਗੇ ਜੀ ਹੋਰ ਕੀ ਆ ਜਿਹੜਾ ਕਿ ਦੁਬਾਰਾ ਪੜਨ ਨੂੰ ਜੀ ਕਰੂਗਾ, ਪਰ ਫਿਲਹਾਲ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ।
ਕਿਵੇਂ ਟਰਾਲਾ ਤੇਰਾ ਹੁਣ ਸੁਣੀ ਪਰਦੇਸੀਆ ਮੇਰਾ ਚੱਲਦਾ ਕਿਵੇਂ ਟਰਾਲਾ ਤੇਰਾ
ਦੱਸਾਂ ਦਿਲ ਦੀਆਂ ਖੋਲ ਸੁਣਾ ਕੇ ਜਿਸ ਰੋਟੀ ਲਈ ਪੈਸੇ ਲਾ ਕੇ ਬੈਠੇ ਮੁਲਕ ਬਜਾਨੇ ਆ ਇੱਕ ਦਿਨ ਦੀਆਂ ਪੱਕੀਆਂ ਯਾਰਾ
ਛੱਲੇ
ਲਓ ਜੀ ਗਾਣਾ ਸੁਣ ਰਹੇ ਸੀ ਗੁਰਦੀਪ ਸਿੰਘ ਦੀ ਫਰਮਾਇਸ਼ ਤੇ ਉਹਨਾਂ ਨੇ ਇਹ ਗਾਣਾ ਆਪਣੇ ਸਾਰੇ ਯਾਰਾਂ ਦੋਸਤਾਂ ਨੂੰ ਡੈਡੀਕੇਟ ਕੀਤਾ ਸੀ। ਸੋ ਵਾਕਈ ਜੀ ਰੋਟੀਆਂ ਤਾਂ ਕਈ ਕਈ ਦਿਨ ਦੀਆਂ ਖਾਣੀਆਂ ਪੈਂਦੀਆਂ ਜਦੋਂ ਤੁਸੀਂ ਟਰੱਕਾਂ ਤੇ ਇੰਟਰਸਟੇਟ ਚੱਲਦੇ ਹੋ ਹਨਾ। ਸੋ ਗਾਣੇ ਦੇ ਵਿੱਚ ਤੋਂ ਮੈਨੂੰ ਨਾ ਗੱਲ ਯਾਦ ਆ ਗਈ ਇੱਕ ਮੂਵੀ ਹਰਭਜਨ ਮਾਨ ਕੀ ਜਦੋਂ ਉਹ ਕਹਿੰਦੇ ਹੁੰਦੇ ਨਾ ਕਿ ਮਾਂ ਦੇ ਛਾਬੇ ਚੋਂ ਚੱਕ ਕੇ ਖਾਣੀਆਂ ਤਾਂ ਬਹੁਤ ਸੌਖੀਆਂ ਨੇ ਪੁੱਤਰਾ, ਪਤਾ ਉਦੋਂ ਲੱਗਦਾ ਜਦੋਂ ਆਪ ਕਮਾਉਣੀਆਂ ਪੈਂਦੀਆਂ ਹਨਾ। ਸੋ ਵਾਕਈ ਜੀ ਉੱਥੇ ਤਾਂ ਇੰਡੀਆ ਦੇ ਵਿੱਚ ਬੜੇ ਨਖਰੇ ਕਰਦੇ ਹੁੰਦੇ ਸੀ ਨਾ, ਸਬਜ਼ੀ ਦਾਲ ਹੀ ਨੀ ਸੀ ਪਸੰਦ ਆਉਂਦੀ, ਕੱਦੂਆਂ ਦੀ ਸਬਜ਼ੀ ਨੂੰ ਵੀ ਕਈ ਤਾਂ ਕੱਦੂ ਕੱਦਾ ਹੀ ਦੱਸਦੇ ਕਿਉਂ ਕੱਦਾ ਬਣਾ ਲਿਆ ਰੋਜ਼ ਹੀ ਹਨਾ। ਸੋ ਕਦੇ ਮੂੰਗੀ ਦੀ ਦਾਲ ਨੀ ਸੀ ਪਸੰਦ ਤੇ ਕਦੇ ਕੱਦੂ, ਹੁਣ ਪਤਾ ਲੱਗਦਾ ਵਾ ਕਿ ਵੀ ਕਿੱਦਾਂ ਬਣਦੀਆਂ ਨੇ, ਹੁਣ ਕਦੇ ਨੀ ਪਤਾ ਦੇਖਦੇ ਹੀ ਨਾ ਆਪਾਂ ਕਿ ਹਾਂ ਆਹ ਜਿਹੜੀ ਸਬਜ਼ੀ ਹੈ ਸਾਨੂੰ ਪਸੰਦ ਨੀ ਸੀ, ਬਸ ਇੰਨਾ ਹੁੰਦਾ ਵੀ ਹਾਂ ਬਣੀ ਹੋਈ ਮਿਲ ਗਈ ਤਾਂ ਖਾ ਲਓ ਹਨਾ। ਚਲੋ ਜੀ ਕੋਈ ਗੱਲ ਨੀ, ਇਹਨਾਂ ਪ੍ਰਦੇਸ਼ਾਂ ਨੇ ਬਹੁਤ ਕੁਛ ਸਿਖਾਇਆ, ਬਹੁਤ ਕਦਰਾਂ ਕੀਮਤਾਂ ਤੇ ਕਈ ਚੀਜ਼ਾਂ ਦੀਆਂ ਜਿਹੜੀਆਂ ਕਦਰਾਂ ਜੋ ਸਾਨੂੰ ਸਾਡੇ ਆਪਣੇ ਘਰ ਵਿੱਚ ਰਹਿ ਕੇ ਨਹੀਂ ਸੀ ਨਾ ਪਤਾ ਲੱਗਦੀ, ਉਹ ਇੱਥੇ ਆ ਕੇ ਪਤਾ ਲੱਗਾ। ਸੋ ਗਾਣਾ ਵਾਕਈ ਗੁਰਦੀਪ ਜੀ ਬੜਾ ਪਿਆਰਾ ਸੀ ਤੇ ਤੁਸੀਂ ਆਪਣੇ ਦੋਸਤਾਂ ਨੂੰ ਡੈਡੀਕੇਟ ਕੀਤਾ, ਕਿਆ ਬਾਤਾਂ ਨੇ ਹਨਾ। ਤੇ ਅੱਗੇ ਜੀ ਜੋਗਿੰਦਰ ਸਿੰਘ ਸੋਹੀ ਕਹਿੰਦੇ ਗੁੱਡ ਮਾਰਨਿੰਗ ਬੋਬੀ ਜੀ, ਇੰਜੋਇੰਗ ਯੂਅਰ ਪ੍ਰੋਗਰਾਮ, ਸੋ ਥੈਂਕ ਯੂ ਜੀ। ਤੇ ਨਾਲ ਇਹਨਾਂ ਨੇ ਬੜਾ ਸੋਹਣਾ ਵਿਚਾਰ ਭੇਜਿਆ, ਕਹਿੰਦੇ ਰਿਸ਼ਤੇ ਉਹੀ ਕਾਮਯਾਬ ਹੁੰਦੇ ਨੇ ਜੋ ਦੋਨਾਂ ਪਾਸਿਆਂ ਤੋਂ ਨਿਭਾਏ ਜਾਣ, ਇੱਕ ਪਾਸੇ ਦੇ ਸੇਕ ਨਾਲ ਤਾਂ ਜਿਹੜੀ ਰੋਟੀ ਵੀ ਨੀ ਬਣਦੀ। ਸੋ ਵਾਕਈ ਚ ਕਹਿੰਦੇ ਹੁੰਦੇ ਨਾ ਕਿ ਇੱਕ ਪਾਸੇ ਸੀਕ ਦੇ ਪਈ ਰਵੇ ਤਾਂ ਰੋਟੀ ਵੀ ਆ ਜਿਹੜੀ ਉਹ ਜਲ ਜਾਂਦੀ ਆ। ਤੇ ਅੱਗੇ ਅਰਸ਼ ਮੱਲੀ ਕਹਿੰਦੇ ਜਾਮ ਸ਼ਹੀਦੀ ਪੀਤਾ ਤੂੰ ਤੇ ਆਪਾਂ ਪੀ ਲਈ ਦਾਰੂ ਵੇ, ਤੇਰੇ ਨਾਂ ਤੇ ਭਗਤ ਸਿਆ ਅੱਜ ਜੱਟ ਲਲਕਾਰਾ ਮਾਰੂ ਵੇ, ਸੋਚ ਤੇਰੀ ਤੋਂ ਆਪਾਂ ਭਾਵੇਂ ਦੂਰੀ ਰੱਖੀ ਵੇ, ਪਰ ਫੋਟੋ ਤੇਰੀ ਡੀ ਪੀ ਲਾ ਕੇ ਪੂਰੀ ਰੱਖੀ ਵੀ। ਕਿਆ ਬਾਤ ਆ ਜੀ, ਵਾਕਈ ਬਹੁਤ ਸੱਚ ਤੇ ਬਹੁਤ ਕੌੜਾ ਸੱਚ ਆ ਸੀ ਜਿਹੜਾ ਤੁਸੀਂ ਭੇਜਿਆ ਵਾ। ਸੋ ਵਾਕਈ ਅਸੀਂ ਉਹਨਾਂ ਗੱਲਾਂ ਨੂੰ, ਉਹਨਾਂ ਜੋ ਸਾਡੀਆਂ ਕਦਰਾਂ ਕੀਮਤਾਂ ਸੀ ਜਾਂ ਫਿਰ ਸਾਡੇ ਜਿਹੜੀਆਂ ਸ਼ਹੀਦਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਖਾਤਰ, ਉਹਨਾਂ ਤੋਂ ਅਸੀਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ। ਉਹਦੇ ਰੀਜ਼ਨ ਕੀ ਆ ਸਾਨੂੰ ਪਤਾ, ਕਿਉਂਕਿ ਹਰ ਵਾਰੀ ਸਾਨੂੰ ਆਪ ਨੂੰ ਹੀ ਪਤਾ, ਕਿਸੇ ਦੂਸਰੇ ਨੂੰ ਦੱਸਣ ਦੀ ਲੋੜ ਨੀ ਪੈਂਦੀ, ਪਰ ਚੱਕਰ ਪਤਾ ਕੀ ਆ ਕਿ ਅਸੀਂ ਉਸ ਚੀਜ਼ ਨੂੰ ਸਮਝਣਾ ਹੀ ਨਹੀਂ ਚਾਹੁੰਦੇ। ਸੋ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਅੱਗੇ ਜੀ ਜਗਤਾਰ ਢੁੱਡੀ ਕੇ ਹੋਂਗਕੋਂਗ ਵਾਲਿਆਂ ਨੇ ਨਾ ਉਹ ਬੜਾ ਵਧੀਆ ਭੇਜਿਆ ਵਾ, ਪਰ ਹੈ ਕਿ ਬੜੀ ਲੰਬੀ ਲੈਂਥ ਆ ਥੋੜੀ ਜਿਹੀ, ਚਲੋ ਮੈਂ ਪੜ੍ਹ ਦਿੰਦੀ ਹਾਂ। ਤੇ ਕਹਿੰਦੇ ਕਿ ਗਰਮੀਆਂ ਵਿੱਚ ਸਾਡਾ ਕੰਮ ਮੰਦਾ ਹੋ ਜਾਂਦਾ ਤੇ ਮੈਂ ਸੋਚਿਆ ਚਲੋ ਕੰਮ ਹੀ ਬਦਲ ਲੈਂਦੇ ਹਾਂ, ਫਿਰ ਕੀ ਕਹਿੰਦੇ ਆਪਾਂ ਖਿਡੌਣਿਆਂ ਦਾ ਕੰਮ ਸ਼ੁਰੂ ਕਰਤਾ। ਮੈਂ ਦਿੱਲੀ ਗਿਆ ਖਿਡੌਣੇ ਲੈਣ, ਇੱਕ ਮਾਰਕੀਟ ਦੇ ਵਿੱਚ ਦੁਕਾਨਦਾਰ ਕੋਲੇ ਨਾ ਕਹਿੰਦੇ ਪਲਾਸਟਿਕ ਦੇ ਸਾਰੇ ਰਬੜ ਦੇ ਬਣੇ ਹੋਏ ਲੀਡਰ ਪਏ ਸੀਗੇ, ਲੀਡਰਾਂ ਦੇ ਖਿਡੌਣੇ ਹਨਾ, ਤੇ ਪਲਾਸਟਿਕ ਦਾ ਰਾਜਨਾਥ, ਰਬੜ ਦਾ ਅਡਵਾਨੀ, ਗੱਲ ਕੀ ਕਹਿੰਦੇ ਸਾਰੇ ਖਿਡੌਣਿਆਂ ਦੇ ਰੂਪ ਵਿੱਚ ਉਪਲਬਧ ਸਨ। ਮੈਂ ਚੱਕੂ ਕੇ ਕਹਿੰਦੇ ਲਾਲੂ ਯਾਦਵ ਦਾ ਬਟਨ ਦੱਬ ਤੱਕ ਤੇ ਬਸ, ਫੇਰ ਕੀ ਸੀ ਉਹ ਵਾਜਾ ਕੱਢਣ ਲੱਗ ਜਾ, ਅਰੇ ਬੜਬਕ ਭੁੱਖ ਲੱਗੀ ਹੈ ਚਾਰਾ ਲਾਓ, ਆਜ ਹਮ ਚਾਰਾ ਖਾਏਂਗੇ। ਕਹਿੰਦੇ ਮੈਂ ਫਟਾਫਟ ਰੱਖਤਾ ਵਾਪਸ, ਤੇ ਫੇਰ ਕੀ ਕਹਿੰਦਾ ਮੈਂ ਕਿਹਾ ਯਾਰ ਰਬੜ ਦਾ ਮੋਦੀ ਰਖਾ, ਉਹਨੇ ਮੈਨੂੰ ਮੋਦੀ ਫੜਾਤਾ। ਤੇ ਮੈਂ ਪੁੱਛਿਆ ਕਹਿੰਦੇ ਚੱਲਦਾ ਕਿਵੇਂ ਆ, ਉਹ ਕਹਿੰਦਾ ਵੀ ਮਾਲ ਅੱਜ ਨਵਾਂ ਹੀ ਆਇਆ, ਫੈਕਟਰੀ ਵਾਲੇ ਨੂੰ ਪੁੱਛਣਾ ਪੈਣਾ ਵੀ ਇਹ ਜਿਹੜਾ ਮੋਦੀ ਆ ਚਾਬੀ ਨਾਲ ਚੱਲਦਾ ਜੇ ਸਿੱਲਾ ਨਾ। ਫੇਰ ਕੀ ਸੀ ਦੁਕਾਨਦਾਰ ਨੇ ਫੈਕਟਰੀ ਵਾਲੇ ਨੂੰ ਕਾਲ ਲਾਤੀ, ਤੇ ਜਿਹੜਾ ਫੈਕਟਰੀ ਵਾਲਾ ਉਹ ਕਹਿੰਦਾ ਵੀ ਇਹਦੀ ਚਾਬੀ ਚੁਬੀ ਤਾਂ ਹੈ ਨੀ ਗੀ, ਕਹਿੰਦਾ ਵੀ ਨਾਲ ਜਿਹੜੇ ਆ ਅਡਾਨੀ ਤੇ ਅਬਾਨੀ ਵਾਲੇ ਡੱਬੇ ਭੇਜੇ ਨਾ ਚਾਬੀ ਇਹਨਾਂ ਵਿੱਚ ਆ, ਕਹਿੰਦਾ ਲੱਗਦਾ ਤੁਹਾਨੂੰ ਪਤਾ ਨੀ ਵੀ ਮੋਦੀ ਦੀ ਜਿਹੜੀ ਚਾਬੀ ਆ ਨਾ ਉਹ ਇਹਨਾਂ ਕੋਲ ਆ। ਲਓ ਜੀ ਕਹਿੰਦਾ ਫੇਰ ਕੀ ਸੀ ਚਾਬੀ ਕੱਢੀ ਭਰ ਕੇ, ਜਿਉਂ ਹੀ ਕਹਿੰਦਾ ਮੋਦੀ ਨੂੰ ਮੇਰੇ ਵੱਲ ਛੱਡਿਆ ਤਾਂ ਜਿਹੜਾ ਮੋਦੀ ਆ ਕਹਿੰਦਾ ਪਿੱਛੇ ਵੱਲ ਨੂੰ ਭੱਜ ਲਿਆ ਕਰੇ। ਦੁਕਾਨਦਾਰ ਨੇ ਦੋ ਤਿੰਨ ਵਾਰੀ ਫੇਰ ਏਦਾਂ ਹੀ ਕੀਤਾ, ਪਰ ਜਿਹੜੇ ਮੋਦੀ ਜੀ ਆ ਉਹ ਪਿੱਛੇ ਨੂੰ ਭੱਜੀ ਜਾਣ। ਦੁਕਾਨਦਾਰ ਬੜਾ ਹੈਰਾਨ, ਛਸ਼ੋ ਪੰਜ ਚ ਪੈ ਗਿਆ ਵੀ ਮੋਦੀ ਨੂੰ ਕੀ ਹੋ ਗਿਆ। ਇੱਕਦਮ ਕਹਿੰਦੇ ਚੁਟਕੀ ਮਾਰ ਕੇ ਕਹਿੰਦਾ ਲੱਗ ਗਿਆ ਪਤਾ ਵੀ ਇਹ ਪੁੱਠਾ ਕਿਵੇਂ ਮੁੜਦਾ, ਕਹਿੰਦਾ ਕਿਉਂਕਿ ਮੇਰੇ ਵਾਲੇ ਪਾਸੇ ਝਾੜ ਪਿਆ ਤੇ ਕਹਿੰਦੇ ਇਹਨੂੰ ਜਹਾਜ਼ ਤੇ ਚੜ੍ਹਨ ਦੀ ਆਦਤ ਪੈ ਗਈ ਆ। ਫੇਰ ਕਿਸੇ ਬਸ ਕਹਿੰਦੇ ਜਹਾਜ਼ ਉਹਨੇ ਮੇਰੇ ਵੱਲ ਚੱਕ ਕੇ ਰੱਖਤਾ ਤੇ ਜਦੋਂ ਚਾਬੀ ਭਰੀ ਤਾਂ ਮੋਦੀ ਜੀ ਸ਼ਤਾਬਦੀ ਐਕਸਪ੍ਰੈਸ ਬਣੇ ਮੇਰੇ ਵੱਲ ਨੂੰ ਆਉਣ, ਤੇ ਫਿਰ ਜਹਾਜ਼ ਕੋਲ ਆ ਕੇ ਦੁਕਾਨਦਾਰ ਵੱਲ ਨੂੰ ਮੂੰਹ ਤਾਂ ਕਰਕੇ ਖੜ ਜਾਇਆ ਕਰਨ। ਕਹਿੰਦੇ ਲੱਗਾ ਹੁਣ ਇਹਨੂੰ ਕੀ ਹੋ ਗਿਆ ਵੀ ਇਹ ਗਾਹ ਕਿਉਂ ਨੀ ਤੁਰਦਾ। ਕਹਿੰਦਾ ਪੱਟੂ ਜਹਾਜ਼ ਵੱਲ ਪਿੱਠ ਕਰਕੇ ਸੈਲਫੀ ਲੈਂਦਾ। ਮੈਂ ਕਿਹਾ ਯਾਰ ਹੋਰ ਦਿਖਾ। ਕਹਿੰਦਾ ਤੁਸੀਂ ਪੰਜਾਬੀ ਹੋ? ਕਹਿੰਦਾ ਮੈਂ ਕਿਹਾ ਹਾਂ ਬਿਲਕੁਲ ਪੰਜਾਬੀ ਆ। ਕਹਿੰਦਾ ਮੇਰੇ ਕੋਲ ਨਾ ਪੰਜਾਬ ਦੇ ਸਾਰੇ ਅਕਾਲੀ ਲੀਡਰ ਵੀ ਆ ਤੇ ਉਹਨਾਂ ਦੇ ਨਾਲ ਇੱਕ ਬੜੀ ਬੰਪਰ ਆਫਰ ਚੱਲਦੀ ਆ। ਤੇ ਉਹ ਕਹਿੰਦਾ ਅੱਛਾ ਕਿਹੜੀ ਆ, ਚੱਲ ਦੱਸ ਹਨਾ। ਤੇ ਕਹਿੰਦਾ ਇੱਕ, ਕਹਿੰਦਾ ਮੈਂ ਕਿਹਾ ਵੀ ਇਹਨਾਂ ਤੋਂ ਮੈਂ ਕੀ ਕਰਾਉਣਾ ਵੀ ਇੱਥੇ ਤਾਂ ਇਹਨਾਂ ਨੂੰ ਕੋਈ ਡੇਲਿਆਂ ਬੱਟੇ ਨੀ ਸਿਆਣ ਦਾ। ਕਹਿੰਦਾ ਮੈਂ ਕਿਹਾ ਯਾਰ ਸਿਆਣ ਦਾ ਤਾਂ ਹੁਣ ਇਹਨਾਂ ਨੂੰ ਪੰਜਾਬ ਚ ਵੀ ਕੋਈ ਨੀ, ਬਸ ਕੱਢਣੇ ਆ ਪੰਜਾਬ ਚੋਂ ਕਿਸੇ ਤਰ੍ਹਾਂ। ਕੱਢਣ ਨੂੰ ਤਾਂ ਕਹਿੰਦਾ ਭਰਾਵਾ ਅਸੀਂ ਮੁੱਠੀਆਂ ਚ ਚੁੱਕੀ ਫਿਰਦੇ ਆ। ਉਹਨੇ ਅਲਮਾਰੀ ਖੋਲੀ ਤੇ ਵਿੱਚ ਰੰਗ ਬਿਰੰਗਾਂ ਦੇ ਲੀਡਰ ਪਏ ਸੀ, ਨੀਲੇ ਰੰਗ ਦਾ ਮਲੂਕਾ, ਖੱਟੇ ਰੰਗ ਦਾ ਢੀਂਡਸਾ ਤੇ ਗੁਲਾਬੀ ਰੰਗ ਦਾ ਭੂੰਦੜ ਤੇ ਲਾਲ ਖੱਖਾ ਜਾਂ ਵਿਰਤਾ ਵਲਟੋਹਾ। ਕਾਲਜੀ ਕਹਿੰਦਾ ਸਾਰੇ ਰੰਗ ਬਿਰੰਗੇ ਸੀਗੇ, ਬਸ ਕਹਿੰਦਾ ਮਜੀਠੀਆ ਹੀ ਚਿੱਟਾ ਸੀ। ਮੈਂ ਕਿਹਾ ਓਫਰ ਦੱਸ ਕੀ ਆ? ਕਹਿੰਦਾ ਜੇ ਤਿੰਨ ਮਜੀਠੀਆ ਇਕੱਠੇ ਲਉਂਗੇ ਤਾਂ ਨਾਲ ਦੋ ਜਗਦੀਸ਼ ਭੋਲੇ ਤੇ ਇੱਕ ਸਮੈਕ ਦੀ ਪੁੜੀ ਫ੍ਰੀ, ਤੇ ਜੇ ਇਕੱਠੇ ਚਾਰ ਡੈਪਟੀ ਡੀਸੀ ਡੈਪਟੀ ਸੀ ਤਾਂ ਐਮ ਡੀ ਸੀ ਐਮ ਸਾਹਿਬ ਲਵੋਂਗੇ ਤਾਂ ਨਾਲ ਦੋ ਕੱਪਾਂ ਦੇ ਭਰੇ 8 GB ਵਾਲੇ ਮੈਮਰੀ ਕਾਰਡ ਫ੍ਰੀ। ਤੇ ਵੱਡੇ ਬਾਦਲ ਸਾਹਿਬ ਨਾਲ ਕਹਿੰਦੇ ਕੀ ਓਫਰ ਆ? ਕਹਿੰਦਾ 5 ਵੱਡੇ ਬਾਦਲ ਸਾਹਿਬ ਲੈਣ ਤੇ 2 ਮੱਕੜ ਤੇ 1 ਗੋਲਕ ਫ੍ਰੀ। ਤੇ ਫਿਰ ਕਹਿੰਦਾ ਮੇਰੀ ਨਿਗਾਹ ਗਈ ਸਿਹਤ ਮੰਤਰੀ ਤੇ ਜਿਆਣੀ ਸਾਹਿਬ ਤੇ, ਕਹਿੰਦੇ ਮੈਂ ਕਿਹਾ ਵੀ ਇਹਦੇ ਨਾਲ ਕੀ ਓਫਰ ਆ? ਤੇ ਕਹਿੰਦੇ ਸ਼ਰਾਬ ਨੂੰ ਜਿਹੜਾ ਨਸ਼ਾ ਹੀ ਨੀ ਮੰਨਦੇ। ਕਹਿੰਦੇ ਮੈਂ ਕਿਹਾ ਅੱਛਾ ਇਹਨਾਂ ਤੇ ਓਫਰ ਦੱਸ ਕੀ ਆ? ਤੇ ਕਹਿੰਦਾ ਇੱਕ ਜਾਣੀ ਨਾਲ 1 8 PM ਵਿਸਕੀ ਦੀ ਬੋਤਲ ਫ੍ਰੀ। ਮੈਂ ਕਿਹਾ ਕਿ ਇੱਕ ਡੱਬੇ ਵਿੱਚ ਕਿੰਨੇ ਜਾਣੀ ਸਾਹਿਬ? ਕਹਿੰਦਾ 12। ਕਹਿੰਦਾ ਮੈਂ ਕਿਹਾ ਚੱਲ ਫਿਰ 4 ਡੱਬੇ ਜਾਣੀ ਸਾਹਿਬ ਹੀ ਪੈਕ ਕਰ ਦੇ। ਮੈਂ ਸੋਚਿਆ ਕਿ ਜਾਣੀ ਵਿਕੇ ਨਾ ਵਿਕੇ, ਵਿਸਕੀ ਤਾਂ 450 ਤਾਂ ਖਰਾ ਵਾ, ਤੇ ਨਾਲੇ ਸ਼ਰਾਬ ਨੂੰ ਕਿਹੜਾ ਕੋਈ ਨਸ਼ਾ ਮੰਨਦਾ। ਤੇ ਨਾਲ ਹੀ ਜੀ ਸਾਨੂੰ ਉਹਨਾਂ ਨੇ ਇੱਕ ਫੋਟੋ ਭੇਜਿਆ ਜਿਸ ਦੇ ਉੱਪਰ ਲਿਖਿਆ, ਪਾਪ ਸੁਣਨੇ ਵਾਲੇ ਪ੍ਰਾਣੀਓ ਤੁਮ ਕਿਆ ਜਾਣੋ ਬਚਨ ਦੀ ਤਾਕਤ। ਤੇ ਲਓ ਜੀ ਫਿਰ ਉਹਨਾਂ ਨੇ ਦੱਸਤਾ ਕਿ ਇਹ ਚੀਜ਼ਾਂ ਬਾਰ ਬਾਰ ਕਰੋਗੇ ਤਾਂ ਵਾਕਈ ਜੀ ਲੀਡਰ ਆ ਜਿਹੜੇ ਉਹ ਕਿਤੇ ਨਾ ਕਿਤੇ ਰਬੜ ਦੇ ਖਡਾਉਣੇ ਸਮਝਣ ਵਾਲੇ ਸਮਝ ਗਏ ਕਿ ਇਸ ਦੇ ਵਿੱਚ ਕਿੱਡਾ ਵੱਡਾ ਵਿਅੰਗ ਕੱਸਿਆ ਵਾ ਭੇਜਣ ਵਾਲੇ ਨੇ। ਸੋ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ। ਨਚਿੱਤਰ ਮੌਰ ਭੁੱਲਰ ਕਹਿੰਦੇ ਭੈਣ ਜੀ ਕਿਸੇ ਦਿਨ ਆਮ ਆਦਮੀ ਪਾਰਟੀ ਦੀ ਵਰਕਰ ਨਵਜੋਤ ਕੌਰ ਲੰਬੀ ਨਾਲ ਰੇਡੀਓ ਤੇ ਮੁਲਾਕਾਤ ਕਰਾਓ ਲਾਈਵ। ਹਾਂਜੀ ਹਾਂਜੀ ਜ਼ਰੂਰ ਜੀ, ਤੁਹਾਡਾ ਜਿਹੜਾ ਮੈਸੇਜ ਅਸੀਂ ਭਾਜੀ ਉਹਨਾਂ ਤੱਕ ਜ਼ਰੂਰ ਪਹੁੰਚਾ ਦਾਂਗੇ ਤੇ ਉਹ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਕੋਈ ਏਦਾਂ ਦੀ ਇੰਟਰਵਿਊ ਹੋ ਸਕੇ। ਤਾਂ ਅੱਗੇ ਜੀ ਕਮਲ ਗਿੱਲ ਸਾਨੂੰ ਮੈਸੇਜ ਭੇਜਦੇ ਆ, ਕਹਿੰਦੇ ਕਿ ਸਿਰ ਸਿਰ ਰਿਜਕ ਸਬਾਹੇ ਠਾਕੁਰ ਕਾਹੇ ਮਨ ਪਰ ਕਰਿਆ, ਤੇ ਗੁੱਡ ਮਾਰਨਿੰਗ ਭੇਜ ਰਹੇ ਆ ਤੇ ਸਤਿ ਸ੍ਰੀ ਅਕਾਲ ਭੇਜ ਰਹੇ ਆ, ਤੇ ਪੰਛੀ ਆਪਣਾ ਚੋਗਾ ਚੁਣ ਰਿਹਾ। ਬੜੇ ਸੋਹਣਾ ਪੰਛੀ ਆ ਜੀ, ਕੁਦਰਤ ਤੋਂ ਵਾਰੇ ਵਾਰੇ ਜਾਈਏ ਕਿ ਕਿਹੜੇ ਹਿਸਾਬ ਨਾਲ ਪੰਛੀਆਂ ਦੇ ਅੱਡੋ ਅੱਡ ਅੰਗ ਉਹਨਾਂ ਦੇ ਖੰਭਾਂ ਦੇ ਉਹਨਾਂ ਦੀਆਂ ਚੁੰਝਾਂ ਦੇ, ਹਨਾ। ਜਦੋਂ ਕਦੇ ਦੇਖੋ ਧਿਆਨ ਦੇ ਨਾਲ ਦੇਖੋ ਤਾਂ ਦਿਲ ਤੋਂ ਸ਼ੁਕਰਾਨਾ ਨਿਕਲਦਾ ਵਾ ਉਸ ਰੱਬ ਦਾ ਕਿ ਵਾਰੇ ਜਾਈਏ ਤੇਰੇ ਰੰਗ ਨਿਆਰੇ। ਤੇ ਅੱਗੇ ਜੀ ਹਰਵਿੰਦਰ ਸਿੰਘ ਧਾਨੀ ਕਹਿੰਦੇ ਕਿ 30 ਤਰੀਕ ਅਰਸ਼ ਮੱਲੀ ਵੱਲੋਂ ਬਰਥਡੇ ਪਾਰਟੀ ਆ, ਤੁਸੀਂ ਆ ਜਾਇਓ ਜੀ। ਲੈ ਤੁਸੀਂ ਸੱਦੀ ਜਾਂਦੇ ਹੋ, ਅਰਸ਼ ਮੱਲੀ ਨੇ ਤਾਂ ਬੁਲਾਇਆ ਨੀ, ਹਨਾ। ਤੇ ਬਾਕੀ ਕਹਿੰਦੇ ਕਿ ਤੁਸੀਂ ਸਾਡੀ ਬੇਇੱਜ਼ਤੀ ਨਾ ਕਰੋ। ਮੈਂ ਤਾਂ ਕੁਛ ਵੀ ਨੀ ਕਿਹਾ, ਮੈਂ ਤਾਂ ਸਿਰਫ ਨੋਰਮਲ ਦੀ ਗੱਲ ਕੀਤੀ ਆ, ਹਨਾ। ਤੇ ਕਹਿੰਦੇ ਕੁੱਤੇ ਕਦੋਂ ਮੈਂ ਨਾਮ ਤੋੜਨ ਲਿਆ ਵਾ ਇੰਡੀਆ ਦੇ ਵਿੱਚ ਕਿੰਨੀਆਂ ਦਾ ਵੀਡੀਓ ਸੀ, ਭਜਨਾ ਅਮਲੀ ਦੇਖਿਆ ਨੀ ਹੈਗਾ ਜਿਹਦੇ ਉਹ ਸਕਿੱਟ ਹੁੰਦੇ ਸੀ, ਹਨਾ। ਤੇ ਵੈਸੇ ਮੈਂ ਸਾਰਿਆਂ ਨੂੰ ਵੀ ਕਿਹਾ ਕਿ ਇੰਡੀਆ ਦੇ ਵਿੱਚ ਕਈ ਆ ਜਿਹੜੇ 14 ਹੀ ਪੀ ਲੈਂਦੇ ਆ, ਹਨਾ। ਵੈਸੇ ਇੱਥੇ ਤਾਂ ਸਾਰੇ ਪੀ ਕੇ ਨੱਚਦੇ ਆ ਵਿਚਾਰੇ, ਦਿਲ ਦੇ ਗੁੱਬ ਗੁਵਾਟੀ ਕੱਢਦੇ ਆ। ਇਹ ਤਾਂ ਆਪਾਂ ਨੈਕਸਟ ਟਾਈਮ ਧਾਨੀ ਸਾਹਿਬ ਜ਼ਰੂਰ ਗੱਲ ਕਰਾਂਗੇ ਕਿ ਕਿਹੜੇ ਤਰੀਕੇ ਦੇ ਨਾਲ ਬੰਦਾ, ਹਨਾ, ਜੋ ਦਾਰੂ ਪੀਣੇ ਹੁੰਦੇ ਫਿਰ ਕਿੱਦਾਂ ਕਿੱਦਾਂ ਦੇ ਬਹਾਨੇ ਘੜਦਾ ਵਾ। ਤੇ ਅੱਗੇ ਜੀ ਕਹਿੰਦੇ ਖਾਤਿਆਂ ਉੱਤੇ ਕਾਬੂ ਪਾ, ਪੱਕੀ ਵੇਖ ਕੱਚੀ ਨਾ ਢਾ, ਨਸ਼ਿਆਂ ਕੋਲੋਂ ਕਰ ਕਿਨਾਰਾ, ਰੋਲਣਾ ਚਾਵੇ ਟੱਬਰ ਸਾਰਾ, ਇੱਕ ਗੱਲ ਪੱਲੇ ਬੰਨ ਸਰਦਾਰਾ, ਮਿਹਨਤ ਤੋਂ ਬਿਨ ਨਹੀਂ ਗੁਜ਼ਾਰਾ, ਵੇਲ ਪੁਣੇ ਨੂੰ ਮਾਰ ਕੇ ਧੱਕਾ, ਜੁੜ ਜਾ ਕਿਰਤ ਦੇ ਨਾਲ, ਪਗੜੀ ਸੰਭਾਲ ਚੱਟਾ ਪਗੜੀ ਸਵਾਲ। ਸੋ ਇਹ ਵੀ ਸਾਨੂੰ ਭੇਜੀ ਆ ਜੀ ਰਵਿੰਦਰ ਸਿੰਘ ਧਾਨੀ ਨੇ, ਬੜੀ ਸੋਹਣੀ ਕਵਿਤਾ ਵਾਕਈ ਜੀ। ਪਗੜੀ ਸੰਭਾਲ ਤੇ ਇਹਨਾਂ ਥੋੜੀਆਂ ਜਿਹੀਆਂ ਲਾਈਨਾਂ ਦੇ ਵਿੱਚ ਜ਼ਿੰਦਗੀ ਦਾ ਸਾਰਾ ਸਮਝਣ ਵਾਲੇ ਸਮਝ ਗਏ। ਤੇ ਅੱਗੇ ਕਹਿੰਦੇ 30 ਤਰੀਕ ਅਰਸ਼ ਮੱਲੀ ਵੱਲੋਂ ਬਰਥਡੇ ਪਾਰਟੀ ਆ, ਤੁਸੀਂ ਵੀ ਆ ਜਾਇਓ। ਹਾਂਜੀ ਬਿਲਕੁਲ, ਤੁਸੀਂ ਦੱਸ ਦਿੱਤਾ ਟਾਈਮਿੰਗ ਦੱਸ ਦਿਓ, ਅਸੀਂ ਕੋਸ਼ਿਸ਼ ਕਰਾਂਗੇ ਕਿ ਰੇਡੀਓ ਪਰਿਵਾਰ ਜਿੰਨਾ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ ਸਾਡਾ ਹੈਗਾ ਵਾ, ਅਸੀਂ ਸਾਰੇ ਅਰਸ਼ ਮੱਲੀ ਕੇ ਘਰ ਜਾਂ ਜਿੱਥੇ ਵੀ ਉਹਨਾਂ ਨੇ ਪਾਰਟੀ ਰੱਖੀ ਅਸੀਂ ਜ਼ਰੂਰ ਪਹੁੰਚਾਂਗੇ। ਸਿਡਨੀ ਜ਼ਿਆਦਾ ਦੂਰ ਨਹੀਂ, ਸਾਡੇ ਟ੍ਰੇਨ ਆਉਂਦੀ ਆ, ਸੋ ਜ਼ਿਆਦਾ ਮਿਹਨਤ ਕਰਨੀ ਨਹੀਂ ਪੈਣੀ। ਸੋ ਅੱਗੇ ਜੀ ਗੁਰਦੀਪ ਸਿੰਘ ਕਹਿੰਦੇ ਉਹਨਾਂ ਨੇ ਬੜੇ ਪਿਆਰੇ ਫੁੱਲ ਭੇਜੇ ਆ, ਫੁੱਲ ਹੀ ਆਈ ਥਿੰਕ, ਬਾਕੀ ਆਪੇ ਦੱਸ ਹੀ ਦੇਣਗੇ ਜੇ ਨਾ ਹੋਏ ਤਾਂ, ਹਨਾ, ਗਲਤੀ ਮੇਰੀ ਹੋਊਗੀ ਤਾਂ। ਕਹਿੰਦੇ ਕਿ ਆਹ ਫੁੱਲ ਕਮਲ, ਓਹੋ ਅੱਛਾ ਠੀਕ ਆ ਜੀ, ਕਮਲ ਲਈ ਫੁੱਲ ਭੇਜੇ, ਕਮਲ ਵਿਚਾਰਾ ਆਪ ਤਾਂ ਫੁੱਲ ਭੇਜਣੋਂ ਹਟ ਗਿਆ, ਤੁਸੀਂ ਕਹਿ ਕੇ ਉਹਨੂੰ ਹਟਾ ਹੀ ਦਿੱਤਾ, ਹਨਾ। ਤੇ ਕਹਿੰਦੇ ਆਹ ਫੁੱਲ ਕਮਲ ਨੇ ਗਲਤੀ ਨਾਲ ਮੈਨੂੰ ਭੇਜ ਦਿੱਤੇ, ਤੁਹਾਨੂੰ ਭੇਜਣੇ ਠੀਕ ਆ ਜੀ, ਠੀਕ ਆ ਬਿਲਕੁਲ, ਸਾਨੂੰ ਕੀ ਸਾਡੇ ਸਾਰੇ ਪਰਿਵਾਰ ਨੂੰ ਭੇਜਣੇ ਸੀ ਇੰਨੇ ਫੁੱਲ ਸਾਰਿਆਂ ਦੇ ਲਈ, ਸੋਹਣੇ ਸੋਹਣੇ ਪਿੰਕ ਕਲਰ ਦੇ ਫੁੱਲ ਆ, ਤੇ ਸਾਰੇ ਕਿੰਨੇ ਖੁਸ਼ ਹੁੰਦੇ ਆ ਨਾ ਫੁੱਲ ਦੇਖ ਕੇ ਤਾਂ। ਚਲੋ ਕੋਈ ਗੱਲ ਨੀ ਜੀ, ਫੁੱਲ ਤੁਹਾਡੇ ਕਬੂਲ ਆ। ਸੋ ਇਸੇ ਤਰ੍ਹਾਂ ਬਸ ਹਰਮਨ ਰੇਡੀਓ ਤੇ ਇੰਜੋਏ ਕਰਦੇ ਰਹੋ ਵਾਰੇ ਨਿਆਰੇ ਸਭ ਦੇ। ਤੇ ਅੱਗੇ ਜੀ ਅਰਸ਼ ਮੱਲੀ ਵੀ ਪਹੁੰਚ ਗਿਆ, ਕਿਉਂਕਿ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਅੱਜ ਮੈਨੂੰ ਪ੍ਰੋਗਰਾਮ ਦੇ ਵਿੱਚ ਥੋੜੀ ਜਲਦੀ ਜਾਣਾ ਪੈਣਾ ਵਾ, ਬਸ ਅੱਜ ਵੀ ਐਬਸੈਂਟ ਆ, ਉਸ ਤੋਂ ਬਾਅਦ ਹਨਾ ਸਭ ਠੀਕ ਆ, ਫਿਰ ਤਾਂ ਆਪਾਂ ਫਰਾਈਡੇ ਵਾਲੇ ਦਿਨ 8 ਤੋਂ 10 ਪੂਰੀਆਂ ਰੌਣਕਾਂ ਲਾਇਆ ਕਰਾਂਗੇ। ਸੋ ਕਹਿੰਦੇ ਕਿ ਵੈਲਕਮ ਬੋਬੀ ਜੀ, ਸਾਰੇ ਹਰਮਨ ਪਰਿਵਾਰ ਨੂੰ ਖੁੱਲਾ ਸੱਦਾ ਵਾ ਜੀ। ਹਾਂਜੀ ਖੁੱਲਾ ਸੱਦਾ ਹੈਗਾ, ਮਨਾਲਾ ਜਿਹਾ ਐਡਰੈਸ ਭੇਜ ਦਿਓਗੇ, ਆਉਣਾ ਕਿੱਥੇ ਆ। ਤੇ ਅੱਗੇ ਰਵਿੰਦਰ ਸਿੰਘ ਧਾਨੀ ਕਹਿੰਦੇ ਕੱਲ ਸਾਡੇ ਘਰ ਵਾਲੇ BSNL ਵਾਲੇ ਫੋਨ ਤੇ ਮੇਰੀ ਗਰਲਫ੍ਰੈਂਡ ਦਾ ਫੋਨ ਆ ਗਿਆ ਸੀ ਤੇ ਕਹਿੰਦੇ ਮੈਂ ਘਰ ਲਈ ਸੀ ਫੋਨ ਬਾਪੂ ਨੇ ਸੁਣਿਆ ਜਦੋਂ ਮੈਂ ਘਰ ਵਾਪਸ ਆਇਆ ਤਾਂ ਦੋ ਥੱਪੜ ਲਗਾ ਮੈਨੂੰ ਮੇਰਾ ਆਈਫੋਨ ਖੋਲਿਆ ਤੇ ਕਿਹਾ ਕਿ ਕੰਜਰਾ ਜੇ ਘਰ ਵਾਲੇ ਫੋਨ ਤੇ ਹੀ ਗੱਪਾਂ ਮਾਰਨੀਆਂ ਵਾ ਤਾਂ 60,000 ਕਿਉਂ ਖਰਚਣਾ ਸੀ ਇਸ ਮਾਸੜ ਤੇ ਸੱਚੀ ਬਹੁਤ ਸਖ਼ਤ ਫੈਮਿਲੀ ਆ ਸਾਡੀ ਹਾਂਜੀ ਹਾਂਜੀ ਬਸ ਠੀਕ ਆ ਫਿਰ ਹਨਾ BSNL ਵਾਲੇ ਫੋਨ ਦਾ ਵੀ ਆਪਣਾ ਹੀ ਜਮਾਨਾ ਸੀ ਜੀ ਕਿਤੇ ਤੇ ਪਰ ਹੁਣ ਆਈਫੋਨ ਨੇ ਸਾਰਾ ਕੁਛ ਖਤਮ ਕਰ ਦਿੱਤਾ ਹੁਣ ਤਾਂ ਬਸ ਆਈਫੋਨ ਦੇ ਚੱਕਰ ਦੇ ਵਿੱਚ ਪਾਸੇ ਨੂੰ ਲੈ ਜਾਂਦੇ ਆ ਹੁਣ ਚੱਕ ਕੇ ਚਲੋ ਜੀ ਕਰੀ ਚਲੋ ਗੱਲਾਂ ਨਹੀਂ ਤਾਂ ਪਰਿਵਾਰ ਦੇ ਵਿੱਚ ਇੱਕ ਥਾਂ ਤੇ ਫੋਨ ਲਿਆ ਹੁੰਦਾ ਸੀ ਨਾ BSNL ਵਾਲਾ ਜਿਹੜਾ ਲੈਣ ਲਈ ਲੱਗਾ ਹੁੰਦਾ ਸੀਗਾ ਚਲੋ ਕੋਈ ਗੱਲ ਨੀ ਫੇਰ ਵੀ ਬਾਪੂ ਜੀ ਨੇ ਸ਼ਾਬਾਸ਼ ਤਾਂ ਤੁਹਾਨੂੰ ਦੇ ਹੀ ਦਿੱਤੀ ਨਾ ਤਾਨੀ ਸਾਹਿਬ ਲਓ ਜੀ ਫਿਰ ਹੁਣ ਮੇਰੇ ਖਿਆਲ ਦੇ ਵਿੱਚ ਮੈਸੇਜ ਸਾਰੇ ਪੂਰੇ ਹੋ ਚੁੱਕੇ ਆ ਜਿੰਨੇ ਕੁ ਆਪਾਂ ਨੇ ਆਏ ਹੋਏ ਸੀ ਤੇ ਜੇ ਕਿਸੇ ਦਾ ਮੈਸੇਜ ਰਹਿ ਗਿਆ ਹੋਵੇ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ ਕਿਉਂਕਿ ਅੱਜ ਮੈਂ ਵੀ ਥੋੜੀ ਛੇਤੀ ਦੇ ਵਿੱਚ ਆ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੁਝਾਰਤ ਹੀ ਕਹਿ ਸਕਦੇ ਹੋ ਜਾਂ ਸਵਾਲ ਕਹਿ ਸਕਦੇ ਹੋ ਬਸ ਤੁਹਾਡੀ ਹੈਲਪ ਚਾਹੀਦੀ ਹੈ ਉਹਨੂੰ ਸੋਰਟ ਆਊਟ ਕਰਨ ਲਈ ਹੈ ਨਾ ਸੋ ਸਵਾਲ ਆ ਜੀ ਮੇਰਾ ਇੱਕ ਵਾਰੀ ਨਾ ਇੱਕ ਸੇਠ ਨੇ ਆਪਦੇ ਘਰੇ ਭੋਜ ਰੱਖਿਆ ਸੀ ਉਹਨੇ ਪਿੰਡ ਦੇ 100 ਬੰਦੇ ਸੱਦੇ ਤੇ ਜਿਹਦੇ ਵਿੱਚੋਂ ਬ੍ਰਾਹਮਣ ਵੀ ਸੀ ਠਾਕਰ ਵੀ ਸੀ ਤੇ ਵੈਸ਼ ਵੀ ਸੀ ਤਿੰਨੋ ਜਾਤੀਆਂ ਦੇ ਲੋਕ ਸੀ ਤੇ ਸੇਠ ਨੇ 100 ਲੋਕ ਸੀ ਤੇ ਉਹਦੇ ਹਿਸਾਬ ਦੇ ਨਾਲ 100 ਪੱਤਲ ਮੰਗਵਾ ਲਏ ਜਿਨ੍ਹਾਂ ਤੇ ਉਹਨਾਂ ਨੇ ਖਾਣਾ ਸੀਗਾ ਹਨਾ ਤੇ ਜਿਹੜੇ ਬ੍ਰਾਹਮਣ ਸੀ ਉਹ ਕਹਿੰਦੇ ਵੀ ਅਸੀਂ ਤਾਂ ਇੱਕ ਪੱਤਲ ਤੇ ਬੈਠਣਾ ਤੇ ਇੱਕ ਪੱਤਲ ਤੇ ਖਾਵਾਂਗੇ ਮਤਲਬ ਕਿ ਸਾਨੂੰ ਇੱਕ ਬੰਦੇ ਨੂੰ 2-2 ਪੱਤਲ ਚਾਹੀਦੇ ਆ ਤੇ ਜਦੋਂ ਇਹੀ ਗੱਲ ਠਾਕੁਰ ਨੇ ਸੁਣ ਲਈ ਉਹਨਾਂ ਗੱਲ ਕਰਦਿਆਂ ਨੂੰ ਤਾਂ ਉਹਦਾ ਠਾਕੁਰ ਪੁਣਾ ਜਾਗ ਪਿਆ ਉਹ ਕਹਿੰਦਾ ਲੈ ਹੈ ਅਸੀਂ ਕਿਹੜਾ ਕਿਸੇ ਤੋਂ ਘੱਟ ਆ ਉਹ ਕਹਿੰਦਾ ਅਸੀਂ ਤਾਂ 2 ਪੱਤਲਾਂ ਤੇ ਬੈਠਣਾ ਤੇ 2 ਪੱਤਲਾਂ ਤੇ ਖਾਵਾਂਗੇ ਮਤਲਬ ਕਿ ਸਾਨੂੰ 4-4 ਪੱਤਲ ਚਾਹੀਦੇ ਆ ਤੇ ਹੁਣ ਸੇਠ ਨੇ 100 ਬੰਦਿਆਂ ਦੇ ਹਿਸਾਬ ਨਾਲ 100 ਪੱਤਲ ਹੀ ਮੰਗਵਾਏ ਸੀ ਤੇ ਜਿਹੜੇ ਦੂਸਰੇ ਲੋਕ ਸੀ ਇਹ ਜਦੋਂ ਦੇਖਦਾ ਵੀ ਹੁਣ ਪੱਤਲ ਜੇ ਇੱਕ ਜਾਣੇ ਨੇ ਇੱਕ ਨੂੰ 2 ਇੱਕ ਨੂੰ 4 ਦਿੱਤੇ ਤੇ ਇਹਦਾ ਮਤਲਬ ਪੱਤਲ ਘੱਟ ਜਾਣੇ ਆ ਤਾਂ ਉਹਦੀ ਬੇਚਾਰੇ ਦੀ ਹਾਲਤ ਖਰਾਬ ਹੋ ਗਈ ਵੀ ਮੈਂ ਹੁਣ ਇੰਨੀ ਛੇਤੀ ਇਹ ਅਰੇਂਜਮੈਂਟ ਕਿੱਦਾਂ ਕਰਾਂ ਤਾਂ ਬਸ ਜੀ ਫੇਰ ਕੀ ਸੀ ਜਿਹੜੇ ਤੀਸਰੀ ਵੈਸ਼ ਲੋਕ ਸੀ ਉਹ ਸੇਠ ਦੀ ਹਾਲਤ ਦੇਖਦੇ ਆ ਕਿ ਬੇਚਾਰਾ ਕਿੰਨਾ ਸਟ੍ਰੈਸ ਵਿੱਚ ਆ ਤਾਂ ਉਹ ਕਹਿੰਦੇ ਕਿ ਸੇਠ ਜੀ ਤੁਸੀਂ ਚਿੰਤਾ ਨਾ ਕਰੋ ਅਸੀਂ 4-4 ਲੋਕ ਇੱਕ ਪੱਤਲ ਨਾਲ ਸਾਰ ਲਵਾਂਗੇ ਤੇ ਫੇਰ ਜੀ 100 ਮਹਿਮਾਨਾਂ ਨੇ 100 ਪੱਤਲਾਂ ਤੇ ਖਾਣਾ ਖਾਧਾ ਤੇ ਕੋਈ ਵੀ ਜਿਹੜੀ ਪੱਤਲ ਆ ਉਹ ਬਚੀ ਨੀ ਹੁਣ ਤੁਸੀਂ ਮੇਰੀ ਮਦਦ ਇਹ ਕਰਨੀ ਆ ਕਿ ਕਿੰਨੇ ਬ੍ਰਾਹਮਣ ਕਿੰਨੇ ਠਾਕੁਰ ਤੇ ਕਿੰਨੇ ਜਿਹੜੇ ਵੈਸ਼ ਲੋਕ ਆ ਉਹ ਆਏ ਸੀ ਭੋਜਨ ਕਰਨ ਠੀਕ ਆ ਤੇ ਪਰ ਇੱਕ ਖਿਆਲ ਰੱਖਿਓ ਕਿ ਜਿਹੜੀ ਲੋਕਾਂ ਦੀ ਗਿਣਤੀ ਆ ਉਹ ਵੀ 100 ਤੇ ਜਿਹੜੀ ਦੂਸਰੀ ਹੈਗੀ ਆ ਪੱਤਲ ਆ ਉਹ ਵੀ 100 ਬਰਾਬਰ ਰਹਿਣੇ ਚਾਹੀਦੇ ਆ ਕੁਛ ਵੀ ਘਟਨਾ ਵਧਣਾ ਨੀ ਚਾਹੀਦਾ ਬਸ ਤੁਸੀਂ ਮੈਨੂੰ ਜਵਾਬ ਇੰਨਾ ਦੱਸਣਾ ਕਿ 100 ਪੱਤਲ ਜਿਹੜੇ ਉਹਨੇ ਲੈ ਕੇ ਆਂਦੇ ਆ ਜਿਹੜੇ ਵਰਤੇ ਆ ਉਹਦੇ ਵਿੱਚੋਂ ਉਹਨਾਂ ਨੂੰ ਯੂਜ਼ ਕਰਨ ਵਾਲੇ ਕਿੰਨੇ ਲੋਕ ਬ੍ਰਾਹਮਣ ਸੀ ਕਿੰਨੇ ਠਾਕੁਰ ਸੀ ਤੇ ਕਿੰਨੇ ਵੈਸ਼ ਸੀ ਬੜਾ ਹੀ ਸੌਖਾ ਜਿਹਾ ਸਵਾਲ ਆ ਮੈਨੂੰ ਪਤਾ ਤੁਸੀਂ ਲੱਭ ਹੀ ਲੈਣਾ ਵਾ ਸਵਾਲ ਛੱਡ ਕੇ ਤੁਹਾਡੇ ਲਈ ਜਾ ਰਹੀ ਹਾਂ ਤੇ ਪਿਆਰੇ ਪਿਆਰੇ ਗਾਣੇ ਵੀ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਮਾਫ਼ੀ ਚਾਹੂੰਗੀ ਅੱਜ ਮੈਨੂੰ ਜਲਦੀ ਜਾਣਾ ਪੈ ਰਿਹਾ ਵਾ ਤੇ ਲਓ ਜੀ ਫਿਰ ਅੱਜ ਜਗਤਾਰ ਭਾਜੀ ਨੇ ਸਾਨੂੰ ਇੱਕ ਹੋਰ ਜਿਹੜਾ ਧਿਆਨ ਦਵਾਇਆ ਵਾ ਸੋ ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਡਾ ਪਰਿਵਾਰ ਆ ਜਿਹੜਾ ਬੜਾ ਹੀ ਪਿਆਰਾ ਪਰਿਵਾਰ ਆ ਕਹਿੰਦੇ ਕਿ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ ਸਾਰੇ ਭਗਤ ਸਿੰਘ ਦੀ ਸੋਚ ਦੇ ਧਾਰਨੀਆਂ ਨੂੰ ਮੁਬਾਰਕਾਂ ਲਓ ਜੀ ਸਾਡੇ ਸਾਰਿਆਂ ਵੱਲੋਂ ਵੀ ਭਗਤ ਸਿੰਘ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਵੀ ਸਾਰਿਆਂ ਨੂੰ ਉਹਨਾਂ ਦੀ ਸੋਚ ਤੇ ਉਹ ਕਿੱਦਾਂ ਦੇ ਸੀ ਸਭ ਨੂੰ ਪਤਾ ਹੀ ਆ ਕਿਸੇ ਨੂੰ ਕੁਛ ਦੱਸਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਕਿ ਉਹਨੇ ਇੱਕ ਦਲਜੀਤ ਦਸਾਂਝ ਦਾ ਗੀਤ ਵੀ ਆਇਆ ਸੀ ਕਿ ਮੈਂ ਭੈਣ ਭਗਤ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮੀ ਕਰਦਾ ਸੋ ਵਾਕਈ ਜੀ ਜੇ ਤੁਸੀਂ ਸਹੀ ਹੋ ਆਪਣੇ ਫੈਸਲੇ ਤੇ ਸਹੀ ਰਸਤੇ ਤੇ ਹੋ ਤਾਂ ਅਸੀਂ ਕੋਈ ਵੀ ਕਿਸੇ ਦੀ ਗੁਲਾਮੀ ਨਹੀਂ ਕਰਦਾ ਸੋ ਇਹ ਗਾਣਾ ਵੀ ਅਸੀਂ ਜ਼ਰੂਰ ਸੁਣਾਵਾਂਗੇ ਤੇ ਅੱਗੇ ਆਰਸ਼ ਮੱਲੀ ਕਹਿੰਦੇ ਜਾਮ ਸ਼ਹੀਦੀ ਪੀਤਾ ਤੂੰ ਤੇ ਆਪ ਇਹ ਤਾਂ ਲਓ ਜੀ ਉਹਨਾਂ ਨੇ ਭੇਜ ਦਿੱਤਾ ਵਾ ਦੁਬਾਰਾ ਆ ਗਿਆ ਆਸ਼ ਜੀ ਇਹ ਥੋੜਾ ਜਿਹਾ ਤੇ ਥੈਂਕ ਯੂ ਪਰ ਇਹ ਲਾਈਨਾਂ ਬਹੁਤ ਹੀ ਪਿਆਰੀਆਂ ਵਾ ਤੇ ਅੱਗੇ ਗੁਰਦੀਪ ਕਹਿੰਦੇ ਮੁੰਦਰੀ ਇਹਨਾਂ ਨੇ ਯੁਵਰਾਜ ਦਾ ਗਾਣਾ ਸੁਣਨਾ ਚਾਹਿਆ ਵਾ ਜੀ ਇਹ ਵੀ ਕਹਿੰਦੇ ਬੋਬੀ ਜੀ ਜਾਂਦੇ ਜਾਂਦੇ ਸੌਂਗ ਸੁਣਾ ਜਾਓ ਮੈਂ ਸੁਣਾ ਜਾ ਆਪਦੀ ਆਵਾਜ਼ ਦੇ ਵਿੱਚ ਹਰਿਆਣਵੀ ਸੌਂਗ ਵੈਸੇ ਮੈਨੂੰ ਆਉਂਦੇ ਆ ਹਨਾ ਰਹਿਣ ਤੋਂ ਗਾਣ ਤੁਸੀਂ ਰੇਡੀਓ ਬੰਦ ਕਰਕੇ ਚਲੇ ਜਾਓਗੇ ਹੈ ਨਾ ਗੁਰਦੀਪ ਜੀ ਚਲੋ ਜੀ ਤੁਹਾਡਾ ਜਿਹੜਾ ਨਿਊ ਸੌਂਗ ਇਹਨਾਂ ਨੇ ਸੁਣਨਾ ਚਾਹਿਆ ਵਾ ਮੁੰਦਰੀ ਸੋ ਅਨੀਤਾ ਸਮਾਣਾ ਦੀ ਆਵਾਜ਼ ਦੇ ਵਿੱਚ ਤੇ ਲਓ ਜੀ ਫਿਰ ਇਹ ਗਾਣਾ ਵੀ ਮੈਂ ਛੱਡ ਕੇ ਜਾ ਰਹੀ ਹਾਂ ਤੇ ਹੋਰ ਵੀ ਸੋਹਣੇ ਸੋਹਣੇ ਗਾਣੇ ਆ ਜਿਹੜੇ ਤੁਹਾਡੇ ਲਈ ਅਸੀਂ ਛੱਡ ਕੇ ਜਾ ਰਹੇ ਹਾਂ ਪਰ ਮਾਫ਼ੀ ਚਾਹੂੰਗੀ ਜਿਹਨੇ ਕਿ ਦੱਸਿਆ ਕਿ ਮੈਨੂੰ ਜਾਣਾ ਪੈਣਾ ਵਾ ਹੁਣ ਤੁਸੀਂ ਮਾਨੋ ਜੀ ਅੱਜ ਸੋਹਣੇ ਸੋਹਣੇ ਗੀਤਾਂ ਦਾ ਆਨੰਦ ਕੁਝ ਤੁਹਾਡੀ ਪਸੰਦ ਦੇ ਤੇ ਜਿਹੜੇ ਬਾਕੀ ਦੇ ਆ ਉਹ ਸਰਬਜੀਤ ਭਾਜੀ ਆਪਣੀ ਪਸੰਦ ਦੇ ਬੜੇ ਹੀ ਭੇਜੇ ਗੀਤ ਲਾਉਣਗੇ। ਉਹ ਕਹਿੰਦੇ ਹੁੰਦੇ ਨਾ ਕਿ ਇਹ ਮੁਹੱਬਤ ਕਾ ਫਸਾਨਾ ਵੀ ਬਦਲ ਜਾਏਗਾ, ਇਹ ਮੁਹੱਬਤ ਕਾ ਫਸਾਨਾ ਵੀ ਬਦਲ ਜਾਏਗਾ, ਵਕਤ ਕੇ ਸਾਥ ਜ਼ਮਾਨਾ ਵੀ ਬਦਲ ਜਾਏਗਾ। ਤੇ ਲਓ ਜੀ ਮੈਨੂੰ ਦਿਓ ਇਜਾਜ਼ਤ, ਮਿਲਦੇ ਅਗਲੇ ਹਫ਼ਤੇ 8 ਤੋਂ 10 ਸਿਡਨੀ ਸਮੇਂ ਮੁਤਾਬਕ। ਮਾਨੋ ਜੀ ਫਿਰ ਆਨੰਦ ਹਰਮਨ ਰੇਡੀਓ ਤੇ, ਤੇ ਮਾਨੋ ਆਨੰਦ ਲੌਂਗ ਵੀਕਐਂਡ ਦਾ ਵੀ ਸਾਡੇ ਬ੍ਰਿਸਬਨ ਦੇ ਵਿੱਚ ਆ, ਤੁਹਾਡੇ ਹੈ ਜਾਂ ਨਹੀਂ ਚੱਲ ਕੋਈ ਨਾ, ਤੁਸੀਂ ਫੀਲਿੰਗ ਚੱਕ ਲਿਓ। ਲਓ ਜੀ ਫਿਰ ਓਕੇ ਬਾਏ, ਰੱਬ ਰਾਖਾ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ, ਵਨ ਐਂਡ ਓਨਲੀ ਐਮ ਡੀ ਸਪਾਈਸਿਸ 862A ਪਿਟਵਾਟਰ ਰੋਡ DOI ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ ਐਮ ਡੀ ਸਪਾਈਸਿਸ।
ਮੈਂ ਖੁਸ਼ਬੂ ਤੋਂ ਫੁੱਲ ਵੇ ਮਾਹੀ ਮੈਂ ਖੁਸ਼ਬੂ ਤੋਂ ਫੁੱਲ ਵੇ ਮੈਂ ਖੁਸ਼ਬੂ ਤੋਂ ਫੁੱਲ ਵੇ ਨਹੀਂ ਤੇਰੇ ਕੋਈ ਤੁਲ ਵੇ ਬਿਨ ਤੇਰੇ ਜਾਣਾ ਰੁੱਲ ਵੇ ਤੇਰੇ ਮਰ ਜਾਣਾ ਕੋਈ ਹੋਰ ਸੋਹਣਿਆ ਗੱਡੀ ਨੂੰ ਰਮ ਤੇ ਤੋਰ ਸੋਹਣਿਆ ਵੇ ਗੱਡੀ